ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰੂ ਅੰਗਦ ਅਧੇਵ ਸਤਨਾਮ ਗੁਰ ਅੰਮ੍ਰਿਤ ਪਿਆਰੇ ਕਰਤਾ ਰਾਮ ਦਾਸ ਗੁਰਬਾਰੇ ਪੁਰਖ ਸ੍ਰੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਇ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਇ ਅਜੰਮੀ ਤੇਗ ਬਹਾਦਰ ਰਾਇ ਸੈਭੰ ਸ੍ਰੀ ਦਸ਼ਮੇਸ਼ ਸਹਾਇ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾ ਗੁਰੂ ਗ੍ਰੰਥ ਸਾਹਿਬ ਉਦਧ
ਤੇਰੀ
ਵਿੱਚ ਹੈ ਜੋ ਤੇਰੀ ਹਰ ਦਿਲ ਵਿੱਚ ਪਿਆਰ ਹਰ ਦਿਲ ਵਿੱਚ ਪਿਆਰ ਸਭ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮ ਸ਼ਰਨ ਪ੍ਰਭ ਆਏ ਰਾਮ ਦਾਸ ਮਾਨ ਕਰੂੰ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਰੱਖਣ ਹਮੇ ਅਪਰਾਧੀ ਸਦ ਭੂਲ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਉ ਭਾਵੈ ਤਿਉ ਰਾਸ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਗਾ ਢਹ ਦਿਨ ਸਰਾਸ ਹਰ ਲਾਜ ਦਿਖਾਏ ਹਮ ਬਾਲਕ ਤੂੰ ਗੁਰ ਪਿਤਾ ਹੈ ਜੇ ਭਗਤ ਸਮਝਾਏ ਧੰਨ ਨਾਨਕ ਦਾਸ ਹਰ ਕਾਂਡਿਆ ਹਰ ਪੈਰ ਦਿਖਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ भगत आए हां चल चरनी आए हां माल सा हक लैला सरना गुते आए हां माल सा हक लैला हमारी मन करके बैठो चौंकड़े लाद के बैठो हर एक कृपा पर चाहे कोई खुलता है मथा टेक रहा है चाहे कोई बैठा है सब हाजरी लगाओ कोई रखना बाजी ना रवे संगत जी कई बच जपन वाले बैठे होंगे ने उन्होंने नाल लग के जो जपने फिर साडा जपया प्रवान हो जाता है इस करके जिन्हें बैठे हैं सारे हाजरी लवाइए कोई रह ना जावे सारे कृपा करो सारे बोलो
Fast,
हर बोल जी
ਬਣਾ ਲੋ ਜੀ ਆਪਣੇ ਚਰਨਾਂ ਦੀ।
ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਜੀ, ਗੁਰੂ ਦਾ ਖਾਸ ਰੂਪ, ਗੁਰੂ ਖਾਲਸਾ ਸਤਿਸੰਗ ਜੀਓ। ਆਓ ਰਸਨਾ ਪਵਿੱਤਰ ਕਰੋ, ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਪਵੇ। ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਰਕਾਰੇ ਕੋਲ ਆਲਮ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰ ਹੋਏ ਆ। ਆਪੋ ਆਪਣੀਆਂ ਰਜੋਈਆਂ ਕਰਨ ਵਾਸਤੇ ਫਰਿਆਦੀ ਬਣ ਕੇ ਫਰਿਆਦ ਕਰਨ ਲਈ ਅੱਜ ਬਣ ਕੇ ਆਏ, ਮੰਗਤੇ ਬਣ ਕੇ ਆਏ, ਭਿਖਾਰੀ ਬਣ ਕੇ ਆਏ। ਭਾਵਨਾ ਆਪੋ ਆਪਣੀ ਹੈ, ਸ਼ਰਧਾ ਆਪੋ ਆਪਣੀ ਹੈ। ਖੈਰ ਹਰ ਇੱਕ ਨੂੰ ਪੈਂਦਾ, ਪਰ ਮੰਗਣ ਮੰਗਣ ਵਿੱਚ ਫਰਕ ਹੈ। ਹਮ ਵੀ ਖੁਦ ਭਿਖਾਰੀ ਤੇਰੇ, ਤੂੰ ਜਿਤ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ, ਮੰਗਤ ਜਨ ਕਹੋ, ਸਦਾ ਰਹੋ ਰੰਗ। ਇਹ ਸਭ ਨਾਲੋਂ ਅਮੋਲਕ ਵਸਤੂ ਹੈ ਜੋ ਸਤਿਗੁਰੂ ਥਾਂ ਥਾਂ ਉੱਤੇ ਤਾਗੀਦ ਕਰਦੇ ਹਨ ਕਿ ਭਲਿਆ ਜੇ ਮੰਗਣ ਹੀ ਲੱਗਾ ਹੈ, ਜੇ ਭਿਖਾਰੀ ਬਣਿਆ ਹੀ ਹੈ, ਜੇ ਢੋਲੀ ਅੱਡੀ ਵੀ ਆ, ਤੇ ਨਾਮ ਦੀ ਦਾਤ ਮੰਗ। ਇਸ ਦਰ ਦੇ ਉੱਤੇ ਸਾਰੇ ਮੰਗਤੇ ਆ, ਬਾਹਰ ਭਾਵੇਂ ਜਿੱਡੇ ਵੱਡੇ ਮਰਜ਼ੀ ਹੋਈਏ, ਅਮੀਰ ਹੋਈਏ, ਸਨਾਟ ਹੋਈਏ, ਸਤਿਕਾਰ ਹੋਈਏ, ਵੱਡੀ ਸ਼ਖਸੀਅਤ ਦੇ ਮਾਲਕ ਹੋਈਏ, ਪਰ ਸਤਿਗੁਰੂ ਦੇ ਦਰ ਦੇ ਤੇ ਅਸੀਂ ਸਭ ਮੰਗਦੇ ਹਾਂ। ਇਸ ਦਰ ਤੋਂ ਹੀ ਦਾਤਾਂ ਲੈਣੀਆਂ ਨੇ। ਕਈ ਲੋਕਾਂ ਨੂੰ ਮੰਗਤੇ ਪਸੰਦ ਨਹੀਂ। ਕਈ ਕਹਿਣਗੇ ਕਾਹਦੇ ਲਈ ਲੋਕ ਫਾਟਕਾਂ ਤੇ ਮੰਗਦੇ ਫਿਰਦੇ ਨੇ, ਮੰਗਣਾ ਨਹੀਂ ਚਾਹੀਦਾ। ਪਰ ਸਾਡੇ ਤੇ ਮੰਗਤੇ ਵਿੱਚ ਫਰਕ ਸਿਰਫ ਤੇ ਸਿਰਫ ਇੰਨਾ ਹੈ ਕਿ ਮੰਗਤਾ ਜੋ ਹੈ ਉਹ ਬੋਲ ਕੇ ਮੰਗਦਾ ਹੈ, ਉਹ ਆਵਾਜ਼ ਦੇ ਕੇ ਮੰਗਦਾ ਹੈ, ਉਹਦਾ ਮੰਗਣਾ ਲੋਕਾਂ ਨੂੰ ਸੁਣਦਾ ਹੈ। ਇੱਥੇ ਆਪਾਂ ਸਾਰੇ ਮੰਗਦੇ ਹਾਂ, ਅਸੀਂ ਚੁੱਪ ਕਰਕੇ ਮੰਗਦੇ ਹਾਂ, ਆਵਾਜ਼ ਨਹੀਂ ਕੱਢਦੇ, ਦੂਜੇ ਨੂੰ ਪਤਾ ਨਾ ਲੱਗੇ ਵੀ ਮੰਗਦਾ ਕੀ। ਤੇ ਮੰਗਤੇ ਸਾਰੇ ਹੀ ਆ, ਉਹ ਤੇ ਸਗੋਂ ਪੰਜ ਦਸ ਰੁਪਈਆ ਜਵਾਨੀ ਸਿਆਨੀ ਦੇ ਕੇ ਖੁਸ਼ ਹੋ ਜਾਂਦਾ, ਮੰਨ ਜਾਂਦਾ। ਪਰ ਸਾਡੀਆਂ ਮੰਗਾਂ ਤੇ ਬੜੀਆਂ ਵੱਡੀਆਂ ਵੱਡੀਆਂ, ਅਸੀਂ ਤੇ ਵੱਡੇ ਮੰਗਦੇ ਹਾਂ। ਤੇ ਮੈਂ ਇਹ ਨਹੀਂ ਕਹਿੰਦਾ ਕਿ ਨਾ ਮੰਗੋ, ਭਾਵੇਂ ਕਿ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ, ਬਿਨ ਕੁਝ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਜਿਹੋ ਨਾਮ ਸੰਤੁਖੀਆ ਉਤਰੈ ਮਨ ਕੀ ਭੁੱਖ। ਨਾਮ ਦੀ ਰਾਤ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਆ ਕੇ ਮੰਗਣੀ ਚਾਹੀਦੀ ਹੈ। ਇਹ ਠੀਕ ਗੱਲ ਹੈ ਕਿ ਨਾਮ ਹੀ ਮੰਗਣਾ ਚਾਹੀਦਾ ਹੈ। ਭਿਖਾਰੀ ਬਣ ਕੇ ਆਏ ਹਾਂ ਤੇ ਨਾਮ ਮੰਗੀਏ, ਬਾਕੀ ਦੀਆਂ ਤਮਾਮ ਵਸਤੂਆਂ ਦੁੱਖ ਰੂਪ ਹੋਣਗੀਆਂ, ਬਾਅਦ ਵਿੱਚ ਦੁਖੀ ਕਰਨਗੀਆਂ। ਨਾਮ ਨਾਲ ਸੰਤੋਖ ਆਏਗਾ ਤੇ ਸੰਤੋਖ ਨਾਲ ਸ਼ਾਂਤੀ ਆਏਗੀ। ਅਸ਼ਾਂਤੀ ਫੈਲੀ ਹੋਈ ਹੈ, ਸ਼ਾਂਤੀ ਦੀ ਲੋੜ ਹੈ। ਪੀਸ ਆਫ ਮਾਇੰਡ, ਮਨ ਦਾ ਸੁੱਖ ਚਾਹੀਦਾ ਹੈ, ਮਨ ਦੀ ਸ਼ਾਂਤੀ ਹਰ ਇੱਕ ਮਨੁੱਖ ਚਾਹੁੰਦਾ। ਗੁਰਮੁਖੋ, ਸੁੱਖ ਕਿੱਥੇ ਹੈ? ਜਿੱਥੇ ਸੰਤੋਖ ਹੈ। ਸੰਤੋਖ ਹੈ ਜਿੱਥੇ ਭਾਵੇਂ ਛੱਪਰੀ ਹੈ, ਉੱਥੇ ਆਨੰਦ ਹੈ। ਸੰਤੋਖ ਮਹਿਲ ਵਿੱਚ ਹੈ, ਆਨੰਦ ਹੈ। ਰਾਜਾ ਹੈ, ਮਹਿਲ ਹੈ, ਗੱਡੀਆਂ ਹਨ, ਮੱਥੇ ਟਿਕਦੇ ਨੇ, ਨਮਸਕਾਰਾਂ ਹੁੰਦੀਆਂ ਨੇ। ਜੇ ਸੰਤੋਖ ਨਹੀਂ ਤੇ ਸ਼ਾਂਤੀ ਦੀ, ਤੇ ਸੰਤੋਖ ਲਈ ਨਾਮ ਜ਼ਰੂਰੀ ਹੈ, ਤੇ ਨਾਮ ਲਈ ਭਿਖਾਰੀ ਬਣਨਾ ਜ਼ਰੂਰੀ ਹੈ, ਤੇ ਭਿਖਾਰੀ ਵੀ ਉਸ ਦਰ ਤੇ ਆਵੇ ਜਿੱਥੋਂ ਖੈਰ ਪਵੇ। ਠੀਕ ਹੈ, ਮੰਗਣਾ ਨਾਮ ਹੀ ਚਾਹੀਦਾ ਹੈ, ਭਿਖਾਰੀ ਬਣਨਾ ਚਾਹੀਦਾ ਹੈ। ਪਰ ਇਹ ਕੋਈ ਦੁਨਿਆਵੀ ਪਦਾਰਥ ਮੰਗਣ ਵਾਸਤੇ ਸਤਿਗੁਰੂ ਦੇ ਚਰਨਾਂ ਚਾਹੁੰਦਾ ਹੈ, ਤੇ ਮੈਂ ਇਹ ਵੀ ਕਹਿੰਦਾ ਕਿ ਤਾਂ ਵੀ ਕੋਈ ਮਾੜੀ ਗੱਲ ਨਹੀਂ, ਮੰਗੋ, ਆਪਣੇ ਸਤਿਗੁਰੂ ਤੋਂ ਮੰਗੋ। ਉੱਥੇ ਨਾ ਮੰਗਦਾ ਫਿਰ ਜਿੱਥੋਂ ਤੈਨੂੰ ਕੱਖ ਨਹੀਂ ਲੱਭਣਾ। ਨਾ ਅਸੀਂ ਮੰਗਣੋ ਹੱਟ ਸਕਦੇ ਹਾਂ, ਕਈ ਵੀ ਜਾਓਗੇ ਨਾਮ ਹੀ ਮੰਗਣਾ ਚਾਹੀਦਾ, ਬਾਕੀ ਨਾ ਮੰਗੋ। ਆਪਾਂ ਮੰਗਣਾ ਛੱਡਣਾ ਨਹੀਂ, ਮੰਗਣ ਵਾਲਿਆਂ ਨੇ ਮੰਗਦੇ ਹੀ ਰਹਿਣਾ ਹੈ। ਕੋਈ ਘਰ, ਕੋਈ ਗੱਡੀ, ਕੋਈ ਮੋਟਰਸਾਈਕਲ, ਕੋਈ ਕਹਿੰਦਾ ਜੀ ਚੰਗੀ ਡਿਗਰੀ ਮਿਲ ਜੇ, ਕੋਈ ਨੌਕਰੀ, ਕੋਈ ਵੀਜ਼ਾ ਮੰਗਦਾ, ਬਾਹਰ ਦਾ ਗੇੜਾ ਲੱਗ ਜਾਏ, ਬੜਾ ਕੁਝ ਆਪਾਂ ਮੰਗਦੇ ਹਾਂ, ਪੁੱਤਰ ਮੰਗਦਾ ਕੋਈ, ਪੋਤਰਾ ਕੋਈ, ਦੋ ਤਰ੍ਹਾਂ ਮੰਗਦਾ, ਸਾਰੇ ਕੁਛ ਨਾ ਕੁਛ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਨੇ। ਮੰਗਣਾ ਤੇ ਆਦਤ ਬਣ ਗਈ ਹੈ, ਮੰਗਣਾ ਸਾਡਾ ਸੁਭਾਅ ਬਣ ਗਿਆ ਹੈ, ਪਰ ਮੰਗੀਏ ਜ਼ਰੂਰ। ਗੁਰਮੁਖੋ ਆਪਣੇ ਸਤਿਗੁਰੂ ਤੋਂ ਹੀ ਮੰਗੀਏ, ਡਰ ਡਰ ਤੇ ਨਾ। ਇੱਕ ਗੱਲ ਹੋਰ ਹੈ, ਜਿਹੜਾ ਕੇਵਲ ਤੇ ਕੇਵਲ ਸਤਿਗੁਰੂ ਦੇ ਕੋਲ ਹੀ ਮੰਗਣ ਵਾਸਤੇ ਆਉਂਦਾ ਹੈ, ਸਤਿਗੁਰੂ ਮੇਰਾ ਕਰਦੇ ਨੇ, ਇੱਕ ਦਿਨ ਉਹ ਸਤਿਗੁਰੂ ਦੇ ਚਰਨਾਂ ਨਾਲ ਜੁੜ ਵੀ ਜਾਂਦਾ ਹੈ। ਜਿਹੜਾ ਦਰ ਦਰ ਤੇ ਭਟਕਦਾ ਫਿਰਦਾ ਉਹ ਖਾਲੀ ਰਹਿ ਜਾਂਦਾ ਹੈ, ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ। ਥਾਂ ਥਾਂ ਤੇ ਫਿਰਨ ਵਾਲੇ ਬੰਦੇ, ਦਰ ਦਰ ਤੇ ਭਟਕਣ ਵਾਲੇ ਬੰਦੇ, ਜਿਹੜੇ ਇੱਥੇ ਥਾਂ ਥਾਂ ਤੇ ਧੱਕੇ ਖਾਂਦੇ ਫਿਰਦੇ ਆ, ਥਾਂ ਥਾਂ ਤੇ ਭਟਕਦੇ ਫਿਰਦੇ ਨੇ, ਉਹ ਹੁਣ ਵੀ ਧੱਕੇ ਹੀ ਖਾਂਦੇ ਆ, ਭਟਕਦੇ ਆ, ਉਹਨਾਂ ਨੇ ਅੱਗੇ ਜਾ ਕੇ ਵੀ ਭਟਕਦੇ ਹੀ ਰਹਿਣਾ, ਅੱਗੇ ਜਾ ਕੇ ਵੀ ਉਹਨਾਂ ਨੂੰ ਕੋਈ ਸ਼ਾਂਤੀ ਨਹੀਂ। ਇਹਦੀਆਂ ਇਹਦੀਆਂ ਨਖਿਤ ਜੂਨਾਂ ਵਿੱਚ ਫਿਰਨ, ਜਿਵੇਂ ਸੁਣ ਰਹੇ ਸੋ ਮੇਰੇ ਤੋਂ ਪਹਿਲਾਂ, ਗੁਰਮੰਤਰ ਹੀਨ ਚ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨ ਹੈ, ਕੂਤਰ ਹੈ ਸੂਤਰ ਹੈ, ਗਰਦਤ ਹੈ ਕੰਕ ਹੈ, ਸਰਪਨ ਹੈ ਕੁਲਖਲ ਹੈ, ਇਹੋ ਜਿਹੀਆਂ ਨਖਿਤ ਜੂਨਾਂ ਵਿੱਚ ਗੁਰਮੰਤਰ ਤੋਂ ਹੀਣੇ ਮਨੁੱਖ ਫਿਰਦੇ ਨੇ, ਸਤਿਗੁਰੂ ਜੀ ਦੇ ਚਰਨਾਂ ਨਾਲੋਂ ਟੁੱਟ ਕੇ ਕਿੱਦਾਂ ਕਿੱਦਾਂ ਦੀਆਂ ਨਖਿਤ ਜੂਨੀਆਂ ਵਿੱਚ ਭਟਕਣਾ ਪੈਂਦਾ। ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂਲ ਲਪਈ ਹੈ। ਕਹਿੰਦੇ ਨੇ ਭਗਤ ਜੀ ਕਿ ਭਾਈ ਚਾਰ ਪੈਰ ਹੋ ਜਾਣਗੇ, ਮੂੰਹ ਗੁੰਗਾ ਹੋ ਜਾਏਗਾ, ਸਿਰ ਤੇ ਸਿੰਘ ਲੱਗ ਜਾਣਗੇ, ਉੱਠਦੇ ਨੂੰ ਵੀ ਸੋਟੀ ਪੈਣੀ ਹੈ, ਖਲੋਤੇ ਨੂੰ ਵੀ ਡਾਂਗਾਂ ਪੈਣੀਆਂ ਨੇ, ਫਿਰ ਕਿੱਥੇ ਮੂੰਹ ਲੁਕੋਏਗਾ? ਸੋ ਸਤਨਾਮ, ਕਿੱਥੇ ਮੂੰਹ ਲੁਕੋਏਗਾ? ਉੱਠਤ ਬੈਠ ਠੇਂਗਾ ਪਰ ਹੈ, ਮਾਰਾਂ ਪੈਣਗੀਆਂ, ਸਿੱਧੇ ਪੈਣਗੇ। ਤੇ ਚੰਗੀ ਗੱਲ ਹੈ, ਹੁਣ ਦੀਆਂ ਜੂਨਾਂ ਵਿੱਚ ਪੈਣ ਨਾਲੋਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਜਾਏ। ਤੇ ਸੰਗਤ ਜੀ, ਜੇ ਕੋਈ ਪਦਾਰਥ ਨੂੰ ਮੁੱਖ ਰੱਖ ਕੇ ਜੁੜੇ, ਬਾਅਦ ਵਿੱਚ ਜੁੜ ਜਾਏ, ਤੇ ਤਾਂ ਵੀ ਕੋਈ ਮਾੜੀ ਗੱਲ ਨਹੀਂ। ਧਰੂ ਬਾਲਕ ਨੇ ਭਗਤੀ ਆਰੰਭ ਕੀਤੀ ਸੀ ਕਿ ਮੈਨੂੰ ਰਾਜ ਮਿਲੇ, ਇੱਛਾ ਤੇ ਇਹੀ ਸੀ ਨਾ। ਆਪਾਂ ਸਾਰਿਆਂ ਨੇ ਕਿੰਨੀ ਵਾਰੀ ਪੜ੍ਹਿਆ ਸੁਣਿਆ ਹੋਣਾ, ਭਾਈ ਗੁਰਦਾਸ ਜੀ ਕਹਿੰਦੇ ਆ, ਧਰੂ ਬਾਲਕ ਨੂੰ ਮਤਰੇਈ ਮਾਂ ਨੇ ਮਾਰਿਆ, ਚਪੇੜਾਂ ਮਾਰੀਆਂ, ਤੇ ਧਰੂ ਰੋਂਦਾ ਹੋਇਆ, ਉਤਾਲ ਪਦ ਦਾ ਪੁੱਤਰ ਆਪਣੀ ਮਾਂ ਕੋਲ ਆਉਂਦਾ ਹੈ, ਤੇ ਮਾਂ ਨੂੰ ਕਹਿੰਦਾ, ਮਾਂ ਤੂੰ ਤੇ ਕਹਿੰਦੀ ਹੁੰਦੀ ਸੀ ਵੀ ਮੈਂ ਰਾਣੀ ਸਾਂ ਤੇ ਮੈਂ ਰਾਜਕੁਮਾਰ ਹਾਂ, ਰਾਜੇ ਦਾ ਪੁੱਤਰ ਹਾਂ, ਲੀਲਾ ਵਿੱਚੋਂ ਆਪਾਂ ਨੂੰ ਕੱਢ ਦਿੱਤਾ ਗਿਆ, ਮਤਰੇਈ ਮਾਂ ਨੇ ਕਢਾ ਦਿੱਤਾ, ਅੱਜ ਮੈਂ ਰਾਜੇ ਦੇ ਮਹਿਲ ਵਿੱਚ ਗਿਆ ਸਾਂ ਤੇ ਰਾਜੇ ਨੇ ਗੋਦ ਵਿੱਚ ਬਿਠਾ ਲਿਆ ਆਪਣਾ ਪੁੱਤਰ ਸਮਝ ਕੇ। ਇੱਕ ਬੀਬੀ ਆਈ, ਉਹਨੇ ਮੈਨੂੰ ਨਾਲੇ ਚਪੇੜਾਂ ਮਾਰੀਆਂ, ਨਾਲੇ ਮੈਨੂੰ ਰਾਜੇ ਦੀ ਗੋਦ ਵਿੱਚੋਂ ਬਾਹਰ ਕੱਢ ਦਿੱਤਾ, ਨਾਲੇ ਬੋਲੀਆਂ ਮਾਰੀਆਂ, ਬੋਲੀ ਮਾਰੀ, ਆਖਿਆ ਵੀ ਜੇ ਤੂੰ ਰਾਜੇ ਦੀ ਗੋਦ ਚ ਬਹਿਣਾ ਸੀ ਮੇਰੀ ਕੁੱਖੋਂ ਜਨਮ ਲੈਂਦੋ, ਤੇ ਮਾਤਾ ਮੈਨੂੰ ਇਹ ਦੱਸ ਵੀ ਤੂੰ ਰਾਣੀ ਹੈ ਕਿ ਬੋਲੀ ਹੈ, ਐਵੇਂ ਤੇ ਨੀ ਕਹੀ ਜਾਂਦੀ ਵੀ ਮੈਂ ਰਾਣੀ ਆ। ਤੇ ਮਾਂ ਨੇ ਆਖਿਆ, ਨਹੀਂ ਪੁੱਤਰਾ ਹੈ ਤੇ ਰਾਣੀ ਨਹੀਂ ਆ, ਫਿਰ ਕੀ ਗੱਲ ਧੱਕੇ ਕਿਉਂ ਪੈਂਦੇ ਆ? ਉਸ ਵੇਲੇ ਧਰੂ ਦੀ ਮਾਂ ਆਖਣ ਲੱਗੀ, ਪੁੱਤਰਾ ਭਗਤੀ ਤੇ ਕੀਤੀ ਹੋਣੀ ਹੈ, ਪਰ ਭਗਤੀ ਚ ਕੋਈ ਵਿਘਨ ਪੈ ਗਿਆ ਹੋਣਾ, ਤਾਂ ਕਰਕੇ ਆਪਾਂ ਨੂੰ ਆਪਣਾ ਹੱਕ ਨਹੀਂ ਮਿਲਦਾ। ਇੱਥੇ ਮੈਂ ਗੱਲ ਬੇਨਤੀ ਕਰਨੀ ਚਾਹੁੰਦਾ ਹੈ ਕਿ ਧਰੂ ਫਿਰ ਸਵਾਲ ਕਰਦਾ ਹੈ ਆਪਣੀ ਮਾਂ ਨੂੰ ਵੀ ਮਾਂ ਹੱਕ ਨਹੀਂ ਮਿਲਦਾ, ਮਿਲ ਸਕਦਾ ਹੱਕ? ਮਿਲ ਸਕਦਾ? ਜਿਵੇਂ ਹਰ ਇੱਕ ਬੰਦਾ ਆਪਣਾ ਹੱਕ ਚਾਹੁੰਦਾ ਕਿ ਮੈਨੂੰ ਜ਼ਮੀਨ ਚੋਂ ਪੂਰਾ ਹੱਕ ਮਿਲਣਾ ਚਾਹੀਦਾ। ਲੜਾਈਆਂ ਹੁੰਦੀਆਂ ਨੇ, ਝਗੜੇ ਗੰਡਾਸੇ ਕੇਸ ਚੱਲਦੇ ਆ ਕਿ ਸਾਨੂੰ ਪੂਰਾ ਹੱਕ ਮਿਲੇ, ਅਧਿਕਾਰ ਪੂਰਾ ਮਿਲਣਾ ਚਾਹੀਦਾ, ਪਿਓ ਦੀ ਜਾਇਦਾਦ ਵਿੱਚੋਂ ਜੋ ਕੁਝ ਵੀ ਹੈ ਪੂਰੀ ਪੂਰੀ ਬੰਦ ਹੋਵੇ। ਤੇ ਧਰੂ ਬਾਲਕ ਵੀ ਏਡਾ ਵੱਡਾ ਭਗਤ ਹੈ ਤੇ ਗੱਲ ਕਰਦਾ ਉਦੋਂ ਹੱਕ ਦੀ ਮਾਂ ਨਾਲ ਵੀ ਮਾਂ ਹੱਕ ਮਿਲਣਾ ਚਾਹੀਦਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ, ਪੁੱਛਣ ਲਿਖਾ ਬਾਹੋਂ ਫਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਖਾ ਮਾਂ ਪੁੱਛਿਆ ਤੂੰ ਸਵਾਣੀ ਹੈ ਕਿਸ ਰੀਤਾ, ਸਵਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ। ਉਹਨੇ ਏਦਾਂ ਸਾਰਾ ਕੁਝ ਦੱਸਿਆ ਵੀ ਮੈਂ ਹੈ ਤੇ ਰਾਣੀ ਹੀ ਆ, ਪਰ ਕਰਮ ਮਾੜੇ ਕੀਤੇ ਹੋਣਗੇ ਤਾਂ ਕਰਕੇ ਹੱਕ ਨਹੀਂ ਮਿਲਿਆ। ਫਿਰ ਧਰੂ ਬਾਲਕ ਪੁੱਛਦਾ, ਮਾਂ ਇਹ ਦੱਸ ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਕੀ ਉੱਦਮ ਕਰਾਂ ਜਿਹਦੇ ਕਰਕੇ ਰਾਜ ਮਿਲ ਜਾਏ
ਤੇ ਜਿਹੜੇ ਸ਼ਤਰੂ ਬਣ ਗਏ ਆ, ਜਿਹੜੇ ਦੁਸ਼ਮਣ ਬਣ ਗਏ ਨੇ, ਉਹ ਮਿੱਤਰ ਬਣ ਗਏ। ਕੁਛ ਐਸਾ ਢੰਗ, ਐਸਾ ਤਰੀਕਾ, ਐਸੀ ਜੁਗਤ ਦਾ ਵੀ ਦੁਸ਼ਮਣ ਆਪਣੇ ਬਣ ਜਾਣ, ਮਿੱਤਰ ਬਣ ਜਾਣ, ਤੇ ਰਾਜ ਮਿਲ ਜਾਏ, ਹੱਕ ਮਿਲ ਜਾਏ। ਕਿਸ ਉਦਮ ਤੇ ਮਾਂ ਨੂੰ ਪੁੱਛਦਾ ਕਿਹੜਾ ਉਦਮ ਕਰ, ਤੇ ਤਵੱਜੋ ਦੇਣਾ ਗੁਰਮੁਖੋ। ਮਾਂ ਆਖਣ ਲੱਗੀ ਮੈਂ ਤੈਨੂੰ ਤਰੀਕਾ ਦੱਸਣੀ ਆ, ਪਰਮੇਸ਼ਰ ਆਰਾਧੀਏ ਜਿੰਦੂ ਹੋਈਏ ਪਤਤ ਪੁਨੀਤਾ, ਪਤਤ ਤੋਂ ਪੁਨੀਤ ਹੋਇਆ ਜਾਂਦਾ, ਪਵਿੱਤਰ ਹੋਇਆ ਜਾਂਦਾ ਹੈ ਪਰਮੇਸ਼ਰ ਦੀ ਆਰਾਧਨਾ ਕਰ। ਮਾਂ ਨੇ ਆਖਿਆ ਪਰਮੇਸ਼ਰ ਆਰਾਧਨਾ ਪੈਂਦਾ ਹੈ ਤੇ ਹੱਥ ਮਿਲ ਜਾਂਦਾ। ਗੱਲ ਤੇ ਮਾਇਆ ਦੀ ਵੀ ਚੱਲ ਰਹੀ ਹੈ, ਗੱਲ ਤੇ ਰਾਜ ਦੀ ਚੱਲ ਰਹੀ ਹੈ, ਗੱਲ ਤੇ ਹੱਕ ਦੀ ਚੱਲ ਰਹੀ ਹੈ। ਪਰ ਮਾਂ ਨੇ ਆਖਿਆ ਹੱਕ ਮਿਲੇਗਾ ਜਿਹੜੀ ਪਿਛਲੇ ਜਨਮ ਚ ਭਗਤੀ ਕੀਤੀ ਸੀ, ਰਾਜੇ ਦਾ ਪੁੱਤਰ ਤੇ ਬਣਿਆ ਹੈ, ਤੇ ਕਿਤੇ ਭੰਗਣ ਭੰਗਣਾ ਪੈ ਗਈ ਹੈ, ਤਾਂ ਕਰਕੇ ਹੱਕ ਮਿਲਿਆ ਨਹੀਂ, ਤੇ ਪੁੱਤਰਾ ਹੁਣ ਦੁਬਾਰਾ ਸ਼ੁਰੂ ਕਰ ਲੈ ਤੇ ਹੱਕ ਮਿਲ ਜਾਏਗਾ। ਦੇਖੋ 5 ਸਾਲ ਦਾ ਬੱਚਾ ਗੱਲਾਂ ਕਰਦਾ ਬੜੀਆਂ ਸਿਆਣੀਆਂ, ਤੇ ਕਹਿੰਦਾ ਮਾਂ ਫਿਰ ਜੇ ਹੱਕ ਮਿਲ ਜਾਂਦਾ ਤੇ ਫਿਰ ਜਾਵਾਂ, ਫਿਰ ਮੈਂ ਕਰਾਂ ਭਗਤੀ। ਬੱਚਾ ਹੀ ਕਰੀ ਜਾਂਦਾ 5 ਸਾਲ ਦਾ ਗੱਲਾਂ ਵੀ ਮੈਂ ਕਰਾਂ ਭਗਤੀ। ਉਹ ਆਖਣ ਲੱਗੀ ਮੈਂ ਤੈਨੂੰ ਨਿੱਕੇ ਜੇ ਨੂੰ ਕਿਵੇਂ ਤੋਰਦਿਆਂ, ਪਹਿਲਾਂ ਰਾਜੇ ਨੇ ਕੱਢ ਦਿੱਤਾ, ਰਾਜੇ ਨੇ ਛੱਡਿਆ, ਹੁਣ ਤੂੰ ਛੱਡ ਕੇ ਚੱਲਿਆ। ਪਰਮੇਸ਼ਰ ਦੀ ਆਰਾਧਨਾ ਕਰਨ ਲਈ ਮੈਂ ਤੈਨੂੰ ਆਗਿਆ ਨਹੀਂ ਦੇ ਸਕਦੀ। ਉਸ ਵੇਲੇ ਫਿਰ ਕਹਿਣ ਲੱਗਾ ਠੀਕ ਹੈ ਮਾਤਾ ਜੀ, ਜਿਵੇਂ ਤੁਸੀਂ ਕਹਿੰਦੇ ਹੋ ਨਹੀਂ ਜਾਂਦਾ। ਪਰ ਰਾਤ ਪਈ, ਸੁੱਤੀ ਪਈ, ਮਾਂ ਨੂੰ ਮੱਥਾ ਟੇਕ ਕੇ ਕਰਕੇ ਪਰਕਰਮਾ ਕਹਿੰਦਾ ਮਾਂ ਮਾਫ ਕਰ ਦੇ, ਬਿਨਾਂ ਦੱਸਿਆ ਚੱਲਿਆ, ਪਰ ਮੈਂ ਰਾਜ ਜ਼ਰੂਰ ਲੈਣਾ। ਇੱਕ ਬੋਲੀ ਸੀ, ਅਸਰ ਹੋ ਗਿਆ। ਕਿਸੇ ਨੇ ਮਾੜੀ ਜੀ ਬੋਲੀ ਮਾਰ ਦਿੱਤੀ, ਕਈ ਬੰਦੇ ਬੜੇ ਅਣਖਾਲੇ ਹੁੰਦੇ ਨੇ, ਕਿਸੇ ਨੇ ਮਾੜਾ ਜਿਹਾ ਕਹਿ ਦਿੱਤਾ, ਵੇਖਾਂਗੇ ਜਦੋਂ ਬਣ ਜਾਣਗੀਆਂ ਤੇਰੀਆਂ ਕੋਠੀਆਂ। ਫਿਰ ਦਿਨ ਰਾਤ ਮਿਹਨਤ ਕਰਦੇ ਨੇ, ਕਹਿੰਦੇ ਦੱਸਣਾ ਇਹਨੂੰ ਵੀ ਹਾਂ ਆਹ ਬਣ ਗਈ। ਹੁੰਦੇ ਨੇ ਕਈ ਅਣਖਾਲੇ, ਥੋੜੇ ਜਿਹਾ ਦੇ ਵੀ ਹੁੰਦੇ ਨੇ ਕਈ, ਕੋਈ ਇੱਦਾਂ ਦੀ ਬੋਲੀ ਮਾਰੇ ਕਾ, ਵੇਖਾਂਗਾ ਕਦੋਂ ਕਲਗੀਆਂ ਵਾਲਾ ਤੇਰੇ ਸਾਹਮਣੇ ਆ ਜਾਏਗਾ। ਇੱਦਾਂ ਦੀ ਬੋਲੀ ਦਾ ਅਸਰ ਸਾਡੇ ਤੇ ਘੱਟ ਹੁੰਦਾ ਹੈ। ਵੇਖਾਂਗਾ ਜਦੋਂ ਆਪਣੇਗਾ ਕਿਸੇ ਮਰਤਬੇ ਤੱਕ, ਵੇਖਾਂਗਾ ਜਦੋਂ ਦਸੋਂ ਦੁਆਰ ਖੁੱਲ ਜਾਏਗਾ, ਵੇਖਾਂਗੇ ਜਦੋਂ ਅਨਹਦ ਨਾਦ ਸੁਣੇਗਾ, ਵੇਖਾਂਗੇ ਜਦੋਂ ਅਕਹਿ ਰਸ ਮਿਲੇਗਾ। ਇੱਦਾਂ ਦੀ ਬੋਲੀ ਦਾ ਅਸਰ ਸਾਡੇ ਤੇ ਘੱਟ ਹੁੰਦਾ। ਹੁਣ ਇੱਥੇ ਕਿਤੇ ਘੱਟ ਬੋਲੀਆਂ ਵੱਜਦੀਆਂ, ਸੰਗਤ ਵਿੱਚ ਕਿਤੇ ਕਿੰਨਾ ਕੁਝ ਕਿਹਾ ਜਾਂਦਾ, ਕਿੰਨਾ ਸੁਣਨੇ, ਕਿੰਨੀ ਕਥਾ, ਕਿੰਨਾ ਕੀਰਤਨ ਸੁਣਨੇ, ਪਰ ਇੱਥੇ ਕੋਈ ਅਸਰ ਨਹੀਂ। ਇੱਥੇ ਨਹੀਂ, ਬਾਕੀ ਆਮ ਲੋਕਾਂ ਦੀਆਂ ਗੱਲਾਂ ਦਾ, ਫਲਾਣੇ ਨੇ ਇੱਦਾਂ ਕਿਹਾ ਮੈਨੂੰ ਇੱਦਾਂ ਕਰਕੇ ਵਿਖਾਉਣਾ, ਫਲਾਣੇ ਨੇ ਇੱਦਾਂ ਕਿਹਾ ਉਹਨੂੰ ਦੱਸਣਾ ਵੀ ਹਾਂ ਅਸੀਂ ਵੀ ਕੁਝ ਹਾਂ। ਰੂਹ ਬਾਲਕ ਮਾਂ ਨੂੰ ਕਹਿੰਦਾ ਚੰਗਾ ਮਾਤਾ, ਫਿਰ ਮੱਥਾ ਟੇਕ ਕੇ ਸੁੱਤੀ ਪਈ ਮਾਂ ਨੂੰ ਛੱਡ ਕੇ ਤੇ ਧਰੂਵ ਚੱਲਿਆ ਗਿਆ ਬਾਹਰ, ਚੱਲਿਆ ਕਰਨ ਤਪ ਮਨ ਵੈਰਾਗੀ ਹੋਏ, ਮਨ ਵੈਰਾਗੀ ਹੋ ਗਿਆ, ਘਰ ਬਾਰ ਛੱਡ ਕੇ ਤੁਰ ਪਿਆ। ਮੈਂ ਧਰੂਵ ਦੀ ਸਾਖੀ ਨਹੀਂ ਸੁਣਾਉਣੀ ਚਾਹੁੰਦਾ, ਮੈਂ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ। ਗੱਲ ਸਿਰਫ ਜੋ ਪੁਆਇੰਟ ਹੈ ਮੇਨ, ਮੈਂ ਉਹ ਬੇਨਤੀ ਕਰਨੀ ਕਿ ਧਰੂਵ ਵੱਲ ਉਸ ਵਕਤ ਤੁਰ ਪਿਆ ਆਪਣੀ ਮਾਂ ਨੂੰ ਸੁੱਤੀ ਪਈ ਨੂੰ ਛੱਡ ਕੇ। ਜੰਗਲ ਚ ਜਾਂਦਾ ਹੈ, ਨਾਰਦ ਮੁਨੀ ਜੀ ਮਿਲ ਪਏ, ਕਹਿੰਦੇ ਕਾਕਾ ਕੌਣ ਹੈ ਤੂੰ? ਮੇਰਾ ਨਾਮ ਧਰੂਵ। ਕੀ ਕਰਨਾ ਹੈ? ਭਗਤੀ ਕਰਨ ਚੱਲਿਆ। ਉਹ ਤੈਨੂੰ ਵਿਰਾਗ ਕਿੱਥੋਂ ਲੱਗ ਗਿਆ? ਕਿੱਥੋਂ ਲੱਗਿਆ ਵਿਰਾਗ ਨਿਆਣੀ ਉਮਰੇ? ਪੁੱਛਦੇ ਨੇ ਨਾਰਦ ਜੀ। ਨਾਰਦ ਜੀ ਕਹਿੰਦੇ ਉਹ ਤੈਨੂੰ ਵਿਰਾਗ ਕਿੱਥੋਂ ਲੱਗਿਆ? ਕਹਿੰਦਾ ਮੈਨੂੰ ਮਾਂ ਮਤਰਈ ਨੇ ਮਾਰਿਆ, ਮੈਂ ਘਰ ਬਾਰ ਛੱਡ ਆਇਆ। ਬਾਬਾ ਘਰ ਬਾਰ ਛੱਡ ਆਇਆ, ਮੈਨੂੰ ਮਤਰਈ ਮਾਂ ਨੇ ਮਾਰਿਆ ਤੇ ਮੈਂ ਰਾਜ ਲੈਣਾ ਆ। ਆਪਣਾ ਨਿੱਕਾ ਜਿਹਾ ਬੱਚਾ 5 ਸਾਲ ਦਾ ਹੀ ਹੈ ਸਿਰਫ। ਉਸ ਵਕਤ ਫਿਰ ਨਾਰਦ ਜੀ ਆਖਣ ਲੱਗੇ ਕਾਕਾ ਤੈਨੂੰ ਇਹ ਪਤਾ ਹੈ ਵੀ ਜੰਗਲਾਂ ਵਿੱਚ ਖੇਰ ਮੁੱਕਦੇ ਨੇ, ਇੱਥੋਂ ਭਗਤੀ ਨਹੀਂ ਹੋਣੀ, ਤੇਰੇ ਤੋਂ ਨਾਮ ਜਪਿਆ ਨਹੀਂ ਜਾਣਾ, ਤੈਨੂੰ ਪਤਾ ਹੈ ਗੱਲਾਂ ਵੱਡੀਆਂ ਵੱਡੀਆਂ ਕਰਨਾ, ਰੱਬ ਦੀ ਪ੍ਰਾਪਤੀ ਕਰਨੀ ਹੈ, ਪਰਮੇਸ਼ਰ ਨੂੰ ਆਰਾਧਣਾ ਹੈ, ਇਹ ਔਖਾ ਕੰਮ ਹੈ ਬੜਾ, ਇੱਥੋਂ ਨਾਮ ਜਪਿਆ ਨਹੀਂ ਜਾਣਾ, ਜੰਗਲਾਂ ਚ ਖੇਰ ਮੁੱਕਦੇ, ਨਾਮ ਨਹੀਂ ਜਪਿਆ ਜਾਏਗਾ, ਦੌੜ ਜਾ ਵਾਪਸ। ਕਹਿਣ ਲੱਗਾ ਬਾਬਾ ਮੈਂ ਜੋ ਮਰਜ਼ੀ ਹੋ ਜਾਵੇ, परमेश्वर की आराधना करनी ही करनी है। पिछे नहीं मुड़ना मर पावे हुण पिछे नहीं मुड़ना। मैं 5 साल का बच्चा अड़के खलो गया कि मैं जिन्ना चिर भगती करके परमेश्वर नूं खुश नहीं कर लैंदा मैं पतत तो पावन नहीं हो जांदा उन्ना चिर मैं नहीं पिछे मुड़ता। एवें थोड़ा गुरु ग्रंथ साहिब विच ना चढ़ गया। भगत कबीर जी कहंदे ने राम जपो जी ऐसे ऐसे त्रूप प्रहलाद जप्यो हर जैसे दीन दयाल भरोसे तेरे सब परिवार चढ़ाया बेड़े जद सुभावे तो हुक्म मनावे इस बेड़े को पार लंघावे गुरु प्रसाद ऐसी बुद्ध समानी चूक गई फिर आवन जानी कहो कबीर भज सारंग पानी गुरवार पार सब एको दानी। भगत कबीर जी कहंदे आ ਓਏ ਜੇ ਨਾਮ ਜਪਣਾ ਤੇ ਧਰੂ ਵਾਂਗੂ ਜਪੋ ਜੇ ਨਾਮ ਜਪਣਾ ਪ੍ਰਹਿਲਾਦ ਵਾਂਗੂ ਜਪੋ। ਕਾਰਨ ਕੀ ਹੈ? ਇਹਦਾ ਕਾਰਨ ਹੀ ਇਹ ਹੈ ਵੀ 5 ਸਾਲ ਦੇ ਬੱਚੇ ਤੇ ਏਡਾ ਦ੍ਰਿੜ ਵਿਸ਼ਵਾਸ ਏਡਾ ਭਰੋਸਾ। ਮੈਂ ਅਰਜ ਹਮੇਸ਼ਾ ਕੀਤੀ ਹੈ ਉਮਰਾਂ ਦਾ ਸਿਆਣਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਅਸੀਂ ਕਹਿ ਦਿੰਦੇ ਹਾਂ ਭਾਵੇਂ ਵੀ ਫਲਾਣਾ ਜੀ ਸਿਆਣਾ ਬੰਦਾ ਚਲੋ ਜੀ ਸਿਆਣੇ ਬੰਦੇ ਦੀ ਸ਼ਰਮ ਕਰ ਲੋ ਦਾੜੀ ਚਿੱਟੀ ਦੀ ਸ਼ਰਮ ਕਰ ਲੋ ਇਹ ਠੀਕ ਹੈ। ਚਿੱਟੀਆਂ ਦਾੜੀਆਂ ਦੀ ਸ਼ਰਮ ਚਾਹੀਦੀ ਹੈ ਪਰ ਜ਼ਰੂਰੀ ਨਹੀਂ ਦਾੜੀ ਚਿੱਟੀ ਵਾਲੇ ਦੇ ਕਰਮ ਵੀ ਚਿੱਟੇ ਹੋਣਗੇ। ਕੋਈ ਕੋਈ ਹੈ ਜਦੋਂ ਦਾੜੀ ਚਿੱਟੀ ਵੇਖਦਾ ਸ਼ੀਸ਼ੇ ਦੇ ਉੱਤੇ ਕਹਿੰਦਾ ਉਹ ਮਨਾ ਆਪਣੇ ਕਰਮ ਵੀ ਚਿੱਟੇ ਕਰ ਲਈਏ ਹੁਣ ਦਾੜੀ ਚਿੱਟੀ ਹੋ ਗਈ ਕਾਲੇ ਕਾਲੇ ਕੇਸ ਗਏ ਤੇ ਕਾਲੀਆਂ ਕਰਤੂਤਾਂ ਵੀ ਚਲੀਆਂ ਜਾਣੀਆਂ ਚਾਹੀਦੀਆਂ ਨੇ। ਮੰਦ ਸੁਭਾਅ ਵੀ ਭੈੜਾ ਚਲਿਆ ਜਾਣਾ ਚਾਹੀਦਾ ਹੈ। ਹੁਣ ਦਾੜੀ ਚਿੱਟੀ ਹੋ ਗਈ ਹੈ ਕਰਮ ਚਿੱਟੇ ਕਰ ਲੈਣੇ ਚਾਹੀਦੇ। ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ ਚਿੱਟਾ ਰੰਗ ਹੈ ਜਿਹੜਾ ਸਫੈਦ ਰੰਗ ਤੇ ਹੁਣ ਮਨ ਵੀ ਸਫੈਦ ਕਰ ਲਈਏ ਮਨ ਵੀ ਸ਼ੁੱਧ ਕਰ ਲਈਏ ਪਰ ਵਿਰਲੇ ਹੁੰਦੇ ਨੇ ਵਿਰਲੇ ਬੜੇ ਥੋੜੇ ਬੜੇ ਘੱਟ। ਇੱਥੇ 5-5 ਸਾਲ ਦੇ ਬੱਚੇ ਸਿਆਣੇ ਵੇਖੇ ਨੇ 10-10 ਸਾਲ ਦੇ ਬੱਚੇ ਅੰਮ੍ਰਿਤ ਧਾਰੀ ਤੇ ਦਾਦੇ ਨੂੰ ਸਿੱਖਿਆ ਦਿੰਦੇ ਵੀ ਵੇਖੇ ਨੇ ਨਿੱਕੇ ਨਿੱਕੇ ਬੱਚੇ। ਅਸੀਂ ਸੰਗਤ ਵਿੱਚ ਵੇਖਦੇ ਹਾਂ ਕਈ ਤੇ ਕਹਿਣਗੇ ਵੀ ਬਜ਼ੁਰਗ ਹੀ ਦੀਵਾਨਾ ਤੇ ਆਉਂਦੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜਾਂ ਤੇ ਹਾਣ ਨੂੰ ਹਾਣ ਪਿਆਰਾ ਹੁੰਦਾ ਇਹ ਗੱਲ ਕਹਿ ਸਕਦੇ ਹਾਂ ਆਪਾਂ। ਸਾਡੇ ਦੀਵਾਨਾ ਵਿੱਚ ਬਜ਼ੁਰਗਾਂ ਤੋਂ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਵੀ ਹੁੰਦੀ ਹੈ। ਬੱਚੇ ਵੀ ਨਿੱਕੇ ਨਿੱਕੇ 5-5 ਸਾਲ ਦੇ ਬੱਚੇ 4-4 ਸਾਲ ਦੇ ਬੱਚੇ ਵੀ ਮੈਂ ਵੇਖਿਆ ਪੂਰਾ ਪੂਰਾ ਦੀਵਾਨ ਭਾਵੇਂ 11 ਵੱਜਣ ਭਾਵੇਂ 12 ਵੱਜਣ ਬੈਠੇ ਰਹਿੰਦੇ ਨੇ ਨਿੱਕੇ ਨਿੱਕੇ ਬੱਚੇ ਵੀ ਛੋਟੇ ਛੋਟੇ ਤੇ ਮੈਂ ਇੱਦਾਂ ਦੇ ਬੱਚੇ ਵੇਖੇ ਆ ਜਿਹੜੇ ਆਪਣੇ ਮਾਤਾ ਪਿਤਾ ਦਾ ਜੀਵਨ ਬਦਲ ਦਿੰਦੇ ਆ। ਕੱਲ ਇੱਕ ਇੰਗਲੈਂਡ ਤੋਂ ਸਾਡੇ ਕੋਲ ਪਰਿਵਾਰ ਆਇਆ ਸੀ ਅਸੀਂ ਉੱਥੇ ਵੀ ਇੱਕ ਵਾਰੀ ਗਏ ਜਦੋਂ ਉੱਥੇ ਵੀ ਉਹ ਮਿਲੇ ਸੀ ਉਹਨਾਂ ਦੇ ਘਰ 32 ਸਾਲ ਬਾਅਦ ਇੱਕ ਬੱਚੀ ਹੋਈ 32 ਸਾਲ ਬਾਅਦ ਲੜਕੀ ਹੋਈ ਤੇ ਭਾਈ ਦਾੜੀ ਕਾਲੀ ਕਰਦਾ ਸੀ ਉਮਰ ਵਡੇਰੀ ਹੋ ਗਈ ਸੀ ਤੇ ਸੰਗਤ ਜੀ ਉਹ ਜਦੋਂ ਬੱਚੀ ਹੋਈ ਦਿੱਤੀ ਗਈ ਇੱਕ ਟੇਪ ਸੁਣੀ ਮੇਰਾ ਖਿਆਲ ਆ ਵੀ 3.5 ਸਾਲ ਦੀ ਹੋਣੀ ਸਾਢੇ 3 ਸਾਲ ਦੀ ਸਿਰਫ ਉਹ ਟੇਪ ਵੇਖਦੀ ਹੈ ਉਹਦੇ ਚ ਗੁਰੂ ਗੋਬਿੰਦ ਸਿੰਘ ਦੀ ਫੋਟੋ ਆਉਂਦੀ ਹੈ ਇਹ ਕੌਣ ਨੇ ਇਹ ਗੁਰੂ ਗੋਬਿੰਦ ਸਿੰਘ ਨੇ ਮੈਂ ਤੇ ਇਹਨਾਂ ਕੋਲ ਜਾਣਾ ਉਹ ਕਹਿੰਦੇ ਅਡਿਊਈ ਕਰੀ ਜਾਂਦੀ ਮੈਂ ਇਹਨਾਂ ਕੋਲ ਜਾਣਾ ਕਹਿੰਦੇ ਅਸੀਂ ਬੜਾ ਸਮਝਾਉਂਦੇ ਹਾਂ ਵੀ ਇਹ ਤੇ ਏਦਾਂ ਨਹੀਂ ਜਾ ਸਕਦੀ ਮੈਂ ਤੇ ਉੱਥੇ ਹੀ ਜਾਣਾ ਅਨੰਦਪੁਰ ਵਾਸੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤੇ ਅਨੰਦਪੁਰ ਸਾਹਿਬ ਜਾਣਾ ਮਨ ਚੱਲ ਅਨੰਦਪੁਰ ਨੂੰ ਤੁਰ ਚੱਲੀਏ ਉਹ ਧਾਰਨਾ ਸੁਣੀ ਸੀ ਕੈਸਟ ਵਿੱਚ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਫੋਟੋ ਆਉਂਦੀ ਹੈ ਤੇ ਕਹਿੰਦੇ ਅੜੀ ਜਾਂਦੀ ਹੈ ਕਿ ਮੈਂ ਅਨੰਦਪੁਰ ਸਾਹਿਬ ਹੀ ਜਾਣਾ 3.5 ਸਾਲ ਦੀ ਬੱਚੀ ਉਹ ਇੱਕੋ ਗੱਲ ਕਹੀ ਗਈ ਉੱਥੇ ਗਏ ਆਪਾਂ ਉੱਥੇ ਧਾਰਨਾ ਪੜ੍ਹੀ ਕੈਸਟ ਵਿੱਚ ਵੀ ਰਿਕਾਰਡ ਆ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀ ਚੱਲ ਅਨੰਦਪੁਰ ਵੱਲ ਤੁਰ ਚੱਲੀ ਜਿੱਥੇ ਰਹਿੰਦੇ ਨੇ ਪਰਿਵਾਰ ਕੱਲ ਨੰਦਪੁਰ ਜੇ ਸਿਆਣੀ ਹੋ ਗਈ ਹੈ, ਉਮਰ ਵਡੇਰੀ ਹੋ ਗਈ ਹੈ ਤੇ ਕਰਮ ਵੀ ਵੱਡੇ ਹੋ ਗਏ, ਚੰਗੇ ਹੋ ਗਏ, ਉੱਚੇ ਹੋ ਗਏ। ਨਿੱਕੇ ਨਿੱਕੇ ਬੱਚੇ ਕਈ ਸਿਆਣੇ ਵੇਖੇ ਹੈ, ਕਈ ਬਜ਼ੁਰਗ ਏਦਾਂ ਦੇ ਆ ਬੱਚਿਆਂ ਨੂੰ, ਪੰਜ ਪੰਜ ਸਾਲ ਦੇ, ਦਸ ਦਸ ਸਾਲ ਦੇ ਬੱਚਿਆਂ ਨੂੰ ਕਹਿਣਗੇ ਆ ਚੱਕ 20 ਰੁਪਈਏ ਖੂਆ ਲਿਆ ਆਪਾਂ ਖੜ ਕੇ ਠੇਕੇ ਤੋਂ। ਏਦਾਂ ਦੇ ਬਜ਼ੁਰਗ ਦਾਦੇ ਪੋਤਰਿਆਂ ਨੂੰ ਭੇਜਦੇ ਵੇਖੇ ਆ। ਮੈਂ ਅਰਜ਼ ਹਮੇਸ਼ਾ ਕਰਨਾ ਬਜ਼ੁਰਗੋ, ਤੁਹਾਡਿਆਂ ਹੱਥਾਂ ਵਿੱਚ ਸਿਮਰਨੇ ਸੋਹਣੇ ਲੱਗਦੇ ਨੇ। ਬਜ਼ੁਰਗੋ ਤੁਹਾਡਿਆਂ ਹੱਥਾਂ ਵਿੱਚ ਸਿਮਰਨੇ, ਪੋਤਰਿਆਂ ਨੂੰ ਗੋਦ ਵਿੱਚ ਭਾ ਕੇ ਬਾਣੀ ਦੀਆਂ ਗੱਲਾਂ ਕਰਦੇ ਸੋਹਣੇ ਲੱਗਦੇ ਹੋ, ਬਾਬੇ ਨਾਨਕ ਦੀਆਂ ਸਾਖੀਆਂ ਸੁਣਾਉਂਦੇ ਸੋਹਣੇ ਲੱਗਦੇ ਹੋ, ਕਲਗੀ ਧਰ ਦੀ ਗੱਲ ਕਰਦੇ ਸੋਹਣੇ ਲੱਗਦੇ ਹੋ, ਸਭ ਜਾਤਿਆਂ ਦੀ ਬਾਤ ਪਾਉਂਦੇ ਸੋਹਣੇ ਲੱਗਦੇ ਹੋ। ਠੇਕਿਆਂ ਵੱਲ ਨਾ ਤੋਰੋ, ਇਹਨਾਂ ਪੋਤਰਿਆਂ ਨੂੰ ਕੀ ਸਿੱਖਿਆ ਲੈਣਗੇ। ਕੁਛ ਏਦਾਂ ਦੇ ਕਰ ਜਾਓ, ਏਦਾਂ ਦੇ ਕੰਮ ਕਰੋ, ਬੱਚੇ ਬਾਅਦ ਵਿੱਚ ਯਾਦ ਕਰਨ ਸਾਡਾ ਬਾਪੂ ਸੀ ਉਹ ਜਿਹਾ ਸੰਤ ਨੀ ਇਲਾਕੇ ਚ ਕੋਈ ਏਦਾਂ ਦਾ ਸੀ, ਸਾਨੂੰ ਦੋਸਤ ਸਿਖਾਇਆ ਬਾਪੂ ਸਾਡੇ ਨੇ, ਸਾਡਾ ਦਾਦਾ ਸਾਨੂੰ ਏਦਾਂ ਸਿਖਾਉਂਦਾ ਹੁੰਦਾ ਸੀ, ਮੇਰਾ ਬਾਪੂ ਮੈਨੂੰ ਸਾਖੀ ਸੁਣਾਉਂਦਾ ਸੀ। ਅੱਜ ਤੱਕ ਨਹੀਂ ਭੁੱਲਦੇ ਜਿਨ੍ਹਾਂ ਦੇ ਦਾਦਿਆਂ ਨੇ ਕਿਤੇ ਸੁਣਾਈ ਹੋਏਗੀ, ਜਿਨ੍ਹਾਂ ਦੇ ਬੱਚੇ ਦਾਦੇ ਜੇਲ੍ਹ ਕੱਟ ਆਉਣ ਅੱਜ ਤੱਕ ਫਿਰ ਉੱਚਾ ਕਰਕੇ ਕਹਿੰਦੇ ਸਾਡਾ ਬਾਪੂ ਫਲਾਣੀ ਜੇਲ੍ਹ ਚ ਗਿਆ ਸੀ ਮੂਰਤੇ, ਅੱਜ ਤੱਕ ਯਾਦ ਰੱਖਦੇ ਨੇ। ਤੇ ਬਜ਼ੁਰਗੋ ਜੇ ਨਹੀਂ ਬਜ਼ੁਰਗ ਤੇ ਬਜ਼ੁਰਗ ਤੇ ਹੋਣਾ ਹੈ, ਸਭ ਨੇ ਹੋਣਾ ਇੱਕ ਦਿਨ। ਕੁਛ ਐਸਾ ਕਰ ਜਾਓ ਤੁਹਾਡੀਆਂ ਬਾਤਾਂ ਪੈਣ ਬਾਅਦ ਵਿੱਚ, ਕਹਾਣੀਆਂ ਗਾਉਣ ਦੋ ਗੱਲ ਕਰਨ ਬਾਅਦ ਵਿੱਚ, ਇਹ ਨਾ ਹੋਵੇ ਕਿ ਪੋਤਰੇ ਕਹਿਣ ਉੱਥੋਂ ਤੱਕ ਸਾਡੀ ਵੀ ਜ਼ਮੀਨ ਹੁੰਦੀ ਸੀ, ਅਗਲੇ ਨੇ ਪੁੱਛਣਾ ਕਿੱਧਰ ਗਈ, ਉਹ ਬੁੜਾ ਸੀ ਸਾਡਾ ਨਿਕੰਮਾ ਸਾਰੀ ਪੀ ਗਿਆ, ਘੋਲ ਕੇ ਗਲਾਸੀ ਖਤਮ ਕਰ ਗਿਆ ਸਾਰਾ ਕੁਛ। ਏਦਾਂ ਦੀਆਂ ਲਾਲਚਾਂ ਪੈਂਦੀਆਂ ਨੇ, ਬਾਹਰਲਿਆਂ ਨੇ, ਪਿੰਡ ਵਾਲਿਆਂ ਨੇ, ਇਲਾਕੇ ਵਾਲਿਆਂ ਨੇ, ਕੀ ਦੁਨੀਆਂ ਨੇ ਸਤਿਕਾਰ ਦੇਣਾ ਹੈ ਜੇ ਤੇਰੇ ਆਪਣੇ ਤੈਨੂੰ ਬਾਅਦ ਜੁੱਤੀਆਂ ਮਾਰੀ ਜਾਂਦੇ ਆ, ਤੇਰੇ ਪੁੱਤ ਪੁੱਤਰ ਹੀ ਤੈਨੂੰ ਗਾਹਾਂ ਕੱਢੀ ਜਾਂਦੇ ਵੀ ਉਜਾੜ ਗਿਆ ਬੁੜਾ, ਸਾਰਾ ਕੁਝ ਖਰਾਬ ਕਰ ਗਿਆ, ਵੇਚ ਗਿਆ, ਕੀ ਫਾਇਦਾ ਹੋਇਆ। ਫਿਰ ਖੁਸ਼ ਐਸਾ ਕਰ ਜਾਓ ਕਿ ਤੁਹਾਡੇ ਬੱਚੇ ਯਾਦ ਰੱਖਣ। ਜ਼ਰੂਰੀ ਨਹੀਂ ਕੋਠੀ ਬਣਾ ਕੇ ਦੇਣੀ, ਜ਼ਰੂਰੀ ਨਹੀਂ ਜ਼ਮੀਨ ਦੇਣੀ, ਜ਼ਰੂਰੀ ਨਹੀਂ ਵੱਡਾ ਘਰ ਬਣਾ ਕੇ ਦੇਣਾ ਹੈ, ਆਪਣੇ ਬੱਚੇ ਨੂੰ ਸਿੱਖੀ ਦੇ ਕੇ ਜਾਓ, ਪਾਣੀ ਨਾਲ ਜੋੜ ਕੇ ਜਾਓ। ਤੁਸੀਂ ਕਹੋਗੇ ਮੈਂ ਜ਼ੋਰ ਲਾਨਾ ਬੜਾ, ਮੇਰਾ ਬੱਚਾ ਨਹੀਂ ਜੁੜਿਆ, ਇਹ ਗਲਤ ਗੱਲ ਹੈ। ਮੈਂ ਤੇ ਜ਼ੋਰ ਲਾਇਆ, ਮੇਰਾ ਪੁੱਤ ਨਹੀਂ ਜੁੜਿਆ, ਕੀ ਗੱਲ। ਮੈਂ ਤੇ ਜੁੜਿਆ ਸਾਂ, ਮੇਰਾ ਪੋਤਾ ਨਹੀਂ ਜੁੜਿਆ, ਮੈਂ ਬਹੁਤ ਜ਼ੋਰ ਲਾਇਆ, ਮੈਂ ਰੋਨਾ ਵੀ ਆ, ਮੇਰਾ ਪੋਤਾ ਕਿਉਂ ਨਹੀਂ ਜੁੜਦਾ। ਠੀਕ ਹੈ, ਇਹੋ ਜਿਹੀ ਗੱਲ ਵੀ ਅੱਜ ਦੇ ਸਮੇਂ ਵਿੱਚ ਹੈ, ਪਰ ਬਹੁਤ ਘੱਟ ਏਦਾਂ ਦਾ ਚਾਂਸ ਹੁੰਦਾ ਕਿ ਬੱਚੇ ਵਿਗੜ ਜਾਣ। ਪਰ ਜੇ ਤੇਰੇ ਬੱਚੇ ਦਾ ਪੋਤਾ ਤੇਰੇ ਆਖੇ ਨਹੀਂ ਲੱਗਿਆ, ਤੂੰ ਚੰਗੀ ਤਰ੍ਹਾਂ ਜੁੜਿਆ ਹੋਇਆ ਸੈਂ, ਅਰਦਾਸ ਕਰਦਾ ਰਹੇ, ਉਹਦੇ ਅੰਦਰ ਸਿੱਖੀ ਦਾ ਬੀਜ ਕਦੀ ਨਾ ਕਦੀ ਜ਼ਰੂਰ ਹੁੰਗਰ ਪਏਗਾ। ਤੇਰੀ ਅਰਦਾਸ, ਤੇਰਾ ਪਿਆਰ, ਤੇਰੀ ਸ਼ਰਧਾ ਹਲਕੀ ਧਰਤੀ ਨੇ ਸੁਣ ਲੈਣੀ ਹੈ। ਜੇ ਅੱਜ ਤੇਰੇ ਹੁੰਦਿਆਂ ਨਾ ਅੰਮ੍ਰਿਤ ਧਾਰੀ ਬਣਿਆ, ਜਿਦਾਂ ਅੱਖਾਂ ਬੰਦ ਕਰ ਜਾਏਗਾ ਫਿਰ ਤੇਰੀਆਂ ਗੱਲਾਂ ਯਾਦ ਕਰਕੇ ਜੁੜ ਜਾਏਗਾ, ਜੁੜੇਗਾ ਜ਼ਰੂਰ। ਜੇ ਤੇਰੇ ਅੰਦਰ ਇੱਛਾ ਵੀ ਮੇਰਾ ਪੋਤਾ ਜੁੜੇ, ਤੇਰਾ ਪੁੱਤ ਜੁੜੇ, ਜੇ ਤੂੰ ਸੋਚ ਲੈ, ਇੱਕ ਨਾ ਇੱਕ ਦਿਨ ਬੱਚੇ ਜ਼ਰੂਰ ਜੁੜ ਜਾਣਗੇ। ਮੈਂ ਕੱਲ ਵਾਲੀ ਬੇਨਤੀ ਫਿਰ ਦੋ ਤਿੰਨ ਸੇਵਾਦਾਰਾਂ ਨੂੰ ਕਰਾਂਗਾ ਕਿ ਪੰਡਾਲ ਦੇ ਬਾਹਰਲੇ ਪਾਸੇ ਬੱਚਿਆਂ ਦੇ ਬੋਲਣ ਦੀ ਆਵਾਜ਼ ਹੁੰਦੀ, ਇੱਕ ਦੋ ਸਿੰਘ ਪਿੱਛੋਂ ਦੀ ਚਲੇ ਜਾਓ, ਦੋ ਕੁ ਜਣੇ ਉਹਨਾਂ ਬੱਚਿਆਂ ਤੇ ਕੰਟਰੋਲ, ਉਹਨਾਂ ਦੀ ਆਵਾਜ਼ ਨੀ ਸਟੇਜ ਤੱਕ ਆਉਣੀ ਚਾਹੀਦੀ, ਪਿਆਰ ਨਾਲ ਉਹਨਾਂ ਨੂੰ ਜਰਾ ਬਿਠਾ ਦਿਓ ਸਮਝਾ ਕੇ। ਸੰਗਤ ਜੀ, ਜਿਹੜੇ ਬੱਚੇ ਮਾਤਾ ਦੇ, ਪਿਤਾ ਦੇ, ਦਾਦੇ ਦੇ ਆਖੇ ਨਹੀਂ ਲੱਗਦੇ, ਉਹ ਬੱਚੇ ਹਮੇਸ਼ਾ ਇਹ ਕਹਿੰਦੇ ਆ ਵੀ ਮੈਂ ਗਲਤ ਸਾਂ, ਮੇਰੀ ਗਲਤੀ ਸੀ। ਉਹ ਗੱਲ ਵੱਖ ਹੈ ਕਿ ਮੈਂ ਆਪਣੇ ਦਾਦੇ ਦੇ, ਮੈਂ ਆਪਣੇ ਪਿਤਾ ਦੇ ਆਖੇ ਨਹੀਂ ਲੱਗਿਆ, ਪਰ ਮੇਰੇ ਪਿਤਾ ਵਰਗਾ ਸਾਧੂ ਕੋਈ ਨਹੀਂ, ਮੇਰੇ ਦਾਦੇ ਵਰਗਾ ਗੁਰਮੁਖ ਕੋਈ ਨਹੀਂ। ਉਹ ਬੱਚੇ ਆਪਣੀ ਗਲਤੀ ਸਮਝਣਗੇ ਕਿ ਅਸੀਂ ਗਲਤ ਸਾਂ, ਜਿਹੜੇ ਉਹਨਾਂ ਦੀ ਮੰਨਦੇ ਨਹੀਂ। ਸਿੱਖੀ ਦੇ ਕੇ ਜਾਓ ਆਪਣੇ ਬੱਚਿਆਂ ਨੂੰ। ਬਹੁਤ ਸਾਰੇ ਬਜ਼ੁਰਗ ਵੇਖੇ ਨੇ, ਉਮਰ ਲੰਘ ਜਾਂਦੀ ਹੈ ਸਾਰੀ, ਬਹੁਤ ਬੇਨਤੀਆਂ ਕਰੀਏ ਫਿਰ ਵੀ ਬਸ ਅੰਦਰ ਵੜ ਗਈ ਜਿਹੜੀ ਗੱਲ, ਜਿਵੇਂ ਟਾਣੀ ਨੂੰ ਫੜ ਕੇ ਜਿੱਧਰ ਮਰਜ਼ੀ ਮੋੜ ਲਓ, ਟਾਣੀ ਹੱਥ ਨਾਲ ਮੁੜ ਜਾਂਦੀ ਹੈ, ਟਾਣੀ ਤੋਂ ਜਦੋਂ ਪੱਕਾ ਟਾਣ ਬਣ ਜਾਏ ਫਿਰ ਉਹ ਹੱਥ ਨਾਲ ਨਹੀਂ ਮੁੜਦੀ, ਫਿਰ ਤਿਆਰੀ ਚੁੱਕਣੀ ਪੈਂਦੀ ਹੈ, ਫਿਰ ਟਾਣੀ ਹੱਥ ਨਾਲ ਨਹੀਂ ਮੁੜਦੀ। ਇੱਥੇ ਟਾਣੀਆਂ ਤੇ ਮੋੜਨੀਆਂ ਸੌਖੀਆਂ ਨੇ, ਬੱਚਿਆਂ ਨੂੰ ਜੋੜਨਾ ਸੁੱਖ ਹੈ, ਪਰ ਜਿਹੜੇ ਟਾਣ ਬਣ ਗਏ ਨੇ, ਜਿਹੜੇ ਪੱਕ ਗਏ ਨੇ, ਉਹ ਇੱਕ ਗੱਲ ਦੇ ਲਕੀਰ ਦੇ ਫਕੀਰ ਬਣੇ ਹੋਏ ਆ ਵੀ ਅਸੀਂ ਨੀ ਜੀ ਬਸ ਇਹ ਤੇ ਔਖਾ ਹੈ ਜੀ ਕੰਮ। ਹੁਣ ਬਾਬਾ ਜੀ ਜਿਹੜੀਆਂ ਜੁੱਤੀਆਂ ਪੈਣੀਆਂ ਨੇ ਪੈ ਹੀ ਲੈਣ, ਹੁਣ ਤੇ ਖਾਧੀ ਸਾਰੀ ਜਿੰਦਗੀ ਏਦਾਂ ਹੀ ਲੰਘੀ ਹੈ, ਹੁਣ ਜਿਹੜੀ ਅੱਗੇ ਹੋਏਗੀ ਵੇਖੀ ਜਾਏਗੀ। ਜਦੋਂ ਅੱਗੇ ਜਮ ਕਹਿਣਗੇ ਕਹਿ ਲੈਣ, ਏਦਾਂ ਦੇ ਲੋਕ ਵੀ ਵੇਖੇ ਆ, ਸਗੋਂ ਕਈ ਤੇ ਮਜ਼ਾਕ ਹਟਾਉਂਦੇ ਆ। ਜਦੋਂ ਤੁਸੀਂ ਅੰਮ੍ਰਿਤ ਦੀ ਗੱਲ ਕਰਦੇ ਹੋ, ਸਿੱਖੀ ਦੀ ਗੱਲ ਕਰਦੇ ਹੋ, ਸਗੋਂ ਅੱਗੋਂ ਮਜ਼ਾਕ ਕਰਦੇ ਹਾਸੇ ਚ ਲੈ ਜਾਂਦੇ ਨੇ ਗੱਲ ਤੇ। ਗੁਰਮੁਖੋ ਇਸ ਕਰਕੇ ਯਤਨ ਜ਼ਰੂਰ ਕਰੋ, ਦਾੜੀ ਚਿੱਟੀ ਹੋਵੇ ਕਰਮ ਵੀ ਚਿੱਟੇ ਹੋਣੇ ਚਾਹੀਦੇ। ਇੱਕ ਵੇਸ਼ਵਾ ਹੰਕਾਰ ਨਸੀ ਬੜੀ ਤੇ ਉਹ ਪੁੱਛਿਆ ਕਰੇ ਇੱਕ ਫਕੀਰ ਨੂੰ ਕੁੱਤੇ ਨੂੰ ਘੁਮਾਉਣ ਲੈ ਕੇ ਜਾਇਆ ਕਰੇ ਰੋਜ਼। ਉਹ ਪੁੱਛਿਆ ਕਰੇ ਬਾਬਾ ਇਹ ਦੱਸ ਵੀ ਤੇਰੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਇਹ ਕਿਹਾ ਉਹ ਬੇਚਾਰਾ ਬਾਬਾ ਭਗਤ ਬੰਦਗੀ ਵਾਲੀ ਰੂਹ ਸੀ, ਉਹ ਕੁਝ ਨਾ ਕਿਹਾ ਕਰੇ, ਏਦਾਂ ਕਹਿ ਦਿਆ ਕਰੇ ਬੀਬੀ ਕਦੇ ਸਮਾਂ ਆਏਗਾ ਮੈਂ ਦੱਸਾਂਗਾ। ਉਹ ਬੜਾ ਹੰਕਾਰ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਸਤੇ ਲਜਾਇਆ ਕਰੇ। ਅਮੀਰਾਂ ਦੇ ਸੋਚ ਹੁੰਦੇ ਨੇ, ਇੱਦਾਂ ਦੇ ਸੋਚਲੇ ਕਰਦੇ ਰਹਿੰਦੇ ਨੇ ਕਈ, ਜਿਹੜੇ ਸਿਰ ਕੋਲ ਬੰਦਿਆਂ ਨੂੰ ਵੀ ਮਿਲਦੇ ਉਹ ਕੁੱਤਿਆਂ ਨੂੰ ਖਵਾਉਂਦੇ ਨੇ। ਅਸਲ ਵਿੱਚ ਚਲੋ ਇਹ ਆਪੋ ਆਪਣਾ ਸ਼ੌਂਕ ਹੁੰਦਾ, ਕਈਆਂ ਕਈਆਂ ਨੂੰ ਕੁੱਤਿਆਂ ਦਾ ਸ਼ੌਂਕ ਹੈ, ਕਈਆਂ ਨੂੰ ਘੋੜਿਆਂ ਦਾ ਸ਼ੌਂਕ ਹੈ, ਕਈਆਂ ਨੂੰ ਹਥਿਆਰ ਰੱਖਣ ਦਾ ਸ਼ੌਂਕ ਹੈ, ਆਪੋ ਆਪਣਾ ਸ਼ੌਂਕ, ਕਈਆਂ ਨੂੰ ਮੱਝਾਂ ਦਾ ਗਾਵਾਂ ਦਾ ਸ਼ੌਂਕ ਹੈ, ਕੋਈ ਕੋਈ ਏਦਾਂ ਦਾ ਸ਼ੌਂਕ ਵੀ ਰੱਖਦਾ ਹੈ ਕਿ ਸਿਮਰਨ ਭਜਨ ਕਰੀਏ, ਕਿਤੋਂ ਕੋਈ ਜੁਗਤੀ ਮਿਲੇ, ਕੋਈ ਹੋਰ ਢੰਗ ਦੱਸੇ, ਕੋਈ ਥੋੜਾ ਜਿਹਾ ਇੱਧਰ ਦਾ ਵੀ ਸ਼ੌਂਕ ਹੈ ਕਈਆਂ ਨੂੰ। ਇਹੋ ਜਿਹੇ ਸ਼ੌਂਕ ਵਾਲੇ ਤੇ ਜੇ ਸਾਰੇ ਜ਼ਿਲ੍ਹੇ ਚੋਂ ਲੱਭਣੇ ਹੁਣ ਫੇਰ ਉਂਗਲਾਂ ਤੇ ਗਿਣੇ ਜਾਣ ਵਾਲੇ ਦੋ ਚਾਰ ਲੱਭਦੇ ਆ, ਪਿੰਡ ਚੋਂ ਇੱਕ ਪਿੰਡ ਚੋਂ ਨਹੀਂ ਸਾਰੇ ਜ਼ਿਲ੍ਹੇ ਚੋਂ ਲੱਭਣਗੇ ਦੋ ਚਾਰ ਏਦਾਂ ਦੇ ਸ਼ੌਂਕ ਵਾਲੇ ਵੀ ਇਹ ਸੋਚ ਕੇ ਦੀਵਾਨ ਵਿੱਚ ਆਉਣ ਵੀ ਕੋਈ ਏਦਾਂ ਦੀ ਗੱਲ ਮਿਲੇ ਜਿਹਦੇ ਕਰਕੇ ਮੇਰੇ ਸਿਮਰਨ ਵਿੱਚ ਵਾਧਾ ਹੋ, ਆਤਮਿਕ ਤਰੱਕੀ ਹੋਵੇ, ਅੱਗੇ ਨੂੰ ਵਧੀਏ। ਏਦਾਂ ਦਾ ਸ਼ੌਂਕ ਵਿਰਲੇ ਰੱਖਦੇ ਬਹੁਤ ਥੋੜੇ ਲੋਕ ਹੁੰਦੇ। ਜੇ ਕਿਤੇ ਏਦਾਂ ਦਾ ਸ਼ੌਂਕ ਪੈ ਜਾਏ ਨਾ, ਮੱਝਾਂ ਕੁੱਤਿਆਂ ਦਾ ਸ਼ੌਂਕ, ਘੋੜਿਆਂ ਦਾ ਸ਼ੌਂਕ, ਗੱਡੀਆਂ ਦਾ ਸ਼ੌਂਕ, ਹੋਰ ਕਈ ਸ਼ੌਂਕ, ਇਹ ਤੇ ਸਭ ਇੱਕ ਦਿਨ ਖਤਮ ਨਹੀਂ ਹੋ ਸਕਦੇ। ਇੱਕ ਦਿਨ ਦੁਆਲਾ ਨਿਕਲ ਜਾਏ ਫਿਰ ਕਾਹਦੇ ਸ਼ੌਂਕ ਰਹਿ ਜਾਣਗੇ। ਪਰ ਜਿਹਨੂੰ ਆ ਭਜਨ ਸਿਮਰਨ ਦਾ ਸ਼ੌਂਕ ਪੈ ਜਾਏ, ਬੰਦਗੀ ਕਰਨ ਦਾ ਅੱਖਾਂ ਬੰਦ ਕਰਕੇ ਬਹਿਣ ਦਾ ਸ਼ੌਂਕ ਪੈ ਜਾਏ, ਗੁਰਮੁਖੋਂ ਭਾਵੇਂ ਜਿੰਨਾ ਮਰਜ਼ੀ ਸਰੀਰ ਢਿੱਲਾ ਹੋਵੇ, ਜਿੰਨਾ ਮਰਜ਼ੀ ਔਖਾ ਹੋਵੇ, ਜਿਹਨੂੰ ਇਹ ਸ਼ੌਂਕ ਪੈ ਗਿਆ ਉਹ ਇਹ ਨਹੀਂ ਫਿਰ ਹੱਟ ਸਕਦਾ। ਜਿਹੜੇ ਇੱਕ ਵਾਰੀ ਇਸ ਰਾਹ ਤੇ ਤੁਰ ਪੈਣ ਉਹ ਪਿੱਛੇ ਨਹੀਂ ਮੁੜਦੇ, ਤੇ ਮੁੜਨਾ ਵੀ ਨਹੀਂ ਚਾਹੀਦਾ। ਜਿਵੇਂ ਬੀਬੀਆਂ ਪੀਂਘਾਂ ਪਾਉਂਦੀਆਂ ਨੇ, ਤੀਆਂ ਦੇ ਦਿਨ ਹੁੰਦੇ ਆ ਤੇ ਬੀਬੀਆਂ ਪੀਂਘ ਝੂਟਦੀਆਂ ਨੇ ਨਾ ਕੁੜੀਆਂ, ਉਹ ਗੁਰਮੁਖੋਂ ਓਨਾ ਚਿਰ ਉਹਨੂੰ ਪੀਂਘ ਨੂੰ ਝੂਟਦੀਆਂ ਹੀ ਰਹਿੰਦੀਆਂ ਨੇ, ਹੁਲਾਰੇ ਮਾਰਦੀਆਂ ਹੀ ਰਹਿੰਦੀਆਂ ਨੇ, ਜਿੰਨਾ ਚਿਰ ਉਹਨਾਂ ਦਾ ਪੈਰ ਜਾਂ ਉਹਨਾਂ ਦਾ ਹੱਥ ਉੱਪਰ ਫੱਟਿਆਂ ਤੱਕ ਨਾ ਲੱਗ ਜਾਏ, ਜ਼ੋਰ ਲਾਂਦੀਆਂ ਰਹਿੰਦੀਆਂ ਨੇ। ਜੇ ਇਹ ਪੀਂਘ ਝੂਟਣ ਲੱਗਿਆ ਹੈ, ਜੇ ਤੂੰ ਯਤਨ ਕਰਨ ਲੱਗਿਆ ਹੈ, ਇਸ ਰਾਹ ਤੇ ਤੁਰਿਆ ਹੈ ਤੇ ਸਿਖਰ ਪਹੁੰਚੇ ਤੇ ਗੱਲ ਫੇਰ ਬਣ ਜਾਂਦੀ। ਉਹ ਕੁੜੀਆਂ ਉਹਨਾਂ ਚਿਰ ਪੀਂਘ ਝੂਟਦੀਆਂ ਰਹਿਣਗੀਆਂ, ਬੀਬੀਆਂ ਜ਼ੋਰ ਲਾਣਗੀਆਂ ਜਿੰਨਾ ਚਿਰ ਉੱਪਰ ਤੱਕ ਪੱਤਿਆਂ ਤੱਕ ਨਾ ਲੱਗ ਜਾਣ। ਉੱਪਰ ਤੱਕ ਜਾਈਏ ਨਾ ਤਾਂ ਵਿਚਾਲੇ ਨਾ ਮੁੜੀਏ, ਪਰ ਮੁੜਦੇ ਵੇਖੇ ਆ। ਕਬੀਰ ਸਾਹਿਬ ਕਹਿੰਦੇ, ਕਬੀਰ ਸਿੱਖ ਸਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚੱਲ ਇੱਥੇ ਹਰ ਮਿਲਣ ਕੋ ਬੀਤੇ ਅਟਕਿਓ ਸੀ। ਇਹਨੇ ਗ੍ਰਿਸ਼ਤੀਆਂ ਨੂੰ ਰੋਕ ਲਿਆ, ਗ੍ਰਿਸ਼ਤੀਆਂ ਨੂੰ ਪਰਿਵਾਰ ਦੇ ਮੋਹ ਨੇ ਵਿਚਾਲੇ ਹੀ ਰੋਕ ਲਿਆ। ਅੱਖਾਂ ਬੰਦ ਕਰਕੇ ਬਹਿੰਦਾ ਬੱਚੇ ਦੀ, ਬੱਚਾ ਝਿਹਾੜ ਮਾਰ ਦਿੰਦਾ, ਉਧਰ ਧੁਆਨ ਚਲੇ ਜਾਂਦਾ ਵੀ ਆਹ ਕੀ ਹੋ ਗਿਆ। ਉਹ ਜਿਤਨੇ ਵਿੱਚ ਬੈਠਾ ਹੁੰਦਾ ਬੱਚਾ ਰੋਲਾ ਪਾਉਂਦਾ, ਕੋਲ ਪੋਤਾ ਬੋਲ ਪੈਂਦਾ ਹੈ, ਬੈਠਾ ਸਿਮਰਨ ਚ ਹੁੰਦਾ, ਖਿਆਲ ਬੱਚਿਆਂ ਚ ਤੁਰਿਆ ਫਿਰਦਾ ਹੈ, ਖਿਆਲ ਪੁੱਤਰ ਵੱਲ ਚਲਿਆ ਜਾ ਰਿਹਾ ਹੈ, ਨਾਲੇ ਨਿਤਨੇ ਵਾਲਾ ਗੁਟਕਾ ਹੁੰਦਾ, ਉਧਰੋਂ ਚਿੰਤਾ ਵੀ ਮੱਝ ਡਿੰਗੀ ਜਾਂਦੀ ਹੈ ਵੀ ਉਹ ਧਾਰ ਵੀ ਕੱਢਣੀ ਹੈ, ਬੱਚਾ ਉਹ ਫਿਰਦਾ ਹੈ ਕਿਤੇ ਨਾ ਚੁੰਘ ਜਾਏ ਦੋਧੀ ਆਉਣ ਵਾਲਾ। ਸੌ ਚਿੰਤਾਵਾਂ ਹਨ, ਬਹੁਤ ਚਿੰਤਾਵਾਂ ਨੇ, ਚਿੰਤਤ ਹਾਂ ਚਿੰਤਤ ਹੀ ਦੀਸੈ ਸਭ ਕੋਏ। ਤੇ ਕਹਿੰਦੇ ਨੇ ਜਿਹੜੇ ਘਰ ਬਾਰ ਛੱਡ ਕੇ ਸਾਧ ਬਣੇ ਵੀ ਅਸੀਂ ਜੀ ਬੱਚੇ ਪੈਦਾ ਨਹੀਂ ਕਰਨੇ, ਅਸੀਂ ਜੀ ਵਿਆਹ ਨਹੀਂ ਕਰਾਉਣਾ, ਅਸੀਂ ਸਾਧੂ ਬਣ ਗਏ ਹਾਂ, ਉਹ ਕਹਿੰਦੇ ਉਹ ਤੁਰੇ ਸੀ ਘਰ ਬਾਰ ਛੱਡ ਕੇ, ਉਹਨਾਂ ਨੇ ਬੱਚੇ ਤੇ ਪੈਦਾ ਨਾ ਕੀਤੇ, ਉਹਨਾਂ ਨੇ ਲੋਕਾਂ ਦੇ ਬੱਚੇ ਆਪਣੇ ਬੱਚੇ ਬਣਾ ਲਏ, ਉਹ ਵੀ ਫਸ ਗਏ। ਸਖਾ ਬਹੁਤ ਭੇਜੀਏ, ਕਹਿੰਦੇ ਮਿੱਤਰ ਤੇ ਚੇਲੇ ਬਣਾ ਲਏ, ਇੱਕ ਤੇ ਚੇਲੇ ਇੱਕ ਸਖਾ ਮਿੱਤਰ ਬਣਾ ਲਓ, ਸ਼ਰੀਰ ਸਾਹਿਬ ਕਹਿੰਦੇ ਆ। ਤੇ ਜਿਹਦੇ ਨਾਲ ਮਿੱਤਰਤਾ ਪਾਣੀ ਸੀ ਉਹਦੇ ਨਾਲ ਪਾਈ ਹੋਈ ਨੀ, ਕੇਸੋ ਕੀਓ ਨਾ ਮੀਤ, ਉਹਦੇ ਨਾਲ ਤੇ ਮਿੱਤਰਤਾ ਫੇਰ ਨਾ ਪਈ। ਚੱਲ ਇਥੇ ਹਰ ਮਿਲਣ ਕੋ ਬੀਤੇ ਅਟਕਿਓ ਚੀਤ, ਉਹ ਸਾਧ ਜਿਹੜੇ ਆ ਉਹ ਚੇਲਿਆਂ ਦੇ ਪਿੱਛੇ ਉਹਨਾਂ ਦੇ ਮੋਹ ਚ ਫਸ ਜਾਂਦੇ ਆ, ਤੇ ਗ੍ਰਿਸਤੀ ਆਪਣੇ ਬੱਚਿਆਂ ਦੇ ਮੋਹ ਚ ਫਸ ਜਾਂਦਾ। ਕਹਿੰਦੇ ਸਿਰੇ ਤੇ ਕੋਈ ਹੋਈ ਅੱਪੜਦਾ ਹੈ, ਹੱਥੋਂ ਸਤਨਾਮ ਕੋਈ ਹੋਈ ਸਿਖਰ ਤੱਕ ਅੱਪੜਦਾ ਹੈ, ਕੋਈ ਸਿਰੇ ਤੱਕ ਕੱਪੜਦਾ ਹੈ। ਨਹੀਂ ਤੇ ਮਿੱਤਰਤਾ ਪਾ ਲਈ, ਦੋਸਤੀਆਂ ਪਾ ਲਈਆਂ, ਚੇਲੇ ਬਣਾ ਲਏ, ਉਹ ਮੋਹਦੇ ਮੋਹ ਚ ਫਸਿਆ ਫਿਰਦਾ, ਉਹ ਚੇਲਿਆਂ ਦੇ ਮੋਹ ਚ ਫਸਿਆ ਫਿਰਦਾ, ਬਸ ਇੱਥੇ ਆ ਕੇ ਨਵੇੜਾ ਹੋ ਜਾਂਦਾ ਹੈ। ਪਰ ਸਿਖਰ ਤੱਕ, ਮੰਜ਼ਲੇ ਮਕਸੂਦ ਤੱਕ, ਸਿਖਰ ਤੱਕ ਜਾਣ ਵਾਲਾ ਤੇ ਕੋਈ ਨਹੀਂ ਹੁੰਦਾ। ਜੇ ਤੁਰੀਏ ਤੇ ਮੈਂ ਵੀ ਬੇਨਤੀ ਹਮੇਸ਼ਾ ਕੀਤੀ ਹੈ ਕਿ ਜੇ ਤੁਰੋ ਫੇਰ ਨਾ ਪਿੱਛੇ ਮੁੜੋ, ਫਿਰ ਜੋ ਮਰਜ਼ੀ ਹੋ ਜਾਵੇ, ਵੀਰ ਮੈਂ ਜਾਣੇ ਹੋ ਪੜਵੋ ਭਲਾ ਪੜਦੇ ਸਿਉ ਭਲ ਜੋ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ। ਦੁਨੀਆ ਨਿਲਦੀ ਹੈ ਨਿਲੇ, ਫਿਰ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਫਿਰ ਤੁਰੇ ਜਾਣਾ ਚਾਹੀਦਾ। ਵੇਸ਼ਵਾ ਬੜੀ ਹੰਕਾਰ ਸੀ, ਆਖਿਆ ਕਰੇ ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ, ਉਹ ਜਾਇਆ ਕਰੇ ਸੈਰ ਕਰਨ। ਉਹ ਮਹਾਤਮਾ ਜਿਹੜਾ ਸੀ ਭਗਤ ਸੀ ਵਿਚਾਰਾ, ਉਹ ਆਖਿਆ ਕਰੇ ਬੀਬੀ ਦੱਸਾਂਗਾ ਮੈਂ ਤੈਨੂੰ, ਇੱਕ ਦਿਨ ਸਮਾਂ ਆਏਗਾ। ਉਹ ਫੇਰ ਸੈਰ ਕਰਨ ਜਾਇਆ ਕਰੇ, ਫੇਰ ਹੰਕਾਰ ਵਿੱਚ ਪੁੱਛਿਆ ਕਰੇ। ਕੁੱਤਾ ਉਹਨੇ ਰੱਖਿਆ ਹੋਇਆ, ਇਹ ਜਿਹੜੇ ਏਦਾਂ ਦੇ ਕੁੱਤੇ ਹੁੰਦੇ ਨੇ ਨਾ ਬੈਡਾਂ ਤੇ ਸੌਣ ਵਾਲੇ, ਬਿਸਕੁਟ ਖਾਣ ਵਾਲੇ, ਇਹ ਪਿਛਲੇ ਜਨਮਾਂ ਚ ਇਹਨਾਂ ਨੇ ਦਾਨ ਪੁੰਨ ਬਥੇਰਾ ਕੀਤਾ ਹੋਇਆ ਹੁੰਦਾ ਹੈ, ਸੇਵਾ ਵੀ ਕਰਦੇ ਹੋਣਗੇ, ਦਾਨ ਪੁੰਨ ਵੀ ਕੀਤਾ ਹੋਣਾ ਹੈ। ਗੁਰੂਆਂ ਨੇ ਨਹੀਂ ਬਣੇ, ਫਿਰ ਏਡੀਆਂ ਟੇਡੀਆਂ ਜੂਨੀਆਂ ਚ ਪੈ ਬਣ, ਫਿਰ ਵੀ ਕੁੱਤੇ ਹੀ ਗਏ। ਰਹਿ ਗਿਆ ਕੁੱਤਾ ਭਾਵੇਂ ਬੈਠਾ ਏਸੀ ਤੋਂ ਹੋਵੇ, ਖਾਵੇ ਭਾਵੇਂ ਬਿਸਕੁਟ ਤਰ੍ਹਾਂ ਤਰ੍ਹਾਂ ਦੇ, ਬ੍ਰੈਡ ਪਿਆ ਖਾਵੇ, ਬੰਦਿਆਂ ਨੂੰ ਉਹੋ ਜਿਹਾ ਖਾਜਾ ਨਹੀਂ ਮਿਲਦਾ ਜਿਹੋ ਜਿਹਾ ਇਹਨਾਂ ਕੁੱਤਿਆਂ ਨੂੰ ਮਿਲਦਾ ਵਿਦੇਸ਼ਾਂ ਚ। ਕੁੱਤੇ ਰਜਿਸਟਰਡ ਨੇ, ਰਜਿਸਟਰਡ ਕਰਾਉਣਾ ਪੈਂਦਾ ਕੁੱਤਾ। ਮੈਂ ਇੱਥੋਂ ਤੱਕ ਵੀ ਵੇਖਿਆ ਕਿ ਕਈ ਕਈ ਮਿਲੀਅਨ ਡਾਲਰ, ਲੱਖਾਂ ਡਾਲਰ ਲੋਕ ਜਾਇਦਾਦ ਆਪਣੇ ਕੁੱਤਿਆਂ ਦੇ ਨਾਂ ਛੱਡ ਜਾਂਦੇ ਨੇ ਗੋਰੇ। ਬੱਚਿਆਂ ਨੂੰ ਤੇ ਉਹ ਰੱਖਦੇ ਹੀ ਨਹੀਂ, 18 ਸਾਲਾਂ ਦਾ ਬੱਚਾ ਹੁੰਦਾ ਉਹਨੂੰ ਕਹਿਣਗੇ ਜਾਂ ਤੇ ਭਾਈ ਕਿਰਾਇਆ ਦੇ ਘਰ ਦਾ ਜਾਂ ਫਿਰ ਘਰੋਂ ਨਿਕਲ। ਦੇਖੋ ਸਾਡਾ ਕਲਚਰ ਤੇ ਉਹਨਾਂ ਦੇ ਕਲਚਰ ਦਾ ਕਿੰਨਾ ਫਰਕ ਹੈ। ਹੁਣ ਵੇਖੋ ਉੱਥੋਂ ਦੀ ਸੱਭਿਅਤਾ, ਉੱਥੋਂ ਦੀ ਸੰਸਕ੍ਰਿਤੀ, ਸਾਡੀ ਜਿਹੜੀ ਇੱਥੋਂ ਦੀ ਕੀ ਉਹ ਭੁੱਲਦੀ ਜਾ ਰਹੀ ਹੈ। ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਆਮ ਲੋਕਾਂ ਤੇ ਆ ਰਿਹਾ। ਉਹਨਾਂ ਦਾ ਹੁਣ ਵੇਖੋ ਉਹਨਾਂ ਦਾ ਪਹਿਰਾਵਾ ਸਾਡੇ ਇੰਡੀਆ ਚ ਵੜ ਗਿਆ, ਪੰਜਾਬ ਚ ਵੜ ਗਿਆ, ਉਹਨਾਂ ਵਾਂਗੂ ਸਾਡੇ ਬੱਚੇ ਬਣਨੇ ਸ਼ੁਰੂ ਹੋ ਗਏ, ਪਹਿਰਾਵਾ ਉਹਨਾਂ ਦਾ ਪਾ ਲਿਆ। ਭਾਵੇਂ 5 ਲੱਖ ਗੋਰਾ ਅੰਮ੍ਰਿਤਧਾਰੀ ਵੀ ਹੋ ਗਿਆ ਉਧਰ, ਉਹ ਇੱਧਰ ਨਾ ਲਈ ਜਾਂਦੇ ਨੇ, ਉਧਰ ਨਾ ਬਾਣਾ ਲਈ ਆਉਂਦੇ ਨੇ, ਇੱਧਰ ਨੂੰ ਪਹਿਰਾਵਾ ਬਦਲ ਗਿਆ, ਫਿਰ ਸੋਚ ਬਦਲ ਗਈ, ਵਿਆਹ ਸ਼ਾਦੀਆਂ ਦੇ ਢੰਗ ਬਦਲ ਗਏ। ਪਹਿਲਾਂ ਵਾਲਾ ਪਿਆਰ ਨਹੀਂ ਰਿਹਾ, ਪਹਿਲਾਂ 10-10 ਦਿਨ ਮੇਲ ਲੈਣ ਮੇਲ ਰਹਿੰਦਾ ਸੀ, ਨਾਨਕੇ ਆਉਂਦੇ ਸੀ। ਹੋਰ ਅੱਜ ਕੱਲ੍ਹ ਕੀ ਹੈ, ਪੈਲਸ ਚ 5 ਮਿੰਟ ਚ ਵਿਆਹ ਨਿਬੜ ਜਾਂਦਾ, ਕੌਣ ਆਇਆ ਕੌਣ ਗਿਆ, ਖਤਮ ਹੋ ਰਿਹਾ ਨਾ ਸਾਰਾ ਕੁਛ। ਰਿਸ਼ਤੇ ਜ਼ਰੂਰ ਨੇ ਪਰ ਪਿਆਰ ਨਹੀਂ ਵਿੱਚ ਹੈ, ਫਿੱਕੇ ਨੇ, ਸੱਖਣੇ ਨੇ, ਪਿਆਰ ਤੋਂ ਬਿਨਾਂ ਫੋਕੇ ਗਏ ਨੇ, ਬਸ ਰਸ ਨਹੀਂ ਵਿੱਚ ਰਿਹਾ ਹੁਣ ਰਿਸ਼ਤਿਆਂ ਦੇ। ਪਹਿਲਾਂ ਪ੍ਰੇਮ ਹੁੰਦਾ, ਯਾਰੀਆਂ ਸਨ, ਪ੍ਰੇਮ ਸੀ, ਲੋਕ ਪੱਗ ਵਟਾਉਂਦੇ ਸੀ। ਅੱਜ ਕੌਣ ਪੱਗ ਵਟਾਉਂਦਾ, ਦੇਖਿਆ ਕਦੀ ਕੋਈ ਪੱਗ ਵਟਾਉਂਦਾ? ਹੁਣ ਪੱਗਾਂ ਹੀ ਨਹੀਂ ਰਹੀਆਂ, ਰੁਮਾਲ ਵਟਾਣਗੇ ਸਿਰਾਂ ਤੇ, ਹੁਣ ਕੀ ਵਟਾਣਗੇ, ਹੁਣ ਵਟਾਉਣ ਵਾਲੀਆਂ ਪੱਗਾਂ ਹੀ ਨਹੀਂ ਹਨ, ਕੀ ਵਟਣਗੀਆਂ ਪੱਗਾਂ। ਗੁਰਮੁਖੋ ਪਹਿਲਾਂ ਇਹ ਸੀ, ਪੱਗ ਵੱਟ ਭਰਾ ਬਣ ਗਿਆ, ਜਾਨ ਵਾਰ ਦੇਣੀ ਭਰਾਵਾਂ ਪਿੱਛੇ, ਏਦਾਂ ਦਾ ਕਲਚਰ ਸੀ। ਹੁਣ ਉੱਥੋਂ ਵਾਲਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਹਿੰਦੁਸਤਾਨ ਵਿਚ ਆਮ ਲੋਕਾਂ ਉਪਰ ਪੈਂਦਾ ਜਾ ਰਿਹਾ, ਫਰਕ ਪੈ ਗਿਆ। ਤੇ ਉੱਥੇ ਵੇਖੀਦਾ ਬਾਹਰਲਿਆਂ ਦੇਸ਼ਾਂ ਚ 18 ਸਾਲ ਦਾ ਗੋਰਿਆਂ ਦਾ ਬੱਚਾ ਹੋ ਜਾਂਦਾ, ਜੋ ਕਹਿਣਗੇ ਜਾਂ ਤੇ ਘਰ ਦਾ ਕਿਰਾਇਆ ਦੇ ਦੇ, ਗਰੋਸਰੀ ਦੇ ਵਿਚ ਪੂਰਾ ਤੇਰਾ ਖਰਚਾ ਦੇ, ਜਿੰਨਾ ਰਾਸ਼ਨ ਘਰ ਦਾ ਆਉਣਾ ਉਹਦੇ ਵਿਚ ਤੂੰ ਆਪਣਾ ਯੋਗਦਾਨ ਪਾ, ਨਹੀਂ ਤੇ ਘਰੋਂ ਨਿਕਲ ਜਾ, ਆਪਣਾ ਕਮਾ ਜਿੱਥੇ ਮਰਜ਼ੀ ਰਹਿ, ਸਾਡੇ ਘਰ ਚ ਨਹੀਂ ਤੂੰ ਰਹਿ ਸਕਦਾ। ਬੱਚਾ ਵੀ ਆਪਣੇ ਪਿਓ ਨੂੰ ਕਿਰਾਇਆ ਦਿੰਦਾ, ਏਦਾਂ ਦੇ ਨੇ ਉਹ ਸ਼ੁਰੂ ਤੋਂ ਹੀ ਇੰਨਾ ਸਿਖਾਣਗੇ। ਅਸੀਂ ਏਅਰਪੋਰਟਾਂ ਤੇ ਵੇਖੀ ਗਏ, تین سال چار سال کا بچہ اپنا بیگ آپ چک کے ترے گا, کہیں گے اسی نہیں چکنا آپ چک, تاکہ تینوں وڈے ہو کے عادت پی جائے جی اپنے کپڑے آپ ہی سامنے نے, اپنا سامان آپ سامنا ہے, اپنا کھانا آپ بنانا ہے, ساڈے وانگوں نہیں بھی پینٹ لائی کتنے شرٹ دیتی شرٹ لائی کتنے ماں آپ پگا سامنے پھر جیتے آئے سکولوں بس کا کتنے بچاری بیبیاں سامنے اتنے ادا کا کام نہیں چل رہا. میں صرف ایک بےنتی این کرنی چاہنا ہے, میں صرف یہ کہنا چاہنا بھی فرق بڑا ہے, بدل گیا نا ماحول, پنجابی تے گوڑا کٹھے ہو گئے, وہ بھی 18 سال کی دھی جوان, وہ بھی 18 سال کی لڑکی جوان, وہ کہنا چنتا ہے کدی چنتا ہے مینو کدی میری لڑکی جیڑی ہے وہ پڑھن واسطے جاندی ہے, وہ تھوڑا لیٹ ہو جاندی ہے گھر آن لگی, 18 سال دی ہو گئی میری لڑکی لیٹ ہو جاندی ہے لیٹ آندی ہے, تے گورا کہندا مینوں اس گل دی چنتا بھی 18 سال دی ہو گئی ہن جاندی کیوں نہیں, 18 سال دی ہو گئی انہاں دا کلچر ویکھو ایساں دا, بچہ 18 سال دا ہو جائے تے گھروں نکل جائے, 18 سال دا پتر ہوئے تے گھروں نکل جائے انہاں نوں کوئی مطلب نہیں, اوتھوں والا جیڑا سارا سسٹم ہے اوتھوں والا کلچر ہے جیڑا وہ ہولی ہولی ساڈے وچ آ رہا ہے, اندرونی پریم جیڑا سی رشتیاں دے وچ او ہن ٹھیکا پی گیا ہے گھٹ گیا ہے, تے ودیشاں دے وچ کتیاں دے نال بچیاں دے نال زمین بچیاں دے نال جائیداد نہیں لواندے, گورے اپنے کتیاں دے نال جائیداداں لوا جاندے ہیں, تے میں ارجے کر رہا تھا کہ ویکھو سونے بیڈاں اتے وہ کتے سوندے ہیں, ایسیاں وچ وہ کتے رہندے ہیں, انہاں کتیاں نوں جہازاں دیاں سیراں کروائیاں جاندیاں نے, سب کچھ ہے پر ہے تے کتے ہی, پچھلے جنماں دے وچ دان پن کیتا ہونا ہے پر بنے تے پھر بھی کتے ہی جنم مرن نہ کٹیا گیا, کیونکہ کسے دے بنے نہیں نہ ہونے, گرو والا جدو منتا کوئی تے پھر جمن مرن کٹیا جاتا, ستگر کے جنمے گبن مٹایا, جدو کہندے گرو گھر وچ جنم ہو جاتا ہے گرو گھر وچ داخلہ لیا جاتا ہے پھر آواگمن کا چکر ختم ہو جاتا ہے, آواگمن کا چکر مٹ جاتا ہے گرو گھر جدو جنم لے لیے, تے سنگت جی لکھ جپ تپ کریے اونا چر پروان نہیں جنا چر اسی گرو والے نہیں بنتے, پھالے دا ضرور ملے گا سیوا دا سمرن دا جپ تپ دا دان پن دا, پر گرو والے بن کے گل پھر بنے گی, پیسہ خوب ہو نوٹ برابر چھاپ لو پر جنا چر مور نہیں لگی سرکار دی اونا چر او کھوٹا ہی ہوندا ہے وہ نکلی ہوئی ہوندا ہے, جنہ چر کلگی ترجی دی مور نہیں لگدی اسی لکھ جپ تپ کریے انہ چر او دا بہتا فائدہ نہیں ہو سکتا, سیوا سمرن دا فرض ضرور ہے کرنا چاہیدا ہے, تے داس ارج کردا سی ہنکار نسی او ویشوا, تے ہنکار وچ روز جایا کرے کتے نو لے کے تے بابے نو آکھیا کرے بابا تیری گاڑی چنگی کہ میرے کتے دی پوچھ, بڑا ہنکار وچ بول دی ہے, وہ بچارا فقیر سی او دے بہتے سیوک نہیں سن, ڈر نہیں سی ویشوا ہنکار وچ بولدی سی مایا والی سی پیسے والی سی, بڑا اچھا بول دی ہے, دھیان رکھنا چاہیدا ہے کدے بھی کسے فقیر سادھو جیڑے نے سادھو فقیر اے سمپتی ہے سر, جی میں جائیداد ہوندی ہے نا گھر دی, سادھو نے نا جیڑے کسے بھی دیکھ رہے ہون بندگی والے دی میں گل کردا, میں کسے بھی دیش دے سادھو ہون سادھو سماج دی سمپتی ہوندے نے, انہاں نوں سامھ کے رکھنا چاہیے, مزاق نہیں اڑاونا چاہیے, جے تو نہیں میٹھا گڑ دین جوگا گڑ ور کے بیٹھے بول تے بول کی پتہ او کیڑے روپ وچ آ جائے, ضروری نہیں ضروری نہیں کہ سارے پکھنڈی ہوندے نے, کوئی پتہ نہیں کدے تے مالک دی کنی کرپا ہے, کوئی پتا نہیں کدے اس کا نہیں بولنا چاہیے, دریے کرتا تو اچھے نہ بول بولے, دریے کرتا گل کرنگے فلانے نال ایداں بنی فلانے نال ایداں ہویا. جے کسے دی اخبار وچ پیپر وچ آ جائے نا خبر کوئی پٹھی سی دی چکے لوکاں نوں دکھا ویکھو یا کی بنیا اودے نال بڑا اچھا بول دے نے کئی لوک فلانے دی لڑکی ایداں دی فلانے دا منڈا ایداں دا. کسے دے گھر وچ کوئی ماڑی جی گل بن جائے ماڑی جی گل پتا لگ جائے کہ انہاں دے گھر وچ نوں آئی ہے او ایداں دی فلانے دی لڑکی ایداں دی فلانے دی تھی فلانے دی پوتری فلانے دا منڈا ایداں دا تے بڑے لوک نے کئیاں نوں بھڑی عادت ہے بڑا منہ جوڑ جوڑ کے گلاں کردے آ چار چار گلاں ودھا کے کردے آ تے فلانے دا منڈا ایداں دا نکلیا او فلانے دی لڑکی ایداں دی فلانے دی تھی ایداں دی کدے اچھا نہ بول جنہاں نوں گودی چکی کردا انہاں نے کداں دے نکلنا. اج تیری گود وچ ہے کوئی پتہ نہیں پگ اچھی کرن والے بڑے تھوڑے آ اج دے سمے وچ پگ مٹی تے ملاون والے بڑے پیدا ہو جاندے آ. مالک میر رکھے سب دے بچے چنگے نکلن پر کوئی پتہ نہیں جنہیں ساری زندگی کھانا نہیں ویکھیا ہوندا اج کل دے دانیاں کرتوتاں کردے نے انہاں نوں وی کھانا وکھا دیندے آ انہاں نوں وی جیلاں وکھا دیندے آ. کدے اچھا نہ بولو فلانے دی لڑکی فلانے دا پتر فلانے دے نال ایسا بنی او نہیں کی پتہ ساڈے نال کی بننی ہے کل ساڈے تے سما کداں دا آونا ہے. اس کر کے ہمیشہ یقین کرو جدوں بھی کوئی کسے بندے دی گل کردا ہے فلانا پنڈ وچ ایداں ہو ایداں ہوئی او نہ بھائی اے گل نہ کرو پردا پاؤ پردے ٹکدے نے ساڈے سدگرو ہمیشہ پردے ٹکدے آ پر اسی مورخ لوک اج اچھی اچھی بولنا ہے جیب تو بیج رہے ہیں تے اج توں گل کرنا ہے کل نوں تیرے بارے دنیا کرے گی. اس کر کے کدے اچھا نہیں بولنا چاہیے وہ سادھو کا مزاق اڑاؤں مزاق سے کسی عام بندے کا نہیں اڑاؤنا چاہیے. وہ داڑی کی گل کر دی داڑی چنگی کہ کتے کی پوچھ ایسی وڈی گل کریا کرے بے شوا ہنکار ہوں اتنے دوانی کا فقیر بیٹھا کو کون پوچھتا ہے لنگ رہے کوئی لنگتا جانا یہ روٹی فڑا جانا روٹی کھا کے ٹائم پاس کری جانا ہے کی میرے کول بڑے بڑے امیر لوگ آدھے آ پیسہ سمپتی میرے کول ہے مایا دھن پدارتھ میرے کول کمی نہیں کسی گل کی یہ ہے کی ان باہری ٹیک دستا سی سر وہ بندگی والا سادھو سی مزاق اڑاؤں پیسہ ہے میرے کول. پر میں ہمیشہ عرض کیتی ہے دھیان دیو ہسنا نہیں چاہیے کسی دی جڑی پیر تے ہسنا نہیں چاہیے کسی دی جڑی پیر تے ہسنا نہیں چاہیے ہمیشہ امیر تے غریب بندے دی رہنی رہنی دا فرق ہوندا ہے تھوڑا بہت فرق تے ہوندا ہی امیر بندے دے کپڑے غریب بندے دے بستر بہنا اٹھنا انہاں نے پیسہ سارے جج سکھا دیندا ہے ججاں سکھا دیندا ہے پیسہ پیسہ بہت کچھ ہے سب کچھ نہیں ہوندا بہت کچھ ہے سب کچھ نہیں ہوتا پیسہ ہی کسی وال ویک کے آخنا ویکو کپڑے کتنا پائی پھرتا ہے ویکو گھر کتنا گڈی کتنا دی موٹر سائیکل کتنا دا جسے غریب وال ویک کے ہسنا نہیں چاہیے امیر نو غریب وال ویک کے ہسنا نہیں چاہیے غریب بھی دھیان رکھے جی کسی تے مالک ترٹے تے امیر بن جائے اُن بھی دھیان رکھنا چاہیے دیکھ کے سڑ پڑ کے کولے نہ ہوئے اُدھے کرم اُدھے نال امیر غریب وال ویکھ کے ہسے نا غریب واسطے بھی ہے کوئی مچنا نہیں چاہیے مچنا نہیں چاہیے I'm sorry, I'm sorry, I'm sorry. کیجیے رنگ نہ ہسیے کوئے اجہ سناؤ سمندر میں کیا جانو کیا ہوئے. بھگت کبیر جی کہندے آ بیڑی تیری سمندر دے بچاڑے ہے کیوں کسے غریب وال ویکھ کے ہاتھ نہ کی پتا کنڈے لگنی کہ نہیں لگنی. کدو کس امیر نے فقیر ہو جانا ہے کدو کس تنہار نے ایک دن دیہڑی دار بن جانا پتا لگنا ہے. اوہدے مالک نے رنگا کا پتا کوئی ہب بھکھاری تے راج کراوے راجا تے بھکھاری ہل مورت تے پنڈت کر وہ پنڈت تے مکھداری. وہ پتا ہے پرمیشر دیا رنگا کا وہ کہڑے رنگا میں کھیڑتا ہے. وہ رنگ عجیب ہن گرمکو اسی نہیں سوچ سکتے اسی نہیں سمجھ سکتے. اس کر کے کدے بھی کسی غریب وال ویکھ کے نہ ہسو وہ رنگا کا کوئی پتا نہیں. سات سنگت جی مجاق لایا کرے ویش کا میں ارد کرا گا سنگو اجے فل نہ برتاؤ جدو پانچ پیارے آ جان گے ادو ہی برتاؤ دھیان تے ول چلے جائے گا سب کا اکاگرتا بخشو گرمکھو دھیان جوڑ کے رکھو جرا. سنگت جی ویشوا پوچھا کرے بابا تیری لاڑی چنگی کہ میرے کتے دی پوچھ. اس ویلے وہ مہاپرخ یہ کہہ دیا چند بیبا ایک دن سما آئے گا تین دساں گا. ہولی 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 وہ سما آ گیا جدو انہوں کا انت سما سی پر کھیر آیا سد پہن والی ہے وہ مہاپرخ اس ویلے سمجھ گئے کہ ہن جانا ہے شریر چھڈنا. کہندے نے ساڈے اندر نا سواساں دی ایک گن ہے ہر ایک بندے دے مرن تو چھ مہینے پہلا وہ گنڈ جیڑی اس واسطان دی کھل جاتی. کئی لکھاریاں نے یہ لکھیا ہے خاص کر کے جتھیدار اقبال سنگھ ہونی پٹنہ صاحب والے انہوں نے ایک بک چھپی جو دے وچ بھی انہوں نے اس گل کا ذکر کیتا ہے. اور بھی لکھاریاں نے ساڈے اندر ایک سواسان دی گنڈ ہے جو بھی لوگ بھی اس گل نو منتے ہیں یوگ کئی طرح دا ہے جی تھی آ سن رہے ہو نا یوگا کرنا ہے جیڑا کئی طرح دا یوگا ہے لوم بلوم کرد کوئی کوئی گوپال پاچی کرد کن طرح کے سادھ ہیں جی بابے رام دیو تو سنتے ہیں سارے وہ کئی ڈنگ دس دن یہ شریر ٹھیک رہتا ہے صحت ٹھیک رہتی ہے یوگا کرنا چلو کرنا بھی چاہیے. وہ اصل مطلب یہ ہی ہوتا بھی وڈے وڈے سا لو آپ چیزن تھوڑے اندر جائے جب تھوڑی باڈی تھوڑی شریر نو زیادہ آپ چیزن ملے گی وڈے وڈے سا ہر ایک واری وہ کہیں گے سا لو زیادہ تر جن انہوں کے سادھن نے نا یوگا دے وہ سا لین دے بھی ایک نقر ایک رائی ایک پاس رائی سواس اپر نو سا کھچو دجے رائی کڈ دو دجے پاس پھر ادھر نو سر نہیں دکھتا جی ہو بماری اس طرح کہ پیٹ اندر کھچو جی ادا دس رہے نا ڈنگ بڑے اتنے ہوں وڈا سارا سا لے لو ویکو کنا کٹا سارا ہی اندر چلے جہاں حساب نال دھواں مٹی اڈی پھرتی ہے اتنے تو سا لینا دبر ہو جا اپنی ادھر تو پھر بھی ماڑا موٹا ٹھیک ہے. ادھر گئے سی اسی کلکتے ول گئے اتنے دھواں ہی دھواں ہے چنگے پڑے چیٹے کپڑے پا کے نکلو نکلو ایک گھنٹہ گیڑا دیکھ کے آؤ گے تو کالے ہو جان گے پچھاڑو گے نہیں چیٹے ہی نے کپڑے. اتنا برا حال ہے اتنا پردوشن ہے بہت برا حال ہے. سنگت جی ہن وکھرے وکھرے ڈنگ ہن یوگا دے تے سب نال سرب شریشت ہے جیڑا یوگا دا سب تو ودھیا جیڑا سات سنگت جی انہاں دا ایک ڈنگ ہے وہ ہے سواس رودراکش پرویش کرا سا رودراکش ناڑی پرویش ہونے کہ سواس دسو دوار کٹ گئے جی آپ گرمت کہیں گے دسویں دوار سواس کٹ گئے. یوگی لوگ کہ رودراکش ناڑی ہے وہ سواس کٹ گئے جب ہوا وہ کراس ہوں اس ناڑی جاتی ہے وہ ناڑی ہوا جان کر کے وہ کنیکشن جیڑا ہے وہ باڈی نالوں شریر نالوں ٹوٹ جائے شریر پھر پاویں جنہ چر مرضی بیٹھا رہے پتہ ہی نہیں لگتا ਤੇ ਜੋਗੀ ਕੀ ਕਰਦੇ ਸੀ? ਮੈਂ ਸਿੱਧਾ ਜਿਹਾ ਸਮਝਾਉਣ ਦਾ ਯਤਨ ਕਰਨਾ, ਆਪਾਂ ਸਮਝਣੇ ਆ। ਮੈਂ ਸੰਗਤ ਨੂੰ ਕੀ ਸਮਝਾਉਣਾ, ਸੰਗਤ ਦੇ ਸਮਝਦਾਰ ਹੈ, ਸੰਗਤ ਦੇ ਸਾਨੂੰ ਸਮਝਾਉਂਦੀ ਹੈ, ਰਲ ਮਿਲ ਕੇ ਚਲੋ ਸਮਝਣ ਦੀ ਕੋਸ਼ਿਸ਼ ਕਰਨੇ ਆ ਆਪਾਂ। ਜਿਵੇਂ ਡਾਕਟਰ ਜਿਹੜੇ ਆ ਉਹ ਆਪਰੇਸ਼ਨ ਕਰਦੇ ਨੇ ਲੱਤ ਦਾ ਜਾਂ ਪੇਟ ਦਾ ਆਪਰੇਸ਼ਨ ਕਰਦੇ ਨੇ, ਉਹ ਇੱਕ ਤੁਹਾਨੂੰ ਇੰਜੈਕਸ਼ਨ ਦਿੰਦੇ ਨੇ ਜਾਂ ਕਈ ਦਵਾਈ ਸੁੰਘਾ ਦਿੰਦੇ ਨੇ ਜਾਂ ਕੋਈ ਏਦਾਂ ਦੀ ਦਵਾਈ, ਉਹ ਕੀ ਕਰਦੇ ਤੁਸੀਂ ਵੇਖ ਰਹੇ ਹੋ, ਅੱਖਾਂ ਖੁੱਲੀਆਂ ਨੇ ਤੇ ਚੀਰਿਆ ਜਾ ਰਿਹਾ ਲੱਤ ਨੂੰ, ਦਰਦ ਹੋ ਨਹੀਂ ਰਿਹਾ। ਦਰਦ ਤੇ ਹੋ ਰਿਹਾ, ਦਰਦ ਹੋ ਨਹੀਂ ਰਿਹਾ, ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ, ਦਰਦ ਤੇ ਹੋ ਰਿਹਾ। ਲੱਤ ਤੇ ਚੀਰੀ ਜਾਏਗੀ ਤੇ ਦਰਦ ਨਾ ਹੋਵੇ, ਦਰਦ ਤੇ ਹੈ, ਅੱਖਾਂ ਨਾਲ ਤੂੰ ਵੇਖ ਵੀ ਰਿਹਾ ਕਿ ਮੇਰੇ ਪੇਟ ਨੂੰ ਪਾੜ ਰਹੇ ਨੇ, ਪਰ ਤੈਨੂੰ ਦਰਦ ਨਹੀਂ ਹੋਏਗਾ। ਉਹਦਾ ਕਾਰਨ ਇਹ ਹੈ ਕਿ ਜਿਹੜੀ ਨਾੜੀ ਤੇਰੇ ਬ੍ਰੇਨ ਤੱਕ ਜਾਂਦੀ ਸੀ, ਧੁਨ ਤੋਂ ਲੈ ਕੇ ਖੱਬੇ ਪਾਸੇ ਸਾਡੇ ਇੱਕ ਨਾੜੀ ਚੱਲਦੀ ਹੈ, ਸਾਰੰਗ ਦੇ ਨਾਲ ਬ੍ਰੇਨ ਤੱਕ ਉਹ ਜੁੜੀ ਹੋਈ ਹੈ, ਉਹਨੂੰ ਅਸੀਂ ਕਹਿੰਦੇ ਹਾਂ ਰੁਦਰਾਕਸ਼ ਨਾੜੀ। ਤੇ ਡਾਕਟਰ ਕੀ ਕਰਦੇ ਨੇ, ਮੈਡੀਸਨ ਦੇ ਨਾਲ ਦਵਾਈ ਦੇ ਨਾਲ ਉਹ ਨਾੜੀ ਨੂੰ ਬੰਦ ਕਰਦੇ, ਉਹ ਕਨੈਕਸ਼ਨ ਕੱਟ ਦਿੰਦੇ ਨੇ। ਡਾਕਟਰ ਦਵਾਈ ਨਾਲ ਕੱਟਦੇ ਨੇ, ਡਾਕਟਰ ਦਵਾਈ ਨਾਲ ਕਨੈਕਸ਼ਨ ਕੱਟ ਦਿੰਦੇ ਨੇ, ਸਰੀਰ ਨੂੰ ਕੱਟੀ ਜਾਓ ਵੱਢੀ ਜਾਓ ਤੇ ਪਤਾ ਲੱਗਦਾ ਹੀ ਨਹੀਂ, ਦਰਦ ਹੋ ਰਿਹਾ ਮਹਿਸੂਸ ਨਹੀਂ ਹੁੰਦਾ। ਡਾਕਟਰ ਦਵਾਈ ਨਾਲ ਕੱਟਦੇ ਨੇ, ਯੋਗੀ ਯੋਗ ਨਾਲ ਸਾਹ ਨਾਲ ਕੱਟ ਦਿੰਦੇ ਨੇ। ਉਹ ਨਾੜੀ ਜਦੋਂ ਹਵਾ ਵੱਢ ਜਾਏਗੀ ਤੇ ਕਨੈਕਸ਼ਨ ਟੁੱਟ ਜਾਏਗਾ ਰੁਦਰਾਕਸ਼ ਵਿੱਚ। ਤੇ ਗੁਰੂ ਕਾ ਸਿੱਖ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਬਦ ਦੀ ਤਾਕਤ ਨਾਲ ਸਵਾਸ ਦਸੋਂ ਦੁਆਰ ਵਿੱਚ ਵਾੜ ਲੈਂਦਾ, ਉਹ ਨਾੜੀ ਬਲੌਕ ਹੋ ਜਾਂਦੀ ਹੈ, ਫਿਰ ਭਾਵੇਂ ਦਸ ਘੰਟੇ ਅੱਖਾਂ ਬੰਦ ਕਰਕੇ ਬੈਠੇ ਰਹੋ, ਪਤਾ ਹੀ ਨਹੀਂ ਲੱਗਦਾ। ਉਹਦਾ ਪਤਾ ਹੀ ਨਹੀਂ ਲੱਗਦਾ। ਹੁਣ ਵੇਖੋ ਗੁਰਮੁਖੋ, ਜਿਹੜੇ ਤੇ ਅਭਿਆਸੀ ਨੇ ਅੱਖਾਂ ਬੰਦ ਕਰਕੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਅੱਖਾਂ ਬੰਦ ਕਰਕੇ ਆਪੇ ਦੀ ਖੋਜ ਕਰਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਿਹੜੇ ਇੱਦਾਂ ਚੌਂਕ ਨਾਲ ਮਾਰ ਕੇ ਬਹਿੰਦੇ ਆ, ਜਿਹੜਾ ਬੰਦਾ ਰੋਜ਼ ਘੰਟਾ ਅੱਧਾ ਘੰਟਾ ਬਹਿੰਦਾ ਹੈ, ਅੰਦਰ ਇੱਕ ਸਵਾਸਾਂ ਦੀ ਗੰਢ ਹੈ, ਜਿੱਦਣ ਖੁੱਲ ਜਾਏਗੀ ਉਹਨੂੰ ਪਤਾ ਲੱਗ ਜਾਏਗਾ। ਉਸ ਦਿਨ ਕਹਿੰਦੇ ਨੇ ਲਿਖ ਲਓ ਡਾਇਰੀ ਤੇ, 6 ਮਹੀਨਿਆਂ ਬਾਅਦ ਮੌਤ ਹੋ ਜਾਂਦੀ ਹੈ, ਅੰਦਰ ਦੀ ਹਿਲ ਜੁਲ ਹੋਣ ਤੋਂ ਬਾਅਦ ਸਵਾਸਾਂ ਦੇ ਚੱਲਣ ਦੀ ਗਤੀ ਜਿਹੜੀ ਹੈ ਉਹਦੇ ਵਿੱਚ ਫਰਕ ਪੈ ਜਾਂਦਾ, ਸਵਾਸਾਂ ਦੀ ਗਤੀ ਬਦਲ ਜਾਂਦੀ ਹੈ। ਉਦੋਂ 6 ਮਹੀਨਿਆਂ ਬਾਅਦ ਸਰੀਰ ਖਤਮ ਹੋ ਜਾਂਦਾ, ਮੌਤ ਹੋ ਜਾਂਦੀ ਹੈ। ਸਾਨੂੰ ਤੇ ਭਾਣਾ ਵਰਤੇ ਦਾ ਹੀ ਪਤਾ ਲੱਗਣਾ ਹੈ, ਕਿਆ ਜਾਣਨਾ ਕਿ ਮਰੇ ਹੈਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ। ਸਾਨੂੰ ਤੇ ਨਹੀਂ ਲੱਗਣਾ ਪਤਾ ਕਿ ਕਿਵੇਂ ਆਏਗੀ ਮੌਤ, ਪਰ ਜਿਹੜਾ ਭਜਨ ਕਰਨ ਵਾਲਾ ਚੌਂਕੜਾ ਮਾਰ ਕੇ ਰੋਜ਼ ਬਹਿੰਦਾ ਹੈ ਨਾ ਗੁਰਮੁਖੋ, ਉਹਨੂੰ ਅੰਦਰ ਦਾ ਜ਼ਰੂਰ ਪਤਾ ਲੱਗ ਜਾਏਗਾ। ਅਭਿਆਸੀ ਜਿੰਨੇ ਵੀ ਨੇ, ਸਿਮਰਨ ਕਰਨ ਵਾਲੇ ਨੇ, ਉਹ ਮੌਤ ਤੋਂ ਪਹਿਲਾਂ ਇਸ਼ਾਰੇ ਕਰਨ ਲੱਗ ਪੈਂਦੇ ਨੇ ਵੀ ਆਪਾਂ ਹੁਣ ਚਲੇ ਜਾਣਾ, ਬਸ ਜੀ ਹੁਣ ਦਿਨ ਥੋੜੇ ਰਹਿ ਗਏ, ਦਿਨ ਥੋੜੇ ਥੱਕੇ, ਭਇਆ ਪੁਰਾਣਾ ਚੋਲਾ, ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਬਸਤਰ ਪੁਰਾਣਾ ਹੋ ਜਾਏ ਤੇ ਬਦਲ ਲਈਦਾ। ਤੇ ਸਾਧਨਾ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਆਹ ਹੁਣ ਬਦਲਾਂਗੇ, ਸਮਾਂ ਨੇੜੇ ਆ ਗਿਆ। ਬਾਪੂ ਸਰਾੜਾ ਸਾਹਿਬ ਵਾਲੇ ਸਨ ਜਿਹੜੇ ਜਦੋਂ ਗਏ ਸੱਚਖੰਡ ਇੰਗਲੈਂਡ ਗਏ, ਆਪਾਂ ਉਸ ਧਰਤੀ ਦੇ ਦਰਸ਼ਨ ਕੀਤੇ, ਉਸ ਘਰ ਦੇ ਜਿੱਥੇ ਉਹਨਾਂ ਨੇ ਸਰੀਰ ਛੱਡਿਆ। ਇਹਨਾਂ ਨੇ ਰਾੜਾ ਸਾਹਿਬ ਤੋਂ ਤੁਰਨ ਲੱਗੇ, ਆਖਰੀ ਵਾਰੀ ਡਿਊਟੀ ਲੰਘਣ ਲੱਗੇ, ਸਾਰੇ ਸੇਵਾਦਾਰ ਉਸ ਵੇਲੇ ਹਾਜ਼ਰ ਸਨ, ਆਲੇ ਦੁਆਲੇ ਸਨ, ਮਹਾਂਪੁਰਖ ਟਾਕੀ ਖੋਲ ਦਿੱਤੀ, ਸੇਵਾਦਾਰ ਨੇ ਵਿੱਚ ਰਹਿਣ ਲੱਗੇ, ਅੰਦਰ ਵੜਨ ਲੱਗੇ ਗੱਡੀ ਵਿੱਚ, ਚੁਟਕੀਆਂ ਵਜਾਉਣ ਲੱਗ ਪਏ, ਚੁਟਕੀਆਂ ਚੁਟਕੀਆਂ ਵਜਾਉਂਦਿਆਂ ਨੇ ਗੱਡੀ ਚ ਬਹਿੰਦਿਆਂ ਨੇ ਧਾਰਨਾ ਪੜੀ, ਕਦੇ ਵਾਜੇ ਤੋਂ ਬਿਨਾਂ ਧਾਰਨਾ ਨਹੀਂ ਸੀ ਪੜਦੇ, ਦੀਵਾਨ ਤੋਂ ਬਿਨਾਂ। ਇੰਗਲੈਂਡ ਚੱਲੇ ਸੀ, ਮਹੀਨਾ ਦਿੱਲੀ ਦੀਵਾਨ ਲਾਣੇ ਸਨ, ਉਸ ਤੋਂ ਬਾਅਦ ਫਿਰ ਉਹਨਾਂ ਨੇ ਇੰਗਲੈਂਡ ਜਾਣਾ ਸੀ। سارے سیوادار کول سن, میں صرف اس بینتی نو تھوڑا جا ہور ودا دیتا ہے کہ 6 مہینے پہلا پتا لگ جاتا ہے بھجن کرنے والی نو. میں بابا ایشر سنگھ جی کی گل کر رہا, پاویں کوئی ہوئے گھر چ رہندا ہے, بچیاں چ رہندا ہے, پروار چ رہندا ہے, ابھیاس کرتا ہے, اونوں پہلا پتا لگ جائے گا بھی ہن جانا ہے, ہن اڈاری ماراں گے, پران پنکھیرو اڈ جان گے, گڈی چ بہن لگے نے دھار نہ پڑی, ہن تا ہون گے سنجوگا نال ملے نلیاں تے نیر وچھے ہوں. اجیت سنگھ کا نام ہے پورا, وہ کہ میں ਕਿਹਾ ਕਿ ਬਾਬਾ ਜੀ ਮਹਾਰਾਜ ਅਜੇ ਤੇ ਸਮਾਂ ਬੜਾ ਪਿਆ ਏਅਰਪੋਰਟ ਤੇ ਜਾਣ ਦਾ, ਪਰ ਕਹਿੰਦੇ ਮੈਨੂੰ ਨਹੀਂ ਸਮਝ ਆਈ ਵੀ ਇਹ ਤੇ ਇਹ ਕਹਿੰਦੇ ਆ ਕਿ ਮੇਰਾ ਸਮਾਂ ਨੇੜੇ ਆ ਗਿਆ, ਮਾਈ ਟਾਈਮ ਹੈਜ਼ ਕਮ, ਮੇਰਾ ਸਮਾਂ ਨੇੜੇ ਆ ਗਿਆ। ਮੈਂ ਕਹਿੰਦੇ ਸਮਝ ਗਿਆ ਵੀ ਇਹ ਕਹਿੰਦੇ ਨੇ ਵੀ ਮੇਰਾ ਏਅਰਪੋਰਟ ਤੇ ਜਾਣ ਦਾ ਸਮਾਂ ਆ ਗਿਆ, ਸਹੀ ਨਹੀਂ ਸਮਝ ਸਕਿਆ। ਮੈਂ ਚਲੇ ਗਏ ਇੰਗਲੈਂਡ, ਇੰਗਲੈਂਡ ਜਾ ਕੇ ਉੱਥੇ ਸੁਦਾਗਰ ਸਿੰਘ ਦੇ ਘਰ ਗਏ ਸਨ 74 ਵਿਚ, 74 ਚ ਗਏ, 75 ਵਿਚ ਕਿਸੇ ਹੋਰ ਦੇ ਘਰ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਸੁਦਾਗਰ ਸਿੰਘ ਦੇ ਘਰ ਵਾਲੀ ਨੇ ਮੈਨੂੰ ਖੁਦ ਇਹ ਗੱਲ ਦੱਸੀ, ਕਹਿੰਦੇ ਅਸੀਂ ਗਏ, ਕਹਿੰਦੇ ਬਾਬਾ ਜੀ ਸਾਨੂੰ ਮੌਕਾ ਦਿਓ ਸੇਵਾ ਦਾ, ਪਿਛਲੇ ਸਾਲ ਤੁਸੀਂ ਇੱਕ ਮਹੀਨਾ ਰਹੇ, ਅੱਜ ਕੀ ਕਮੀ ਕੋਈ ਰਹੇਗੀ ਸਾਡੀ ਸੇਵਾ ਚ। ਉਸ ਵੇਲੇ ਚੁੱਪ ਕਰ ਗਏ। ਦੂਜੀ ਵਾਰੀ ਫੇਰ ਆਖਿਆ ਸਾਡਾ ਜੀ ਕਰਦਾ ਸੇਵਾ ਕਰੀਏ, ਆਪ ਜੀ ਸਾਨੂੰ ਮੌਕਾ ਦਿਓ। ਹੱਸ ਕੇ ਆਖਣ ਲੱਗੇ, ਕਹਿੰਦੇ ਸੁਦਾਗਰ ਸਿਆ ਤੇਰੇ ਕੋਲ ਹੀ ਆ, ਜਿੰਨੀ ਮਰਜ਼ੀ ਸੇਵਾ ਕਰਨ ਦੀ, ਬੜੀ ਸੰਗਤ ਆਏਗੀ। ਇਹ ਕਿਹਾ ਕਹਿੰਦੇ ਹਨ ਸਾਨੂੰ ਕੀ ਪਤਾ ਸੀ ਵੀ ਇਹਦਾ ਅਰਥ ਕੀ ਹੈ। ਉਹਨਾਂ ਦੇ ਘਰ ਸਰੀਰ ਛੱਡ ਗਏ ਇੰਗਲੈਂਡ, ਜਦੋਂ ਏਦਾਂ ਬੈਠੇ ਹੋਈਏ ਨਾ, ਪੁਰਾਣੇ ਬਜ਼ੁਰਗ ਅਜੇ ਵੀ ਦੱਸਦੇ ਆ ਕਿ ਸੰਗਤ ਨੂੰ ਇਕੱਠੀ ਕਰਕੇ ਜਦੋਂ ਬਹਿੰਦੇ ਮਿਲਦੇ ਸੀ, ਪੁੱਛਿਆ ਕਰਨ ਸਰੀਰ ਇੰਡੀਆ ਕਿਵੇਂ ਜਾਂਦਾ ਹੈ, ਕੀ ਫਾਰਮੈਲਿਟੀਜ਼ ਹਨ, ਕੀ ਕੁਝ ਕਰਨਾ ਪੈਂਦਾ ਹੈ, ਕਿਵੇਂ ਕਿਵੇਂ ਸਾਰਾ ਇੰਤਜ਼ਾਮ ਹੋਏਗਾ, ਸਰੀਰ ਇੰਡੀਆ ਕਿਵੇਂ ਲੈ ਕੇ ਜਾਣਾ ਪਏਗਾ, ਸਾਰਾ ਕੁਝ ਸਾਰੀਆਂ ਸੰਗਤ ਨੂੰ ਬਾਹਰ ਕੇ ਪੁੱਛਦੇ ਸੀ। ਇਕੱਲੀ ਇਕੱਲੀ ਗੱਲ ਕਿ ਸਰੀਰ ਇੰਡੀਆ ਜਾਏਗਾ ਕਿਵੇਂ, ਹੈਰਾਨ ਹੋ ਗਏ ਉਹ ਵੇਖਣ ਵਾਲੇ। ਫਿਰ ਇੱਦਾਂ ਪੁੱਛਣ, ਪਾਣੀ ਕਿੱਥੇ ਡੂੰਘਾ ਹੈ, ਕਿੱਥੇ ਜਲ ਪ੍ਰਵਾਹ ਕੀਤਾ ਜਾਏਗਾ। ਫਿਰ ਇੱਕ ਦਿਨ ਕਹਿੰਦੇ ਉਹ ਭਾਈ ਜੇ ਇੱਥੇ ਜਲ ਪ੍ਰਵਾਹ ਕਰਤਾ ਇੰਡੀਆ ਵਿੱਚ ਸੰਗਤ ਬਹੁਤ ਰੋਏਗੀ, ਭੇਜਿਓ ਇੰਡੀਆ। ਸਿੰਘਾਂ ਨੂੰ ਬੁਲਾ ਕੇ ਕਹਿੰਦੇ ਸਰਦਾਰ ਨੂੰ ਸੱਦਿਓ, ਕੈਂਪਾਂ ਕੋਲ ਵਾਲੇ ਨੂੰ, ਆਪੇ ਸਾਡੇ ਸਰੀਰ ਨੂੰ ਜਹਾਜ਼ ਲੈ ਜਾਏਗਾ। ਰਾਤ ਦਾ ਦੀਵਾਨ ਲਾਇਆ 25 ਅਗਸਤ 1975 ਵਿਚ, ਰਾਤ ਦੇ ਦੀਵਾਨ ਦੀ ਕੈਸਟ ਵੀ ਰਿਕਾਰਡ ਹੈ, ਹੁਣ ਵੀ ਮਿਲਦੀ ਹੈ, VCD ਹੈ, ਤੁਸੀਂ ਵੇਖ ਸਕਦੇ ਹੋ। ਉਹਦੇ ਵਿਚ ਮਹਾਂਪੁਰਖ ਕੀਰਤਨ ਕਰਦੇ ਆ, ਤੇ ਕੀਰਤਨ ਕਰਦੇ ਕਹਿੰਦੇ ਆ ਆ ਚੋਲਾ ਪੁਰਾਣਾ ਹੋ ਗਿਆ, ਆ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ। ਅਭਿਆਸ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਗੁਰਮੁਖੋ ਸਮਾਂ ਆ ਜਾਏ ਜਦੋਂ। ਹੁਣ ਸਦਾ ਪ੍ਰੇਮ ਵਾਲਾ ਆ ਗਿਆ ਜੀ, ਹੁਣ ਸਦਾ ਪ੍ਰੇਮ ਵਾਲਾ ਆ ਗਿਆ ਜੀ, ਪ੍ਰੇਮ ਵਾਲਾ ਆ ਗਿਆ ਜੀ, ਪ੍ਰੇਮ ਵਾਲਾ ਆ ਗਿਆ ਜੀ। ਸਾਹਿਬਾਨ ਨੇ ਇਸਦਾ ਕਈ ਪ੍ਰਮਾਣ ਦਿੱਤੇ। 74 ਵਿਚ 75 ਵਿਚ 25 ਦਾ ਦੀਵਾਨ ਲਾਇਆ। ਸੇਵਕਾਂ ਨੇ ਪੁੱਛਿਆ, ਕਹਿੰਦੇ ਵਾਹ ਪੁਰਸ਼ੋ ਦੱਸੋਗੇ ਕਿੰਨੀ ਤਰੀਕ ਨੂੰ ਜਾਣਾ। ਰਾਣਾ ਸਾਹਿਬ ਸੰਪਰਦਾ ਇਹ ਸੰਪਰਦਾ ਦੇ ਜਿੰਨੇ ਮਹਾਂਪੁਰਸ਼ ਹੋਏ ਕਹਿੰਦੇ ਦੱਸ ਕੇ ਸਰੀਰ ਛੱਡਦੇ। ਤੁਸੀਂ ਦੱਸੋਗੇ? ਮਹਾਂਪੁਰਸ਼ ਕਹਿੰਦੇ ਦੱਸਣ ਦਾ ਸਮਾਂ ਨਹੀਂ ਰਿਹਾ ਹੁਣ। ਹਾਂ ਇੰਨਾ ਦੱਸਦੇ ਆ ਵੀ ਸਮਾਧੀ ਚ ਬੈਠੇ ਅੰਮ੍ਰਿਤ ਵੇਲੇ ਸਰੀਰ ਛੱਡਾਂ, ਸਮਾਧੀ ਚ ਇਹ ਦੱਸ ਗਏ ਸੀ ਪਹਿਲਾਂ। ਫਿਰ ਚੌਂਕਲਾ ਲਾ ਕੇ ਸੰਨ 75 ਵਿਚ 26 ਅਗਸਤ ਨੂੰ ਬੈਠੇ ਸਮਾਧੀ ਚ ਬੈਠੇ ਚੌਂਕੜਾ ਮਾਰ ਕੇ ਸਰੀਰ ਛੱਡ ਦਿੱਤਾ ਸੀ। ਤੇ ਗੁਰਮੁਖੋ ਪਹਿਲਾਂ ਮਹਾਂਪੁਰਖਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਸੀ ਵੀ ਹੁਣ ਸਮਾਂ ਆ ਗਿਆ। ਜਿੰਨੇ ਅਭਿਆਸੀ, ਜਿੰਨੇ ਸਿਮਰਨ ਭਜਨ ਕਰਨ ਵਾਲੇ ਆ, ਜਿੰਨੇ ਆਪੇ ਦੀ ਖੋਜ ਕਰਨ ਵਾਲੇ ਨੇ, ਜਿੰਨੇ ਆਤਮਿਕ ਜੇਤੂ ਸੂਰਮੇ ਨੇ, ਉਹਨਾਂ ਨੂੰ ਸਭ ਪਤਾ ਲੱਗ ਜਾਂਦਾ ਹੈ ਕਿ ਕਦੋਂ ਜਾਣਾ ਦੁਨੀਆ ਵਿੱਚੋਂ। ਪਰ ਮੈਂ ਇੱਕ ਅਰਜ ਕਰਾਂਗਾ ਕਿ ਨਾ ਪਤਾ ਲੱਗੇ ਕਦੋਂ ਜਾਣਾ ਹੈ, ਧਿਆਨ ਦਿਓ, ਨਾ ਪਤਾ ਲੱਗੇ ਕਦੋਂ ਜਾਣਾ ਹੈ, ਕਿਵੇਂ ਜਾਣਾ ਹੈ। ਇਹ ਤੇ ਠੀਕ ਹੈ, ਕਿਆ ਜਾਣਨਾ, ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਨਹੀਂ ਪਤਾ ਕਿਵੇਂ ਜਾਣਾ ਹੈ, ਨਹੀਂ ਪਤਾ ਮਰਾਂਗੇ ਕਿਵੇਂ, ਸਾਡਾ ਮਰਨਾ ਕੈਸਾ ਹੋਏਗਾ। ਪਰ ਇੱਕ ਗੱਲ ਪੱਕੀ ਹੈ, ਪਤਾ ਨੀ ਐਕਸੀਡੈਂਟ ਨਾਲ ਮਰਨਾ ਹੈ, ਪਤਾ ਨੀ ਡੁੱਬ ਕੇ ਮਰਨਾ ਹੈ, ਪਤਾ ਨੀ ਅੱਗ ਨਾਲ ਮਰਾਂਗੇ, ਪਤਾ ਨੀ ਅਟੈਕ ਹੋ ਜਾਣਾ ਹੈ, ਪਤਾ ਨੀ ਕੈਂਸਰ ਹੋਣਾ ਹੈ, ਪਤਾ ਨੀ ਸ਼ੂਗਰ ਹੀ ਖਾ ਜਾਏਗੀ। ਇਹ ਤੇ ਨਹੀਂ ਪਤਾ ਮਰਾਂਗੇ ਕਿਵੇਂ, ਪਰ ਇਹ ਗੱਲ ਪੱਕੀ ਹੈ ਜੇ ਮਾਲਕ ਹਿਰਦੇ ਵਿਚ ਵਸਿਆ ਹੋਵੇ, ਮਰੇ ਜਿਵੇਂ ਮਰਜੀ ਪਰ ਸੌਖਾ ਮਰੇਗਾ। ਮੈਂ ਪੰਕਤੀਆਂ ਦੇ ਅਰਥ ਇਹ ਨੇ, ਕਿਆ ਜਾਣਨਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸਹਿਲੇ ਦਾ ਅਰਥ ਹੈ ਸੌਖਾ, ਰੱਬ ਜੇ ਯਾਦ ਰਹੇਗਾ, ਮਰੋ ਜਿਵੇਂ ਮਰਜੀ ਪਰ ਮਰੋਗੇ ਸੌਖੇ, ਇਹ ਪੱਕੀ ਗੱਲ ਹੈ। ਜਾਨ ਜਿਵੇਂ ਮਰਜੀ ਨਿਕਲੇ ਪਰ ਸੌਖੀ ਨਿਕਲ ਜਾਏ। ਨਹੀਂ ਤੇ ਓਦਾਂ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੁੜਕਾਏ, ਹੱਡ ਹੱਡ ਕੜਕਦਾ ਜਦੋਂ ਜਾਨ ਨਿਕਲਦੀ ਹੈ। ਇਹਨੇ ਜਦੋਂ ਜਮ ਦੂਤ ਜਾਨ ਕੱਢਦੇ ਨੇ ਨਾ, ਬਿੱਛੂ ਇੱਕ ਡੰਗ ਮਾਰ ਗਿਆ ਝੱਲਿਆ ਨਹੀਂ ਜਾਂਦਾ, ਕਹਿੰਦੇ ਇੱਦਾਂ ਲੱਗਦਾ ਜਿਵੇਂ ਹਜ਼ਾਰ ਬਿੱਛੂ ਨੇ ਇਕੱਠਾ ਹੀ ਡੰਗ ਮਾਰ ਦਿੱਤਾ। ਵੱਡੇ ਵੱਡੇ ਕੰਨਿਆਂ ਵਾਲੀ ਮੋੜੀ, ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਦੀਵਾਨ ਵਿੱਚ ਰਾਣਾ ਸਾਹਿਬ ਵਾਲੇ, ਕਹਿੰਦੇ ਜਦੋਂ ਮੋੜੀ ਜਿਵੇਂ ਕੰਨਿਆਂ ਵਾਲੀ ਨਾ ਕੱਲੀ ਕੱਲੀ ਨਾੜ ਦੇ ਵਿੱਚੋਂ ਖਿੱਚੀ ਜਾਏ, ਇੰਨੀ ਤਕਲੀਫ ਹੁੰਦੀ ਹੈ ਸਰੀਰ ਨੂੰ। ਪਰ ਮੌਤ ਆਉਣੀ ਸਭ ਤੇ ਹੈ, ਮਨਮੁਖਾਂ ਤੇ ਵੀ, ਗੁਰਮੁਖਾਂ ਤੇ ਵੀ, ਮਰਨਾ ਸਭ ਨੇ ਹੈ। ਪਰ ਬਿੱਲੀ ਸੱਤ ਦੇ ਜਿਹੜੀਆਂ ਟਪਾਉਂਦੀ ਆਪਣੇ ਬੱਚਿਆਂ ਨੂੰ, ਪਤਾ ਵੀ ਨਹੀਂ ਲੱਗਣ ਦਿੰਦੀ, ਮੂੰਹ ਉਹੀ ਹੁੰਦਾ ਚੂਹੇ ਦਾ, ਵੇਖੋ ਕੀ ਹਾਲ ਕਰਦੀ ਹੈ। ਮੌਤ ਸਭ ਤੇ ਆਉਂਦੀ ਹੈ, ਪਰ ਰੱਬ ਦੇ ਪਿਆਰੇ ਗੁਰਮੁਖਾਂ ਬੰਦਗੀ ਸਿਮਰਨ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਦਾ, ਸੱਪ ਕੰਜ ਲਾ ਦਿੰਦਾ, ਏਦਾਂ ਸਰੀਰ ਛੱਡ ਜਾਂਦੇ ਆ। ਤੇ ਜਿਹੜੇ ਮਨਮੁਖ ਨੇ, ਜਿਹੜੇ ਟੁੱਟੇ ਹੋਏ ਆ, ਉਹਨਾਂ ਦਾ ਹਾਲ ਫਿਰ ਬੁਰਾ ਹੀ ਹੁੰਦਾ ਹੈ।
ਕਸਲੀ ਨਮਾਣੀ ਜਿੰਦੜੀ ਕਸਲੀ ਨਮਾਣੀ ਜਿੰਦੜੀ ਕਸਲੀ ਨਮਾਣੀ ਜਿੰਦੜੀ ਕਸਲੀ ਨਮਾਣੀ ਜਿੰਦੜੀ ਕਸਲੀ ਨਮਾਣੀ ਜਿੰਦੜੀ
ਸਟੇਜ ਤੇ ਆਉਣਾ ਹੈ, ਸੰਗਤ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਸੰਗਤ ਜੀ ਬੈਠੇ ਰਹੋ, ਜਿਵੇਂ ਸਜੇ ਹੋਏ ਇਸੇ ਤਰ੍ਹਾਂ ਸਜੇ ਰਹਿਣਾ ਹੈ। ਉਹ ਸੰਗਤ ਆਏ ਜੀ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਜਿਹੜੇ ਗੁਰੂ ਵਾਲੇ ਬਣੇ ਨੇ, ਆਓ ਸਾਰਿਆਂ ਨੂੰ ਵਧਾਈ ਦਈਏ, ਜੀ ਆਇਆਂ ਨੂੰ ਆਖੀਏ, ਪੰਜ ਪਿਆਰਿਆਂ ਨੂੰ ਜਿਹੜੇ ਅੰਮ੍ਰਿਤ ਛੱਡ ਕੇ ਸੰਗਤਾਂ ਆਈਆਂ, ਉਹਨਾਂ ਸਾਰਿਆਂ ਦਾ ਸਤਿਕਾਰ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਕਿਰਪਾ ਕਰਕੇ ਪੰਜ ਪਿਆਰਿਆਂ ਦਾ ਸਤਿਕਾਰ ਵਿੱਚ سارے کرپا کر کے بولیو ਸੰਚਾਰ ਦੀ ਖੁਸ਼ੀ ਹੈ ਉਹ ਪਿਆਰ ਦਾ ਇਜ਼ਹਾਰ ਕਰਦਿਆਂ ਹੋਇਆ ਸਾਰੇ ਦਾਵਾਂ ਖੜੀਆਂ ਕਰਨਗੇ ਜ਼ਰੂਰ ਬੇਨਤੀ ਪ੍ਰਵਾਨ ਕਰਿਓ ਸਾਰੇ ਦਾਵਾਂ ਖੜੀਆਂ ਕਰਕੇ ਸਾਥ ਦਿਓ ਜਰਾ
Thank you.
ਭਾਈ ਦੇ ਪਾਤਰ ਨੇ ਜਿੰਨੀਆਂ ਸੰਗਤਾਂ ਅੰਮ੍ਰਿਤ ਛੱਕ ਕੇ ਆਈਆਂ, ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ ਲੱਖ ਲੱਖ ਵਧਾਈ ਤੇ ਬੇਨਤੀ ਹੈ। ਅੱਜ ਅੰਮ੍ਰਿਤ ਛਕਿਆ ਇੱਥੇ ਗੱਲ ਮੁੱਕ ਨਹੀਂ ਗਈ, ਗੁਰੂ ਘਰ ਦੇ ਸਪੁੱਤਰ ਬਣਨਾ ਹੈ, ਹੋਰਾਂ ਨੂੰ ਵੀ ਅੰਮ੍ਰਿਤ ਛਕਾਉਣਾ ਹੈ। ਜਿੱਥੇ ਆਪ ਸਿੰਘ ਸਜੇ ਹੋ ਅਜੋਕੇ ਸਮੇਂ ਅੰਦਰ, ਧਿਆਨ ਦਿਓ ਗੁਰਮੁਖੋ, ਅਜੋਕੇ ਸਮੇਂ ਅੰਦਰ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਾਰੇ ਪ੍ਰਚਾਰਕ ਬਣੀਏ, ਸਾਰੇ ਯਤਨ ਕਰੀਏ, ਆਪਣੀ ਜ਼ਿੰਦਗੀ ਵਿੱਚ ਇੱਕ ਨੂੰ, ਦੋ ਨੂੰ, ਦਸ ਨੂੰ, ਵੀਹ ਨੂੰ ਜ਼ਰੂਰ ਜੋੜੀਏ, ਜ਼ਰੂਰ। ਅੱਜ ਦੇ ਸਮੇਂ ਚ ਆਪਣੀ ਸਿੱਖੀ ਨੂੰ ਸੰਭਾਲਣ ਦੀ ਲੋੜ ਹੈ। ਅੱਜ ਜਿਵੇਂ ਭਾਈ ਕਾ ਕਕਰਾਲਾ ਨਗਰ ਹੈ, ਉੱਥੇ ਅਭੀ ਅੰਮ੍ਰਿਤ ਸੰਚਾਰ ਹੋਏ, ਉੱਥੇ ਅੱਜ ਦੀਵਾਨਾਂ ਦੀ ਸਮਾਪਤੀ ਸੀ, ਜਿਵੇਂ ਹੁਣ ਇੱਥੇ ਰਾਤ ਦੇ ਦੀਵਾਨ ਚੱਲਦੇ ਸੀ 5 ਵਜੇ, ਅੰਮ੍ਰਿਤ ਸੰਚਾਰ 6 ਵਜੇ ਇੱਥੇ ਸ਼ੁਰੂ ਹੋ ਗਿਆ। ਨਾਲ ਨਾਲ ਯਤਨ ਕਰੋ ਗੁਰਮੁਖੋ, ਮੈਂ ਅਰਜ ਹਮੇਸ਼ਾ ਕੀਤੀ ਹੈ। ਕਿਹੜੀ ਕਹਿੰਦੇ ਨੇ ਇੱਕ ਚੁੰਝ ਪਾਣੀ ਦੀ ਭਰਿਆ ਕਰੇ ਅੱਗ ਲੱਗ ਗਈ ਜੰਗਲ ਨੂੰ ਤੇ ਜੰਗਲ ਵਿੱਚ ਅੱਗ ਬੁਝਾਵੇ, ਅੱਗ ਬੁਝਾ ਰਹੀ ਹੈ ਚਿੜੀ, ਚੁੰਝ ਪਾਣੀ ਦੀ ਭਰਦੀ ਹੈ ਅੱਗ ਤੇ ਪਾ ਦਿੰਦੀ ਹੈ, ਚੁੰਝ ਭਰਦੀ ਹੈ ਪਾ ਦਿੰਦੀ। ਕਿਸੇ ਨੇ ਉਸ ਚਿੜੀ ਨੂੰ ਆਖਿਆ, ਕਹਿੰਦੇ ਚਿੜੀਏ ਤੇਰੀ ਨਿੱਕੀ ਜਿਹੀ ਚੁੰਝ ਹੈ ਤੇ ਅੱਗ ਵੇਖ ਕਿੰਨੀ ਲੱਗੀ ਹੈ, ਤੇਰੀ ਇਸ ਚੁੰਝ ਨਾਲ ਅੱਗ ਬੁਝ ਜਾਏਗੀ। ਚਿੜੀ ਨੂੰ ਆਖਿਆ ਇਹਨੇ ਨਾਲ ਅੱਗ ਬੁਝ ਜਾਏਗੀ, ਚਿੜੀ ਆਖਣ ਲੱਗੀ ਪਤਾ ਹੈ ਮੈਨੂੰ ਨਹੀਂ ਬੁਝਣੀ, ਪਤਾ ਹੈ ਮੈਨੂੰ ਨਹੀਂ ਬੁਝਣੀ, ਫਿਰ ਕਿਉਂ ਅੱਗ ਤੇ ਪਾਣੀ ਨਿੱਕੀ ਦੀ ਚੁੰਝ ਭਰ ਕੇ ਤੇ ਅੱਗ ਤੇ ਪਾਣੀ ਇਹਦੇ ਨਾਲ ਕੀ ਹੋਣ ਲੱਗਾ ਹੈ। ਉਹ ਆਖਣ ਲੱਗੀ ਪਤਾ ਮੈਨੂੰ ਵੀ ਹੈ ਵੀ ਨਹੀਂ ਬੁਝਣੀ, ਪਾਣੀ ਕਿਉਂ ਹੈ। ਕਹਿੰਦੇ ਇੱਕ ਦਿਨ ਉਹਦੀ ਕਚਹਿਰੀ ਚ ਪੇਸ਼ ਹੋਵਾਂਗੇ, ਇੱਕ ਪਾਸੇ ਲਾਉਣ ਵਾਲੇ ਖੜੇ ਹੋਣਗੇ, ਇੱਕ ਪਾਸੇ ਬੁਝਾਉਣ ਵਾਲੇ ਖੜੇ ਹੋਣਗੇ, ਘੱਟ ਤੋਂ ਘੱਟ ਬੁਝੇ ਭਾਵੇਂ ਨਾ, ਪਰ ਬੁਝਾਉਣ ਵਾਲਿਆਂ ਦੀ ਲਿਸਟ ਤੇ ਆ ਜਾਂਗੇ, ਬੁਝਾਉਣ ਵਾਲਿਆਂ ਦੀ ਲਾਈਨ ਤੇ ਖਲੋਵਾਂਗੇ, ਬੁਝਾਉਣ ਵਾਲਿਆਂ ਦੇ ਨਾਂ ਤੇ ਆਏਗਾ ਸਾਡਾ। ਯਤਨ ਕਰੋ, ਸਾਰਿਆਂ ਨੂੰ ਅਸੀਂ ਅੰਮ੍ਰਿਤਧਾਰੀ ਨਹੀਂ ਬਣਾ ਸਕਦੇ, ਸਾਰਿਆਂ ਨੂੰ ਦਾੜੀਆਂ ਕੇਸ ਨਹੀਂ ਰਖਾ ਸਕਦੇ, ਇਹ ਤੇ ਕਲਗੀਆਂ ਵਾਲੇ ਆਪ ਹੀ ਕਿਰਪਾ ਕਰਨਗੇ, ਆਪ ਹੀ ਕਿਤੇ ਬਖਸ਼ਿਸ਼ ਕਰਨਗੇ। ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹੀ ਮਿਹਰ ਕਰਨਗੇ, ਪਰ ਆਪਣਾ ਯਤਨ ਕਰੋ, ਕੋਸ਼ਿਸ਼ ਕਰੋ, ਇੱਕ ਦਿਨ ਗਲਗੀਆਂ ਵਾਲੇ ਦੀ ਗੋਦ ਵਿੱਚ ਜਾਣਾ ਹੈ, ਇੱਕ ਦਿਨ ਉਹਦੀ ਕਚਹਿਰੀ ਚ ਪੇਸ਼ ਹੋਣਾ, ਘੱਟ ਤੋਂ ਘੱਟ ਜੋੜਨ ਵਾਲਿਆਂ ਜਿੱਥੇ ਖਲੋਈਏ, ਇੱਕ ਨੂੰ ਜੇ ਜੋੜਿਆ ਹੋਏਗਾ ਤੇ ਜੋੜਨ ਵਾਲਿਆਂ ਦੀ ਲਿਸਟ ਚ ਆ ਜਾਣਗੇ, 2, 4, 10, 20, 50 ਜਿੰਨੇ ਜੋੜੇ ਜਾ ਸਕਦੇ ਅੱਜ ਦੇ ਸਮੇਂ ਚ, ਸਾਰੇ ਪ੍ਰਚਾਰਕ ਬਣੋ, ਆਪਣੇ ਪਿੰਡ ਤੋਂ ਆਪਣੇ ਘਰ ਤੋਂ ਸ਼ੁਰੂ ਕਰੋ, ਖੁਦ ਜੁੜ ਕੇ ਬਾਪੂ ਦੇ ਪਿੱਛੇ ਹੀ ਪੈ ਰਹੋ ਵੀ ਬਾਪੂ ਦੀ ਅੰਮ੍ਰਿਤ ਛਕ ਲਓ, ਬਾਪੂ ਨੀ ਮੰਨਦਾ ਗੁਆਂਢੀ ਨੂੰ ਮਨਾਓ, ਗੁਆਂਢੀ ਨੀ ਮੰਨਦਾ ਹੋਰ ਨੂੰ ਮਨਾਓ, ਜਿਵੇਂ ਮਰਜ਼ੀ ਰਿਸ਼ਤੇਦਾਰ ਨੂੰ, ਜਿਹੜਾ ਤੁਹਾਨੂੰ ਲੱਗਦਾ ਹੈ ਵੀ ਕੋਈ ਹੈ, ਕਿਰਾਇਆ ਖਰਚ ਕੇ ਚੱਲ ਦੀਵਾਨ ਚ ਚਲੀਏ, ਤੈਨੂੰ ਲੈ ਕੇ ਚੱਲਦਾ, ਆ ਟੇਪ ਸੁਣਦਾ ਆ, ਕੈਸ ਸੁਣਦਾ, ਤੂੰ ਕਿਵੇਂ ਨਾ ਕਿਵੇਂ ਜੁੜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ। ਅੱਜ ਗੁਰਮੁਖੋ ਸਿੱਖੀ ਦੇ ਵਾਰਸ ਆ, ਸਿੱਖੀ ਦੇ ਵਾਰਸੋ, ਸਿੱਖੀ ਨੂੰ ਸੰਭਾਲੋ, ਅੱਜ ਅਸੀਂ ਸੰਭਾਲਣਾ ਹੈ ਸਿੱਖੀ ਨੂੰ, ਜਾਇਦਾਦਾਂ ਸੰਭਾਲ ਲਿਓ, ਵੱਟ ਕੋਈ ਇਧਰੋਂ ਇਧਰ ਨਾ ਕਰ ਜਾ, ਡਾਂਗਾਂ ਖੜਕਾਉਂਦੇ ਹੋ ਗੰਡਾਸੇ, ਕੇਸ ਲੜਦੇ ਹੋ ਕੋਰਟਾਂ ਕਚਹਿਰੀਆਂ ਵਿੱਚ, ਸਿੱਖੀ ਸਾਡੀ ਜਾਇਦਾਦ ਆ, ਇਹਨੂੰ ਕਿੰਨੇ ਸੰਭਾਲਣਾ ਹੈ। ਦੋਸ਼ ਦਿੰਦੇ ਆ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਫਲਾਣਾ ਪ੍ਰਚਾਰ ਨਹੀਂ ਕਰਦਾ, ਉਹਨਾਂ ਦੇ ਮੋਢਿਆਂ ਤੇ ਭਾਰ ਹੈ, ਜ਼ਿੰਮੇਵਾਰੀ ਸਮਝਣ ਨਾ ਸਮਝਣ, ਪਰ ਸਾਡੀ ਵੀ ਜ਼ਿੰਮੇਵਾਰੀ, ਸਭ ਦੀ, ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ। ਘੱਟ ਤੋਂ ਘੱਟ ਹੋਰਾਂ ਨੂੰ ਵੀ ਜੋੜਨ ਜੋਗਾ, ਆਪ ਹੀ ਇੰਨੇ ਜੋਗਾ ਹੋ ਜਾ ਵੀ ਕਲਗੀਆਂ ਵਾਲੇ ਦੀ ਫੋਟੋ ਅੱਗੇ ਖਲੋਤਾ ਹੋਵੇ, ਅੱਖਾਂ ਚੱਖਾਂ ਪਾਵੇ, ਤੈਨੂੰ ਨੀਵੀ ਨਾ ਪਾਉਣੀ ਪਵੇ, ਘੱਟ ਤੋਂ ਘੱਟ ਆਪ ਇੰਨੇ ਜੋਗਾ ਹੋ ਜਾ। ਕਿ ਮੈਂ ਗੁਰੂ ਗੋਬਿੰਦ ਸਿੰਘ ਤੁਹਾਡੇ ਅਜੀਤ ਸਿੰਘ ਵਰਗਾ ਨਹੀਂ ਬਣ ਸਕਦਾ, ਮੈਂ ਤੁਹਾਡੇ ਪੁੱਤਰ ਸਾਹਿਬਜ਼ਾਦੇ ਜੁਝਾਰ ਸਿੰਘ ਵਰਗਾ ਨਹੀਂ ਬਣ ਸਕਦਾ, ਮੈਂ ਫਤਿਹ ਸਿੰਘ ਜ਼ੋਰਾਵਰ ਸਿੰਘ ਨਹੀਂ ਬਣ ਸਕਦਾ, ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਅਸੀਂ, ਪਰ ਘੱਟ ਤੋਂ ਘੱਟ ਉਹਨਾਂ ਵਾਲਾ ਸਰੂਪ ਤੇ ਸਾਡੇ ਕੋਲ ਹੈ, ਆ ਗਾਡੀ ਹੈ, ਕੇਸ ਨੇ, ਪੱਗ ਹੈ, ਬਾਣਾ ਹੀ ਉਹਨਾਂ ਵਾਲਾ ਹੈ, ਇੰਨਾ ਹੀ ਬੜਾ, ਕਰਮ ਤੇ ਦੂਰ ਦੀਆਂ ਗੱਲਾਂ ਨੇ, ਬਾਣਾ ਹੀ ਪਾ ਲਈ ਇੰਨਾ ਹੀ ਬੜਾ। ਤੇ ਗੁਰੂ ਇਸ ਕਰਕੇ ਸਰਕੇ ਸਾਡਾ ਸਾਰੇ ਸਿੱਖੀ ਦੇ ਵਾਰਸ ਬਣ ਕੇ ਸਿੱਖੀ ਨੂੰ ਸੰਭਾਲੀਏ, ਯਤਨ ਕਰੀਏ। ਹੁਣ ਭਲਾ ਜੇ ਚਲੋ ਬਾਬਾ ਹਰਪ੍ਰੀਤ ਸਿੰਘ ਹੋਣਾ ਨੇ ਹਿੰਮਤ ਕੀਤੀ, ਪ੍ਰੋਗਰਾਮ ਹੋਇਆ, ਅੰਮ੍ਰਿਤ ਸੰਚਾਰ ਹੋਇਆ, ਕੋਈ ਇੱਕ, ਕੋਈ ਦੋ, ਕੋਈ ਚਾਰ, ਕੋਈ ਦਸ, ਕਈਆਂ ਮੁੰਡਿਆਂ ਨੇ ਪੱਗਾਂ ਬੰਨਣੀਆਂ ਸ਼ੁਰੂ ਕਰ ਦਿੰਦੇ ਨੇ, ਕਈ ਏਦਾਂ ਹੀ, ਕਈ ਗਰਦੇ ਤੰਬਾਕੂ ਛੱਡਦੇ ਨੇ, ਕਈ ਨਸ਼ੇ ਛੱਡਦੇ ਨੇ, ਹਜ਼ਾਰਾਂ ਨਹੀਂ ਲੱਖਾਂ ਅੰਮ੍ਰਿਤਧਾਰੀ ਹੁੰਦੇ ਨੇ, ਕੁਝ ਨਾ ਕੁਝ ਫਰਕ ਤੇ ਆਉਂਦਾ ਹੀ ਹੈ, ਕ੍ਰਾਂਤੀ ਆਉਂਦੀ ਹੈ, क्रांतिकारी सन साडे गुरु। हर सिख क्रांतिकारी होना चाहिए, हर सिख प्रचार अज के समय विच बनो, सिखी संभल भी हुई ता गल बनेगी। पंथ नूं लोड़ है अज, अज साध संगत सचमुच सारियां नूं हिम्मत करन दी लोड़ है। तकड़े पहरेदार बनो, कंध बनाओ आले दुआले, पहरेदार इहो जे बनो भी कोई चोर साडी सिखी चोरी ना कर सके। जिन्ने टकवंज रचते ने चोरी करते ने, साडे सतगुरु की बेअदबी करते ने, करते ही कहां ने, असी अविछले हो गए, असी सौ गए, असी ढिले हो गए। इसे करके इन्हां नूं मौका मिल गया। घर च जदों फुट पै जाए गवांढी लाहा लै जांदे ने, चार ओनू कहिंदा चार ओनू कहण लग जांदे ने। असी आप ही गुरुद्वारे साडे किन्ने किन्ना पैसा लगा है, 50 लाख, ते मत्था टेकण वाले सवेरे 50 नहीं हुंदे। जिन्नी संगत बैठी है, मैं सब नूं बेनती करांगा, गुरुद्वारे अजकल एक एक पिंड दे चार चार बने ने, मैं सारियां दे चरणां च हथ जोड़ के स्टेज को बेनती करना, जो मर्जी होवे, मीह होवे, हनेरी होवे, गर्मी होवे, सर्दी होवे, इन्ना ही प्रण कर लो वी रोज गुरुद्वारे जाके असीं शीश झुकावांगे, इन्ना ही प्रण कर मत्था टेकांगे। ओ साडे सतगुरु ने, सतगुरु दे चरणां च जावांगे। वेखो प्यारे हो, मत्था टेकण तू रोज जा, एक दिन तेनू उन्होंने अपना बना लेना, खिच लैणगे, उन्होंने खिच बड़ी, पकड़ बड़ी है। सच्चे पातशाह दी मेहर दी नजर हो गई बंदे करे खुदा नजर गुरु नानक दी, अपना लय बना नजर गुरु नानक, जाना ही शुरू कर दे। जिन्नी संगत बैठी मैं अर्ज सब नू करांगा, जेडे रोज मत्था नहीं टेकते वो रोज मत्था टेको। वो कहिंदे मच्छी नू पानी तो बाहर कढ़ दिता है, जिउंदी रह गई है, वो तेनू भुलेखा लग गया है, ये मच्छी दी होनी कुछ होर होएगा। मच्छी होवे ते पानी तो बाहर कढ़न तो बाद बच जाए, ये नहीं हो सकता। पानी तो बाहर कढ़िया है ते मच्छी बच गई है, ये मच्छी नहीं होनी, ये कुछ होर होएगा। जेड़ा रोज गुरुद्वारे जाके अपने सतगुरु दे दर्शन नहीं करता, नितनेम नहीं करता, बाणी नहीं पढ़ता, ओहदे नूं भुलेखा लग गया, सिख नहीं होना, ये कुछ होर होएगा। सिख होवे ते पढ़े ना बाणी, सिख होवे ते गुरुद्वारे ना जाए। इस करके साडा सब का फर्ज है, असि गुरुद्वारे जाना शुरू करो, गुरुद्वारिया कीर्तन करो, रल के सुखमणी साहब के पाठ कठे होके एक दिन रखो, हफ्ते का बह के पाठ करांगे, सारे सारे कठे बनाओ, उद्यम करो, एक लगता एक तू तुरेगा तेरे नाल होर तुरनगे, थोड़ा जा यतन करोगे ते जरूर महाराज सच्चे पातशाह बरकत पाते ने। तुरो जरूर, एक माड़ा जा उद्यम करो। मैं अर्ज करना, वेखो 26 साल की हम उम्र हुई है, मैं महाराज सच्चे पातशाह की बख्शिश नाल गल करदा है कि 14 साल का समय अकड़ियां तुहाडे नेड़े ही है, बहुत दूर नहीं, मैं तुहाडे लागे ना, इतो ही तुरिया सा निका जे, 21 की उम्र सी, बहुती नहीं सी, पता ही नहीं सी हुंदा भी दुनिया है की। पर एक पिंड जवान लगे, एक पिंड उथे ही अमृत छकाता, 10-20 बच्ची होए होणगे प्राणी, वो एहो जी चेतक लगी भी है, सोना संगत मन लेंगी साडी, 10-20-30-40-50 अज के साडे परमेश्वर द्वार साहब जाके लिस्ट वेखो, 5.5 लाख तो वध प्राणी गुरु के दहाजे गए। जे 10 साल जे 10 साल एक गरीब जथा तुर के जतन करके, मैं भी मानना थोड़ी गल नाल मैं सहमत हाँ कि जे 5.5-6 लाख ने छकिया ते विचों टुटन वाले भी बड़े होणगे, ये भी मैं मानना, मैं इस गल तो मुनकर नहीं कि जे अज 5.5 लाख ने छकिया ते 1.5-2 लाख टुट भी गए होणगे, 1.5-2 लाख नहीं तुसीं अद्धे भी कह दो भी टुट गए होणगे, पर जे 3-3.5 लाख भी पक्का रह जाए ते थोड़ा नहीं, जतन करिए ते जरूर कोशिश करो, मेहर हुंदी है। साडे पिता ने मैं अमृत छक के आया, गया पढ़ने वास्ते, अमृत छकन लई गया, मेनू कहिंदे आ की करके आ गया, मैं क्या अमृत छक के आया, श्री साहब फड़ के ना ला के गात्रा वगा के मारिया, वो पानी दे विच गड़ गया सी चिक्कड़, अमृत छक के आया, बड़ा रोया मैं, गया कि खेत बन गई, सच्चे पातशाह मैं ते अमृत छक के आया, कृपान ला के सुट दिती, ਕੀਤੀ ਸੀ ਇਕਰਾਰ, ਪਰ ਇਹ ਨਹੀਂ ਸੀ ਪਤਾ ਵੀ ਇਹ ਸ੍ਰੀ ਸਾਹਿਬ ਵਿਚ ਕਿੰਨੀ ਕੁ ਤਾਕਤ ਹੈ। ਇਹ 6 ਮਹੀਨਿਆਂ ਦੇ ਵਿਚ ਵੀ ਤਾਂ ਆਪ ਨੂੰ ਵੀ ਪਾਉਣੀ ਪੈ ਜਾਣੀ ਹੈ, ਆਖੋ ਸਭ ਪਾਉਣੀ ਪਈ, ਫਿਰ ਸਭ ਨੂੰ ਪਾਉਣੀ ਪਈ, ਸਾਰੇ ਪਰਿਵਾਰ ਨੂੰ ਪਾਉਣੀ ਪਈ। ਐਸੀ ਮਿਹਰ ਮਾਰੇ ਨੇ ਕੀਤੀ, ਐਸੀ ਸ੍ਰੀ ਸਾਹਿਬ ਪਵਾਈ, ਡਿਊਟੀ ਵੀ ਏਦਾਂ ਦੀ ਲਾਤੀ। ਮੈਂ ਸਿਰਫ ਇਸ ਕਰਕੇ ਇਹ ਬੇਨਤੀ ਕੀਤੀ ਹੈ, ਵੇਖੋ ਸਾਰੀ ਦੁਨੀਆਂ ਅਸੀਂ ਘੁੰਮੀ ਹੈ, ਸਾਰੀ ਦੁਨੀਆਂ ਦੇਖੀ ਹੈ, ਕੋਈ ਦੇਸ਼ ਨਹੀਂ ਐਸਾ ਜਿੱਥੇ ਨਹੀਂ ਜਾ ਕੇ ਦੇਖਿਆ, ਪਰ ਕਾਹਦੀ ਬਦੌਲਤ? ਸਿਰਫ ਇੱਕ ਮਨ ਇੱਛਾ ਸੀ ਕਿ ਅੰਮ੍ਰਿਤ ਸੰਚਾਰ ਹੋਣਾ ਚਾਹੀਦਾ, ਕੋਈ 1, 2, 4, 10 ਜੁੜਨੇ ਚਾਹੀਦੇ ਨੇ। ਤੁਰੋਗੇ ਕੱਲਾ ਤੁਰੋ, ਕੱਲੇ ਤੁਰਨਾ ਪਏਗਾ, ਪਰ ਜਰਾ ਵੱਧਦੇ ਜਾਓ ਵੱਧਦੇ ਜਾਓ, ਇੱਕ ਕਾਫਲਾ ਬਣ ਜਾਂਦਾ ਹੈ। ਇੱਕ ਇੱਕ ਕਰਕੇ ਬੜੇ ਤੁਰਦੇ ਨੇ ਨਾਲ, ਪਰ ਜਰਾ ਮਨੋ ਤੁਰਨਾ ਪੈਣਾ ਹੈ, ਦਰਦ ਲੈ ਕੇ ਤੁਰਨਾ ਪੈਣਾ ਹੈ। ਸੋਚ ਕੇ ਵੀ ਅਸੀਂ ਕੁਛ ਕਰਨਾ ਹੈ, ਕੋਸ਼ਿਸ਼ ਕਰੋਗੇ ਸੂਰਜ ਨਾ ਬਣ ਸਕੇ ਤੋ ਸਮਾਂ ਰਾਹ ਗੁਜ਼ਰ ਸਹੀ। ਜੀਨੇ ਕਾ ਇਸ ਜਹਾਂ ਮੇ ਕੋਈ ਮੁੱਦਾ ਤੋ ਹੋ, ਸੂਰਜ ਨਾ ਬਣ ਸਕੇ ਤੇ ਦੀਵਾ ਹੀ ਸਹੀ, ਪਰ ਬਣਨਾ ਜ਼ਰੂਰ ਚਾਹੀਦਾ। ਕਈ ਕਹਿੰਦੇ ਵੀ ਮਨ ਦੀ ਵੀ ਦੁਨੀਆਂ ਕਰੀਏ ਕੀ? ਨਹੀਂ, ਬੜੀ ਗੌਰ ਸੇ ਸੁਣ ਰਹਾ ਥਾ ਜਮਾਨਾ, ਬੜੀ ਗੌਰ ਸੇ ਸੁਣ ਰਹਾ ਥਾ ਜਮਾਨਾ, ਹਮ ਹੀ ਹੋ ਗਏ ਦਾਸਤਾਂ ਕਹਿਤੇ ਕਹਿਤੇ। ਸੁਣਦੇ ਰਹੀ ਸੀ ਦੁਨੀਆਂ, ਪਰ ਸੁਣਾਉਣ ਵਾਲਾ ਹੀ ਸੌਂ ਗਿਆ। ਲੋਕ ਸੁਣਦੇ ਨੇ ਪਰ ਸੁਣਾਉਣ ਵਾਲਾ ਹੀ ਸੌਂ ਗਿਆ, ਫਿਰ ਉਹਦੇ ਵਿੱਚ ਲੋਕਾਂ ਦਾ ਕੀ ਕਸੂਰ ਹੈ? ਇਸ ਕਰਕੇ ਮੇਰੀ ਬੇਨਤੀ ਹੈ, ਅੱਜ ਸਿੱਖੀ ਦੇ ਵਾਰ ਤੋਂ ਸਿੱਖੀ ਨੂੰ ਸੰਭਾਲੋ, ਸਾਰੇ ਯਤਨ ਕਰੋ, ਕੋਸ਼ਿਸ਼ ਕਰੋ। ਉੱਦਮ ਬਿਨਾਂ ਗੱਲ ਨਹੀਂ ਬਣਦੀ, ਉੱਦਮ ਕਰਨਾ ਪੈਂਦਾ, ਹਿੰਮਤ ਕਰਨੀ ਪੈਂਦੀ ਹੈ। ਇੱਕ ਮੰਨ ਕੇ ਚੱਲੋ ਵੀ ਮੈਂ ਇੱਕ ਨੂੰ ਸਿਖਾਉਣਾ ਹੈ, ਇੱਕ ਤਿਆਰ ਕਰ ਲੋ ਕਿ ਫਿਰ ਹੋਰ ਕਿਸੇ ਦੇ ਲੱਭ ਲੋ ਵੀ ਫਲਾਣੇ ਨੂੰ ਲੱਭਣਾ, ਹੁਣ ਇਹਨੂੰ ਵੀ ਜੋੜਨਾ, ਮੈਂ ਹੁਣ ਮੈਂ ਫਲਾਣੇ ਨੂੰ ਜੋੜਨਾ। ਉੱਦਮ ਕਰਨਾ ਪੈਂਦਾ, ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ, ਆਖਰ ਢਿੰਦਿਆਂ ਢਿੰਦਿਆਂ ਢਹਿ ਜਾਂਦੇ। ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ, ਪਾੜੇ ਪੈਂਦਿਆਂ ਪੈਂਦਿਆਂ ਢਹਿ ਜਾਂਦੇ। ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਦਮ ਆਵਾਜ਼ ਨਾਲ ਕੋਈ ਵੀ ਕੰਮ ਸਰਦਾ, ਆਖਿਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਸੰਗਤ ਜੀ, ਦੁੱਖ ਵਿਛੋੜੇ ਦਾ ਬੁਰਾ ਹੁੰਦਾ ਹੈ, ਹੰਝੂ ਵਹਿੰਦਿਆਂ ਵਹਿੰਦਿਆਂ ਰਹਿ ਜਾਂਦੇ। ਲੱਗੀ ਦਿਲਾਂ ਦੀ ਬਿਜਲੀ ਬੜੀ ਔਖੀ, ਹੰਝੂ ਵਹਿੰਦਿਆਂ ਵਹਿੰਦਿਆਂ ਰਹਿ ਜਾਂਦੇ। ਦੁੱਖ ਵਿਛੋੜੇ ਦਾ ਬੁਰਾ ਹੁੰਦਾ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਪਰ ਉਦਮ ਤੇ ਕਰਨਾ ਪੈਂਦਾ, ਰਾਹ ਵੀ ਆਪਣੇ ਮਿਲੇਗਾ। ਇੱਕ ਬੰਦਾ ਬੈਠਾ ਲਾਲਟੈਨ ਹੱਥ ਚ ਖੜੀ, ਜਾਣਾ ਸੀ ਪਹਾੜ ਤੇ, ਹਨੇਰਾ ਬੜਾ ਸੀ, ਉਹ ਤੁਰੇ ਨਾ, ਤੇ ਇੱਕ ਦੀਵਾ ਲੈ ਕੇ ਪਿੱਛੋਂ ਤੁਰਿਆ ਆਵੇ ਤੇ ਉਹ ਕਹਿੰਦਾ ਉਹ ਕਿਉਂ ਬੈਠਾ ਹੈ? ਕਹਿੰਦਾ ਪਹਾੜ ਤੇ ਜਾਣਾ ਹੈ। ਤੇ ਕਹਿੰਦੇ ਕੀ ਗੱਲ, ਰੁਕ ਕਿਉਂ ਗਿਆ ਹੈ? ਉਹ ਕਹਿੰਦਾ ਹਨੇਰਾ ਹੀ ਬੜਾ, ਹਨੇਰਾ ਹੀ ਬੜਾ, ਤੇ ਮੈਂ ਜਾਵਾਂਗਾ ਕਿੱਦਾਂ? ਉਹ ਆਖਣ ਲੱਗਾ ਲਾਲਟੈਨ ਤੇਰੇ ਕੋਲ ਹੈ, ਤੁਰਿਆ ਚੱਲ। ਮੈਂ ਨਿੱਕਾ ਜਿਹਾ ਦੀਵਾ ਹੱਥ ਚ ਖੜਿਆ, ਮੈਂ ਤੁਰਿਆ ਜਾਂਦਾ। ਉਹ ਕਹਿੰਦਾ ਲਾਲਟੈਨ ਛੋਟੀ ਜੀ, ਹਨੇਰਾ ਬਹੁਤ ਜ਼ਿਆਦਾ ਹੈ। ਕਹਿੰਦਾ ਜੇ 10 ਕਦਮਾਂ ਪੁੱਟੇਗਾ, 10 ਕਦਮਾਂ ਹੋਰ ਅੱਗੇ ਚਾਨਣ ਹੋ ਜਾਏਗਾ, ਹੋਰ 10 ਕਦਮਾਂ ਪੁੱਟੇਗਾ, ਹੋਰ 10 ਕਦਮਾਂ ਅੱਗੇ ਚਾਨਣ ਹੋ ਜਾਏਗਾ। ਮੇਰੇ ਕੋਲ ਤੇ ਨਿੱਕਾ ਜਿਹਾ ਦੀਵਾ, ਤੇਰੇ ਕੋਲ ਤੇ ਲਾਲਟੈਨ ਹੈ। ਮੇਰਾ ਦੀਵਾ ਤੇ ਥੋੜੀ ਦੂਰ ਦਿਸਦਾ, ਤੇਰੀ ਲਾਲਟੈਨ ਤੇ ਦੂਰ ਤੱਕ ਵਿਖਾਂਦੀ ਹੈ, ਜਿੰਨੀ ਕੁ ਲੋੜ ਹੈ ਉਨਾ ਕੁ ਦਿਸਦਾ। ਹੋਰ ਅੱਗੇ ਤੁਰੇਗਾ, ਹੋਰ ਦਿਸੇਗਾ, ਹੋਰ ਤੁਰੇਗਾ। ਪਹਿਲਾਂ ਹੀ ਲੈ ਜਾਓ ਹਾਰ ਕੇ ਵੀ ਇਹਦੇ ਹਨੇਰਾ ਹੀ ਬੜਾ ਹੈ, ਤੂੰ ਤੇ ਥੱਕ ਕੇ ਬਹਿ ਗਿਆ ਵੀ ਇਹ ਤੇ ਦੁਨੀਆ ਮੰਨਦੀ ਹੋਈ ਨਹੀਂ। ਸਿਰਫ ਦੇਵ ਦੀਵਾ ਹੈ ਤੇ ਤੁਰ, ਤੂੰ ਇੱਕ ਤੁਰੇਗਾ, ਤੈਨੂੰ ਰਾਹ ਆਪਣੇ ਆਪ ਮਿਲਣਗੇ, ਆਪਣੇ ਆਪ ਬਖਸ਼ਿਸ਼ ਹੋਏਗੀ। ਆਓ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਜਿਨ੍ਹਾਂ ਨੇ ਜਾਣਾ ਹੁੰਦਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਹੁਣ ਜਾਵਾਂਗੇ। ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਹੁਣ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੈ। ਅੱਜ ਵੇਸ਼ਵਾ ਪੁੱਛਦੀ ਹੁੰਦੀ ਸੀ ਨਾ ਸਾਧੂ ਨੂੰ ਵੀ ਬਾਬਾ ਦੱਸ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਅੱਜ ਸਾਧੂ ਨੂੰ ਪਤਾ ਲੱਗ ਗਿਆ ਕਿ ਆਪਾਂ ਚੱਲੇ ਹਾਂ ਦੁਨੀਆਂ ਛੱਡ ਕੇ। ਉਹ ਕਹਿੰਦਾ ਉਹ ਸੱਜ ਕੇ ਲਿਆਓ ਵੀ ਵੇਸ਼ਵਾ ਨੂੰ। ਬੁਲਾਇਆ ਗਿਆ, ਵੇਸ਼ਵਾ ਆ ਗਈ। ਉਹ ਮਹਾਤਮਾ ਆਖਣ ਲੱਗੇ ਬੀਬਾ ਸਵਾਲ ਕਰ, ਜਿਹੜਾ ਅੱਗੇ ਕਰਦੀ ਹੈ। ਉਹਨੇ ਸਵਾਲ ਕੀਤਾ, ਆਖਣ ਲੱਗੀ ਬਾਬਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਬਾਬੇ ਦੀ ਜਾਨ ਨਿਕਲ ਰਹੀ ਸੀ ਤੇ ਜਾਂਦਾ ਜਾਂਦਾ ਕਹਿੰਦਾ ਹੈ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਹਜ਼ਾਰਾਂ ਗੁਣਾ ਚੰਗੀ ਹੈ। ਜਾਨ ਲਵਾ ਤੇ ਹੈ, ਆਖਰੀ ਸਾਹ ਨੇ। ਉਸ ਵੇਲੇ ਬੀਬੀ ਕਹਿੰਦੀ ਬਾਬਾ ਜਾਂਦਾ ਜਾਂਦਾ ਇਹ ਵੀ ਦੱਸ ਜਾ ਜੀ ਇੰਨੇ ਸਾਲਾਂ ਤੋਂ ਪੁੱਛਦੀ ਸਾਂ ਪਹਿਲਾਂ ਕਿਉਂ ਨੀ ਦੱਸਿਆ, ਗੱਲ ਤੇ ਇੰਨੀ ਹੋਈ ਸੀ, ਤੂੰ ਪਹਿਲਾਂ ਹੀ ਕਹਿ ਦਿੰਦੋ ਕਿ ਮੇਰੀ ਗਾੜੀ ਚੰਗੀ ਹੈ। ਉਹ ਮਹਾਤਮਾ ਆਖਣ ਲੱਗੇ ਬੀਬਾ ਮੈਂ ਕਹਿੰਦਾ ਮੇਰੀ ਗਾੜੀ ਚੰਗੀ ਹੈ ਤੇ ਕੀ ਪਤਾ ਲੱਗਦਾ ਮਨ ਬਈ ਮਨ ਦਾ ਇਹਨੇ ਕਿੱਥੇ ਡੋਲ ਜਾਣਾ, ਇਹ ਮਨ ਖੋਟੇ ਦਾ ਪਤਾ ਲੱਗਦਾ ਮਨ ਬਈ ਮਨ ਮਾਨਾ ਮਨ ਸ਼ੈਤਾਨਾ ਮਰ ਜਾ ਮਗਰੋਂ ਲੈ ਜਾ ਲੱਖ ਚੁਰਾਸੀ ਭਟਕਦਾ ਆਇਆ ਹੁਣ ਤੇ ਟਿਕ ਕੇ ਬਹਿ ਰਿਹਾ ਦਾ ਪਤਾ ਕੋਈ ਇਹਨੇ ਕਦੋਂ ਉਡਾਰੀ ਕਿੱਧਰ ਨੂੰ ਮਾਰ ਦੇਣੀ
ਕੋਈ।
ਮੈਂ ਕਹਿ ਦਿਆਂ ਮੇਰੀ ਦਾੜੀ ਬੜੀ ਚੰਗੀ ਹੈ ਜੀ, ਮੈਂ ਬੜਾ ਚੰਗਾ ਬੰਦਾ, ਮੇਰੀ ਦਾੜੀ ਬੜੀ ਭਲੀ ਹੈ, ਮੇਰੀ ਦਾੜੀ ਬੇਦਾਗ ਹੈ। ਮੈਂ ਕਹਿ ਦਿਆਂ ਫਿਰ ਕੀ ਪਤਾ ਜ਼ਿੰਦਗੀ ਦੀ ਕਿੱਥੇ ਡੋਲ ਜਾਣਾ ਹੈ, ਕਿੱਥੇ ਜਾ ਕੇ ਇਸ ਮਨ ਖੋਟੇ ਨੇ ਧੋਖਾ ਦੇ ਦੇਣਾ ਹੈ। ਜੇ ਮੇਰੇ ਤੋਂ ਜੀਵਨ ਵਿੱਚ ਵਿਚਰਦੇ ਆ ਕੋਈ ਗਲਤੀ ਹੋ ਜਾਂਦੀ ਤੇ ਮੇਰੀ ਦਾੜੀ ਨਾਲੋਂ ਤੇਰੇ ਕੁੱਤੇ ਦੀ ਸੂਝ ਚੰਗੀ ਸੀ, ਪਰ ਅੱਜ ਮੈਂ ਆਖਰੀ ਸਾਹ ਲੈ ਰਿਹਾ ਤੇ ਮੈਨੂੰ ਪਤਾ ਹੈ ਨਹੀਂ ਗਲਤੀ ਹੋਈ, ਮਾਲਕ ਦੀ ਕਿਰਪਾ ਰਹੀ ਹੈ, ਅੱਜ ਮੈਂ ਕਹਿ ਸਕਣਾ ਕਿ ਮੈਂ ਬੇਦਾਗ ਚੱਲਿਆ। ਅੱਖ ਸਤਨਾ ਅੱਖ ਸਤਨਾ ਅੱਜ ਮੈਂ ਕਹਿ ਸਕਣਾ ਕਿ ਮੈਂ ਬੇਦਾਗ ਚੱਲਿਆ। ਮੈਂ ਗੱਲ ਖਤਮ ਕਰਨ ਲੱਗਾ, ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰ ਤਿਸ ਮਾਹੇ ਹਉ ਬਲਿਹਾਰੀ ਤਿਲ ਕੋ ਪੈਸ ਜੋ ਲਿਖਤ ਜਾਹੇ। ਕਬੀਰ ਸਾਹਿਬ ਕਹਿੰਦੇ ਆ ਇਹ ਸੰਸਾਰ ਕਾਲਖ ਦੀ ਕੋਠੀ ਹੈ ਤੇ ਜਿਹੜਾ ਮਨੁੱਖ ਦੇ ਵਿੱਚ ਆਇਆ ਉਹ ਅੰਨਾ ਹੈ। ਕਾਲਖ ਦੀ ਕੋਠੀ ਵਿੱਚ ਨੇਤਰਹੀਨ ਬੰਦਾ ਵੜ ਜਾਏ ਤੇ ਬੇਦਾਗ ਨਿਕਲ ਸਕਦਾ, ਆਲੇ ਦੁਆਲੇ ਕਾਲਖ ਹੀ ਕਾਲਖ ਹੋਵੇ। ਜਿਹੜੇ ਬੰਦੇ ਨੂੰ ਦਿਸਦਾ ਹੈ ਉਹ ਤੇ ਬਚ ਸਕਦਾ ਹੈ, ਆਪਣੇ ਆਪ ਨੂੰ ਕਾਲਖ ਤੋਂ ਬਚਾ ਸਕਦਾ ਹੈ। ਅੰਨਾ ਬੰਦਾ ਨੇਤਰਹੀਨ ਬੰਦਾ ਵੜ ਜਾਏ ਕਾਲਖ ਵਾਲੀ ਕੋਠੀ ਵਿੱਚ ਤੇ ਬੇਦਾਗ ਨਿਕਲਣਾ ਬੜਾ ਔਖਾ ਹੈ। ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਕਾਲਖ ਦੀ ਕੋਠੀ ਹੈ, ਇੱਥੇ ਕਾਮ ਦੀ ਕਾਲਖ, ਇੱਥੇ ਕ੍ਰੋਧ ਦੀ ਕਾਲਖ, ਇੱਥੇ ਈਰਖਾ ਦੀ ਕਾਲਖ, ਇੱਥੇ ਨਿੰਦਿਆ ਦੀ ਕਾਲਖ, ਇੱਥੇ ਸਾਧ ਸੰਗਤ ਦੋ ਨੰਬਰ ਦੀਆਂ ਕਮਾਈਆਂ, ਧੋਖੇ ਠੱਗੀਆਂ ਬੇਈਮਾਨੀਆਂ, ਇੱਥੇ ਕਾਲਖ ਹੀ ਕਾਲਖ ਹੈ ਹਰ ਪਾਸੇ। ਕਹਿੰਦੇ ਬਲਿਹਾਰੇ ਜਾਈਏ ਜਿਹੜਾ ਕਾਲਖ ਦੀ ਕੋਠੀ ਵਿੱਚ ਆਇਆ ਤੇ ਫਿਰ ਵੀ ਬੇਦਾਗ ਹੀ ਜਾਵੇ। ਆਖੋ ਸਤਨਾਮ। ਬੇਈਮਾਨੀਆਂ ਦੀ ਮੰਡੀ ਵਿੱਚ ਬੇਈਮਾਨੀ ਕਰੇ ਨਾ, ਧੋਖੇ ਬਾਜਾਂ ਦੇ ਵਿੱਚ ਰਹਿ ਕੇ ਧੋਖਾ ਨਾ ਕਰੇ, ਕਿਸੇ ਦਾ ਹੱਕ ਨਾ ਖਾਵੇ, ਝੂਠ ਨਾ ਬੋਲੇ, ਪੱਲੇ ਸੱਚ ਬੰਨ ਕੇ ਰੱਖੇ, ਹੱਕ ਸੱਚ ਦੀ ਕਮਾਈ ਕਰਕੇ ਬੇਦਾਗ ਜਿਹੜਾ ਜਾਵੇ ਬਲਿਹਾਰੇ ਜਾਂਦੇ ਆ। ਕਬੀਰ ਸਾਹਿਬ ਕਹਿੰਦੇ ਉਹਦੇ ਤੋਂ ਉਹ ਆਇਆ ਸੈ ਕਾਲਖ ਦੀ ਕੋਠੀ ਵਿੱਚ ਫਿਰ ਵੀ ਬੇਦਾਗ ਜਾਂਦੇ ਆ, ਬਚ ਕਿਵੇਂ ਗਏ ਉਹ ਤੂੰ, ਬਲਿਹਾਰ ਜਾਈਏ। ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿਨ ਕੋ ਪੈਸ ਜੋ ਲਿਖਤ ਜਾਹੇ। ਪੈ ਕੇ ਕਾਲਖ ਦੀ ਕੋਠੀ ਵਿੱਚ ਬੇਦਾਗ ਜਿਹੜੇ ਨਿਕਲ ਜਾਂਦੇ ਆ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਕਿਵੇਂ ਕਰਿਓ ਜਿੱਦਣ ਜੀਵਨ ਵਿੱਚ ਗਲਤੀ ਹੋ ਗਈ ਹੋਰਾਂ ਦੀ ਗੱਲ ਛੱਡੋ, ਤੂੰ ਆਪਣੇ ਬੱਚਿਆਂ ਦੀਆਂ ਅੱਖਾਂ ਚੱਖਾਂ ਨਹੀਂ ਪਾ ਸਕੇਗਾ, ਪੁੱਤ ਸਾਹਮਣੇ ਤੂੰ ਡਟ ਕੇ ਗੱਲ ਨਹੀਂ ਕਰ ਸਕਦਾ ਜਿੱਦਣ ਕੋਈ ਗਲਤੀ ਹੋ ਜਾਏ। ਆਪਣੇ ਮੂੰਹ ਸ਼ੀਸ਼ੇ ਵਿੱਚ ਆਪਣਾ ਮੂੰਹ ਹੀ ਨਹੀਂ ਵੇਖਿਆ ਜਾਂਦਾ ਜਦੋਂ ਬੰਦਾ ਦਾਗੀ ਹੋ ਜਾਏ। ਬੇਦਾਗ ਰਹਿਣਾ ਚਾਹੀਦਾ ਗੁਰਮੁਖੋ, ਦਾਗ ਤੋਂ ਬਚੋ, ਕੋਸ਼ਿਸ਼ ਕਰੀਏ ਮਾਲਕ ਦੀ ਕਿਰਪਾ ਨਾਲ ਬਚਿਆ ਜਾਂਦਾ, ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਬਚਿਆ ਜਾਂਦਾ, ਉੱਚਾ ਸੁੱਚਾ ਜੀਵਨ ਬਣਾਈਏ। ਬੜੇ ਲੋਕ ਨੇ ਇੱਦਾਂ ਦੇ ਵੇਖੇ ਨੇ ਸੰਸਾਰ ਵਿੱਚ। ਅੱਜ ਗੱਲ ਹੋ ਗਈ, ਕੋਈ ਜੁੱਤੀਆਂ ਪੈ ਗਈਆਂ, ਅੱਜ ਮਾੜੀ ਜੀ ਮਾਫ਼ੀ ਮੰਗ ਲਈ, ਅਗਲੇ ਦਿਨ ਫੇਰ ਕਿਤੇ ਫੇਰ ਜੁੱਤੀਆਂ ਖਾ ਲਈਆਂ, ਫੇਰ ਮਾਫ਼ੀ ਮੰਗ ਲਈ, ਅੱਜ ਚੋਰੀ ਹੋ ਗਈ, ਅੱਜ ਕੁਝ। ਏਦਾਂ ਦੀ ਵੀ ਦੁਨੀਆਂ ਬੜੀ ਹੈ। ਇਹ ਕਈ ਏਦਾਂ ਦੇ ਆ ਜਿਨ੍ਹਾਂ ਨੂੰ ਸੁਭਾਅ ਬਣ ਗਿਆ, ਇੱਕ ਨੂੰ ਕਹਿੰਦੇ ਗਲਤੀ ਕਰ ਲਈ ਉਹਨੇ, ਉਹਨੂੰ ਗਧੇ ਚ ਪਾ ਕੇ ਸਾਰੇ ਪਿੰਡ ਚ ਗੇੜਾ ਕਢਾਇਆ, ਅਗਲੀ ਵਾਰੀ ਫੇਰ ਗਲਤੀ ਕਰ ਲਈ ਤੇ ਕਹਿੰਦੇ ਗਧੇ ਤੇ ਬੈਠਾ ਹੈ, ਏਡੀ ਬੇਇੱਜ਼ਤੀ ਹੋ ਰਹੀ ਹੈ, ਗਲ ਚ ਜੁੱਤੀਆਂ ਦਾ ਹਾਰ ਪਾਇਆ ਹੈ, ਮੂੰਹ ਕਾਲਾ ਹੈ, ਆਲੇ ਦੁਆਲੇ ਸਾਰੇ ਲੋਕ ਗਾਲਾਂ ਕੱਢ ਰਹੇ ਨੇ, ਇੰਨਾ ਬਸ਼ਰਮ ਹੋ ਗਿਆ, ਇੰਨੇ ਗੇੜੇ ਲਾ ਲਏ ਸੀ ਉਹਨੇ ਗਧੇ ਤੇ ਬਹਿ ਬਹਿ ਕੇ ਕਿ ਪੱਕ ਗਿਆ ਸੀ ਉਹਨੂੰ ਹੱਥ ਸ਼ਰਮ ਹੀ ਕੋਈ ਨੀ। ਕਹਿੰਦੇ ਜਦੋਂ ਉਹਦੇ ਘਰ ਦੇ ਕੋਲੋਂ ਲੰਘਣ ਲੱਗੇ ਨਾ, ਉਹਦਾ ਘਰ ਵੀ ਆ ਗਿਆ ਨਾ, ਘਰ ਵਾਲੀ ਬੂਹੇ ਦੀ ਖਲੋਤੀ, ਮੇਰੇ ਘਰ ਵਾਲਾ ਗਧੇ ਤੇ ਬੈਠਾ, ਉਹ ਵੇਖ ਰਹੀ ਗਧੇ ਤੇ ਬੈਠਾ, ਲੋਕ ਵੇਖਦੇ ਆ, ਉਹਨੂੰ ਕਹਿੰਦਾ ਬਸ ਦੋ ਮਿੰਟ ਲੱਗਣਗੇ ਗੇੜਾ, ਥੋੜਾ ਜਿਹਾ ਰਹਿ ਗਿਆ ਤੱਤਾ ਪਾਣੀ ਕਰ ਲਾ ਕੇ ਇਸ਼ਨਾਨ ਕਰਨਾ, ਬਸ ਥੋੜਾ ਜਿਹਾ ਗੇੜਾ ਕੱਢ ਕੇ ਆਇਆ ਮੈਂ, ਉਹ ਖੁਸ਼ੀ ਖੁਸ਼ੀ ਦੱਸਦਾ ਵੀ ਮੈਂ ਪਤਾ ਨੀ ਕਿੱਦਾਂ ਕੁ ਵੱਡੀ ਬਹਾਦਰੀ ਬਹਾਦਰੀ ਕਰਕੇ ਆਇਆ ਮੈਂ ਬਸ ਆਇਆ ਅਧੋੜਾ ਰਹਿ ਗਿਆ ਏਦਾਂ ਏਦਾਂ ਦੀ ਦੁਨੀਆ ਹੈ ਕਈ ਬੰਦੇ ਦੱਸ ਰਹੇ ਆ ਦੋ ਪਈਆਂ ਕਿੱਧਰ ਗਈਆਂ ਕੋਈ ਅਸਰ ਨਹੀਂ ਕੋਈ ਵੀ ਜਿੰਨਾ ਮਰਜ਼ੀ ਕਹੀ ਜਾਓ ਤੁਸੀਂ ਦਸ ਲੱਗ ਗਏ ਉਹ ਇੱਕ ਲੱਗ ਗਿਆ ਦਸ ਲੱਗ ਜਾਣ ਕੋਈ ਨੀ ਹੁਣ ਤੇ ਲਿਬੜ ਗਏ ਆ ਨਹੀਂ ਬਚਿਆ ਜਾ ਸਕਦਾ ਗੁਰਮੁਖੋ ਉੱਠਿਆ ਜਾ ਸਕਦਾ ਉਹ ਤੂੰ ਡਿੱਗ ਪਿਆ ਧੜਮ ਕਰਕੇ ਧਰਤੀ ਤੇ ਤੂੰ ਉੱਥੇ ਹੀ ਡਿੱਗ ਨਿਸਲ ਹੋ ਜਾ ਜੇ ਤੁਸੀਂ ਡਿੱਗ ਪਿਆ ਹੁਣ ਮੈਂ ਤਾਂ ਡਿੱਗੇ ਹੀ ਰਹੋ ਫਿਰ ਕੀ ਗੱਲ ਹੈ ਕੱਪੜੇ ਢਾਲ ਕੇ ਅੱਗੇ ਨੂੰ ਤੁਰ ਪਏ ਸਾਫ ਢਾਲ ਲੈ ਸਾਫ ਜਗ੍ਹਾ ਤੁਰ ਇਹ ਥੋੜਾ ਵੀ ਜੇ ਡਿੱਗ ਪਿਆ ਤੇ ਡਿੱਗਿਆ ਹੀ ਲੈ ਹੋਰ ਡਿੱਗ ਹੋਰ ਡਿੱਗਦਾ ਰਿਹਾ ਚਿੱਕੜ ਏਦਾਂ ਨਹੀਂ ਜੇ ਚਲੇ ਗਲਤੀ ਹੋ ਜਾਏ ਯਤਨ ਕਰੋ ਫਿਰ ਉੱਠੋ ਕੋਸ਼ਿਸ਼ ਕਰੋ ਫੇਰ ਕਰੋ ਤੇ ਜਿੰਨਾ ਕੋਈ ਬੰਦਾ ਵੱਡਾ ਹੋਵੇ ਜਿੰਨਾ ਉਚਾਈ ਤੋਂ ਡਿੱਗਦਾ ਹੈ ਹੱਥ ਉਹਨੂੰ ਓਨੀ ਜ਼ਿਆਦਾ ਵੱਜਦੀ ਹੈ ਤਕਲੀਫ ਉਹਨੂੰ ਓਨੀ ਜ਼ਿਆਦਾ ਹੁੰਦੀ ਹੈ ਆਮ ਬੰਦਾ ਡਿੱਗੇ ਵੱਜ ਜਾਂਦਾ ਹੈ ਉੱਠ ਜਾਂਦਾ ਹੈ ਜੇ ਕੋਈ ਸਾਧਨਾ ਕਰਨ ਵਾਲਾ ਡਿੱਗ ਜਾ ਉਹ ਨਹੀਂ ਉੱਠ ਸਕਦਾ ਬਾਬਾ ਕਹਿੰਦਾ ਉਹ ਸ਼ਰਾਬੀ ਹੈ ਵੇਖੀ ਕਿਤੇ ਡਿੱਗਣਾ ਪਈ ਪੈਰ ਪੱਗ ਡਗਮਗਾ ਰਹੇ ਡਗਮਗਾ ਰਹੇ ਨੇ ਲੜਖੜਾ ਰਹੇ ਵੇਖੀ ਕਿਤੇ ਡਿੱਗਣਾ ਪਈ ਉਹ ਕਹਿੰਦਾ ਬਾਬਾ ਮੇਰੀ ਚਿੰਤਾ ਨਾ ਕਰ ਮੈਂ ਡਿੱਗ ਪਿਆ ਤੇ ਉੱਠ ਪਾਂਗਾ ਵੇਖੀ ਕਿਤੇ ਤੂੰ ਨਾ ਡਿੱਗ ਪਈ ਤੇਰੇ ਤੋਂ ਨਹੀਂ ਉੱਠਿਆ ਜਾਣਾ ਜੇ ਤੂੰ ਡਿੱਗ ਪਿਓ ਤੂੰ ਮੁੜ ਕੇ ਨਹੀਂ ਉੱਠ ਸਕੇਗਾ ਇਸ ਕਰਕੇ ਗੁਰਮੁਖੋ ਯਤਨ ਕਰੀਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਮੁੱਖ ਉਜਲਾ ਲੈ ਕੇ ਸੰਸਾਰ ਵਿੱਚੋਂ ਜਾਈਏ ਜਿੰਨੀ ਨਾਮ ਤੇ ਆਇਆ ਗਏ ਮੁਸੱਕਤ ਘਾਲ ਨਾਨਕ ਦੇ ਮੁੱਖ ਉਜਲੇ ਕੇਤੀ ਸੁਚੀ ਮੁੱਖ ਉਜਲਾ ਲੈ ਕੇ ਸੰਸਾਰ ਵਿੱਚੋਂ ਜਾਈ ਆਓ ਮੇਰੀ ਸਭ ਤੋਂ ਪਹਿਲੀ ਬੇਨਤੀ ਇਹ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਰਹਿਣਾ ਇਹ ਜ਼ਰੂਰੀ ਜ਼ਰੂਰੀ ਬੇਨਤੀ ਸਤਿਗੁਰੂ ਦੇ ਜਾਣ ਤੋਂ ਬਾਅਦ ਜਾਇਓ ਕਾਲ ਨਾ ਕਰਿਓ ਦੂਸਰੀ ਬਾਬਾ ਹਰਪ੍ਰੀਤ ਸਿੰਘ ਹੋਣਾ ਨੇ ਮੈਨੂੰ ਇਹ ਗੱਲ ਦੱਸੀ ਮੈਂ ਵੈਸੇ ਇੱਦਾਂ ਦੀ ਅਨਾਊਂਸਮੈਂਟ ਨਹੀਂ ਕਰਦਾ ਹੁੰਦਾ ਕਦੇ ਸਟੇਜ ਤੋਂ ਪਰ ਮੈਂ ਇਹ ਤਾਂ ਕਰ ਰਿਹਾ ਕਿ ਸਮਾਜ ਦੀ ਭਲਾਈ ਦਾ ਕਾਰਜ ਬਾਬਾ ਜੀ ਕਹਿੰਦੇ ਆ ਹੋਸਪਿਟਲ ਬਣਾਉਣਾ ਹੈ ਅਸੀਂ ਪਹਿਲ ਦੇ ਆਧਾਰ ਤੇ ਨਸ਼ਿਆਂ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਕਰਨਾ ਤੇ ਇੱਕ ਕਹਿੰਦੇ ਨੇ ਹੋਰ ਵੀ ਇਲਾਜ ਅਸੀਂ ਫ੍ਰੀ ਕਰਨਾ ਰਿਕਾਰਡਿੰਗ ਟੀਸੀਜੀ ਦੇ ਵਿੱਚ ਹੋ ਰਹੀ ਹੈ ਸੰਗਤ ਸਾਰੀ ਸੁਣ ਰਹੀ ਹੈ ਬਾਬਾ ਜੀ ਨੂੰ ਮੈਂ ਫਿਰ ਵੀ ਕਨਫਰਮ ਕੀਤੀ ਹੈ ਗੱਲ ਆ ਕੇ ਕਿ ਬਾਬਾ ਜੀ ਫ੍ਰੀ ਹੋਏਗਾ ਨਾ ਕਈ ਬੰਦੇ ਸ਼ੱਕ ਨਾ ਕਰ ਲੈਣ ਮੈਂ ਤਾਂ ਡਿਟੇਲ ਨਾਲ ਬੇਨਤੀ ਕਰਨਾ ਵੀ ਬਾਬਾ ਜੀ ਕਹਿੰਦੇ ਆ ਹੋਸਪਿਟਲ ਬਣੇਗਾ ਉਹਦਾ ਇਲਾਜ ਫ੍ਰੀ ਹੋਏਗਾ ਜਿੰਨੇ ਵੀ ਮਰੀਜ਼ ਹੋਣਗੇ ਅਸੀਂ ਡਾਕਟਰ ਫ੍ਰੀ ਰੱਖਾਂਗੇ ਜਿੰਨੀ ਡੋਨੇਸ਼ਨ ਹੋਏਗੀ ਜਿੰਨੇ ਲੋਕ ਉਹਦੇ ਵਿੱਚ ਯਤਨ ਕਰਨਗੇ ਹੋਸਪਿਟਲ ਉਸ ਹਿਸਾਬ ਦਾ ਅਸੀਂ ਇਲਾਕੇ ਵਾਸਤੇ ਬਣਾਉਣਾ ਹੈ ਜਿੱਥੇ ਇਹਨਾਂ ਦਾ ਸਥਾਨ ਬਣਿਆ ਮੈਂ ਤੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਮੈਨੂੰ ਕਹਿੰਦੇ ਸੀ ਹੋਸਪਿਟਲ ਦੀ ਨੀਂਹ ਰੱਖ ਜਾਇਓ ਜਦੋਂ ਮੌਕਾ ਲੱਗੇਗਾ ਅਪ੍ਰੈਲ ਵਿਸਾਖੀ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਦਿਨ ਆ ਕੇ ਉੱਥੇ ਅਰਦਾਸ ਕਰਕੇ ਨੀਂਹ ਜ਼ਰੂਰ ਆਪਾਂ ਰਲ ਕੇ ਸੰਗਤਾਂ ਰੱਖ ਦੇਣਗੀਆਂ ਤੇ ਸੰਗਤ ਜ਼ਰੂਰ ਬਣਾਓ ਰਲ ਮਿਲ ਕੇ ਜੇ ਇੱਦਾਂ ਦਾ ਕੋਈ ਭਲਾ ਦਾ ਕਾਰਜ ਹੋ ਜਾਏ ਵੀ ਆਮ ਲੋਕ ਉੱਥੋਂ ਫ੍ਰੀ ਮੈਡੀਸਨ ਲੈ ਸਕਣ ਸਾਰਾ ਉਹਦੇ ਵਿੱਚ ਕਹਿੰਦੇ ਨੇ ਟ੍ਰੀਟਮੈਂਟ ਜਿੰਨਾ ਹੋਏਗਾ ਉਹ ਫ੍ਰੀ ਹੋਏਗਾ ਡਾਕਟਰਾਂ ਦੀ ਕੋਈ ਫੀਸ ਨਹੀਂ ਹੋਏਗੀ ਮੈਡੀਸਨ ਸਾਰੀ ਫ੍ਰੀ ਹੋਏਗੀ ਤੇ ਖਾਸ ਕਰਕੇ ਪਹਿਲੇ ਆਧਾਰ ਤੇ ਨਸ਼ੇ ਜਿਹੜੇ ਨੇ ਉਹ ਛੱਡਣ ਵਾਲਿਆਂ ਨੂੰ ਉੱਥੇ ਇਲਾਜ ਸਪੈਸ਼ਲ ਹੋਏਗਾ ਸਪੈਸ਼ਲਿਸਟ ਡਾਕਟਰ ਜਿਹੜੇ ਬਾਬਾ ਜੀ ਨੇ ਰੱਖਣੇ ਨੇ ਉੱਥੇ ਉਹਦੇ ਵਾਸਤੇ ਸੰਗਤ ਸਹਿਯੋਗ ਬਾਬਾ ਜੀ ਦਾ ਦੇਵੇ ਤੇ ਇਹ ਭਲੇ ਦਾ ਕਾਰਜ ਹੈ ਇੱਦਾਂ ਦੇ ਕਾਰਜ ਜ਼ਰੂਰ ਕਰਨੇ ਚਾਹੀਦੇ ਆ ਇਹ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਇਹਨਾਂ ਨੇ ਕਰਨੇ ਨੇ ਬਾਕੀ ਮੇਰਾ ਖਿਆਲ ਹੈ ਕੱਲ੍ਹ ਨੂੰ ਲੜਕੀਆਂ ਦੀਆਂ ਸ਼ਾਦੀਆਂ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸਥਾਨ ਬੱਸ ਸਟੈਂਡ ਦੇ ਲਾਗੇ ਹੈ ਜਿਹੜਾ ਉੱਥੇ ਕੱਲ ਨੂੰ ਬੱਚੀਆਂ ਦੀਆਂ ਸ਼ਾਦੀਆਂ ਹੋਣੀਆਂ ਨੇ 31 ਲੜਕੀਆਂ ਦੀਆਂ ਸ਼ਾਦੀਆਂ ਵੀ ਰੱਖੀਆਂ ਨੇ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਸੰਗਤ ਉਹਨਾਂ ਬੱਚੀਆਂ ਨੂੰ ਅਸੀਫਾਂ ਦੇਣ ਲਈ ਜ਼ਰੂਰ ਉੱਥੇ ਦਰਸ਼ਨ ਦੇਵੇ ਮੈਂ ਨਹੀਂ ਦਰਸ਼ਨ ਕਰਦਾ ਪਰ ਅਸੀਂ ਕੱਲ ਨੂੰ ਦੁਆਬੇ ਵਿੱਚ ਜਾਣਾ ਹੈ ਬੇਗੋਵਾਲ ਵਿੱਚ ਦੀਵਾਨ ਨੇ ਕਪੂਰਥਲੇ ਜ਼ਿਲ੍ਹੇ ਵਿੱਚ ਬੇਗੋਵਾਲ ਨਡਾਲਾ ਉੱਥੇ ਸਮਾਗਮ ਹੈ ਕੱਲ ਰਾਤ ਤੋਂ ਸ਼ੁਰੂ 3 ਦਿਨ ਦਾ ਸਮਾਗਮ ਹੈ ਸੋ ਜਿਤਨੀ ਸੇਵਾ ਆਪ ਜੀ ਦੀ ਕੀਤੀ ਮੈਂ ਅੱਜ ਕੋਈ ਇਤਿਹਾਸ ਦੀ ਗੱਲ ਨਹੀਂ ਕਰ ਸਕਿਆ ਮੈਂ ਖਿਮਾ ਚਾਹੁੰਦਾ ਅੱਜ ਦਿਨੇ ਕਲਗੀ ਘਰ ਦੀ ਗੱਲ ਚੱਲਦੀ ਸੀ ਚਮਕੌਰ ਦੀ ਧਰਤੀ ਤੇ ਨਮਸਕਾਰ ਹੋ ਰਹੀ ਸੀ ਕੱਲ ਦਿਨੇ ਉੱਥੇ ਦੀਵਾਨ ਬਾਬਾ ਜੈ ਸਿੰਘ ਸ਼ਹੀਦਾਂ ਦੀਆਂ ਧਰਤੀ ਨੂੰ ਨਮਸਕਾਰ ਕਰਦੇ ਰਹੇ ਹੈ ਉਹ ਡਬਲ ਦੀਵਾਨ ਹੋਣ ਕਰਕੇ ਜਿਹਨੇ ਸ਼ਹੀਦਾਂ ਦੀ ਗਾਥਾ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਰਲ ਮਿਲ ਕੇ ਵਿਚਾਰੀ ਤੇ ਤਾਂ ਕਰਕੇ ਫਿਰ ਇੱਥੇ ਇਦਾਂ ਹੀ ਬੇਨਤੀਆਂ ਕਰਦਿਆਂ ਸਮਾਂ ਲੰਘ ਗਿਆ। ਮੈਂ ਕਿਸੇ ਇਤਿਹਾਸ ਦੀ ਵਿਚਾਰ ਨਹੀਂ ਪ੍ਰੋਪਰ ਕਰ ਸਕਿਆ, ਫਿਰ ਕਦੇ ਰਲ ਮਿਲ ਕੇ ਸਮਾਂ ਬਣੇਗਾ, ਆਪਾਂ ਹਰ ਜਸ ਕਰਾਂਗੇ, ਲਾਹੇ ਲਵਾਂਗੇ ਸਾਰਿਆਂ ਨੇ ਵੱਧ ਚੜ ਕੇ, ਫਿਰ ਕਦੇ ਸਮਾਂ ਬਣੇ ਦਰਸ਼ਨ ਮੇਲੇ ਕਰੋ। ਬਾਕੀ ਸੰਗਰਾਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੁੰਦੀ ਹੈ, ਤੁਸੀਂ ਮੇਨ ਰੋਡ ਤੇ ਜਾਂਦੇ ਹੋ ਜਦੋਂ ਭਵਾਨੀਗੜ੍ਹ ਤੋਂ ਪਟਿਆਲਾ ਮੇਨ ਰੋਡ ਦੇ ਉੱਪਰ ਹੀ ਸਥਾਨ ਨੇ, ਬੜੀਆਂ ਸੰਗਤਾਂ ਰੁਕਦੀਆਂ ਨੇ, ਗੱਡੀਆਂ ਟਰਾਲੀਆਂ ਬੱਸਾਂ, ਜਿੰਨੇ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਸਾਰੇ ਉੱਥੇ ਰੁਕ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਂਦੇ ਨੇ। ਉੱਥੇ ਸੰਗਰਾਮ ਦਾ ਦਿਹਾੜਾ ਮਨਾਈਦਾ, ਰਾਤ ਦਾ ਦੀਵਾਨ ਹੁੰਦਾ। ਜੇ ਤੁਹਾਡੇ ਤੋਂ ਅੱਜ ਕੋਈ ਗੁਰਮੁਖ ਤਿਆਰ ਹੋਇਆ ਅੰਮ੍ਰਿਤ ਛਕਣ ਲਈ, ਕੋਈ ਭੈਣ ਤਿਆਰ ਹੋਈ ਹੈ, ਉਹ 14 ਮਾਰਚ ਨੂੰ ਸੰਗਰਾਮ ਵਾਲੇ ਦਿਨ ਸ਼ਾਮ ਨੂੰ 5 ਵਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾ ਕੇ ਅੰਮ੍ਰਿਤ ਛਕ ਸਕਦੇ ਆ। ਹਰ ਸੰਗਰਾਮ ਤੇ ਅੰਮ੍ਰਿਤ ਸੰਚਾਰ ਹੁੰਦਾ, 14 ਮਾਰਚ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ, ਰਾਤ ਦਾ ਦੀਵਾਨ ਹੋਏਗਾ, ਨਾਲੇ ਉੱਥੇ ਅੰਮ੍ਰਿਤ ਛਕੋ, ਸਿੰਘ ਸਜ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੋ, ਗੁਰਮੁਖੋ ਜਰੂਰ ਸੰਗਤ ਕਰਦੇ ਰਹਿਣਾ ਚਾਹੀਦਾ, ਜਿਹੜਾ ਸੰਗਤ ਨਹੀਂ ਕਰਦਾ ਉਹ ਟੁੱਟ ਜਾਂਦਾ ਹੈ, ਪਾਣੀ ਨਾ ਮਿਲੇ ਫਸਲ ਮਰ ਜਾਂਦੀ ਹੈ। ਸਿਆਈ ਦਾ ਅਸਰ ਤੇ 2-4 ਦਿਨ ਰਹਿੰਦਾ, ਜੇ ਮਹੀਨੇ ਕੁ ਬਾਅਦ ਸੰਗਤ ਕਰਦੇ ਰਹੀਏ ਤੇ ਫਿਰ ਮਨ ਜੁੜਿਆ ਰਹਿੰਦਾ, ਫਿਰ ਤਰੋ ਤਾਜ਼ਾ ਹੋ ਜਾਂਦਾ, ਫਿਰ ਸਾਧ ਸੰਗਤ ਮਹਾਰਾਜ ਦੀ ਮਿਹਰ ਨਾਲ ਉਵੇਂ ਮਨ ਫਿਰ ਜੁੜਿਆ ਰਹਿੰਦਾ। ਇਸ ਕਰਕੇ ਜਦੋਂ ਵੀ ਕਿਤੇ ਸਮਾਂ ਮਿਲੇ ਲਾਹਾ ਪ੍ਰਾਪਤ ਕਰੋ, ਹਾਜ਼ਰੀਆਂ ਭਰਦੇ ਰਹੋ ਤੇ ਨਿਤਨੇਮ ਸਿਮਰਨ ਭਜਨ ਵਿੱਚ 5 ਮਿੰਟ 10 ਮਿੰਟ ਅੱਧਾ ਘੰਟਾ ਜਿੰਨਾ ਹੋ ਸਕੇ ਲਾਹੇ ਲਿਆ ਕਰੋ। ਕੋਈ ਮਹਾਂਪੁਰਖ ਇਲਾਕੇ ਵਿੱਚ ਆਉਣ, ਹੁਣ ਵੀ ਗੁਰਮਤ ਸਮਾਗਮ ਹੋਣਾ ਹੈ, ਕਈ ਜਥਿਆਂ ਨੇ ਆਉਣਾ 13 ਤੇ 14 ਮਾਰਚ ਦਾ ਇੱਥੇ ਸਮਾਗਮ ਹੋਣਾ ਹੈ, ਬਲਾਡੇ ਸ਼ਹਿਰ ਵਿੱਚ ਮੰਡੀ ਵਿੱਚ ਹੋਣਾ ਹੈ। ਬੇਅੰਤ ਮਹਾਂਪੁਰਖਾਂ ਨੇ, ਕਥਾ ਵਾਚਕਾਂ ਨੇ, ਭਾਈ ਸਾਹਿਬ ਸਿੰਦਰਪਾਲ ਸਿੰਘ ਜੀ, ਭਾਈ ਸਾਹਿਬ ਜੀ ਸ਼ਿਮਲੇ ਵਾਲੇ, ਭਾਈ ਗੁਰਪ੍ਰੀਤ ਸਿੰਘ ਜੀ, ਇਸੇ ਤਰ੍ਹਾਂ ਜਥਾ ਜੋ ਭਾਈ ਸਾਹਿਬ ਜੀ ਸਾਧ ਸਿੰਘ ਸ੍ਰੀਨਗਰ ਵਾਲੇ ਗੁਰਮੁਖ ਪਿਆਰੇ, ਕਈ ਜਥਿਆਂ ਨੇ ਭਾਈ ਗੁਰਪ੍ਰੀਤ ਸਿੰਘ, ਭਾਈ ਬਲਦੇਵ ਸਿੰਘ, ਇਹ ਸਾਰੇ ਕਈ ਜਥਿਆਂ ਨੇ ਉੱਥੇ ਭਾਈ ਕਨ੍ਹੱਈਆ ਜੀ ਸੁਸਾਇਟੀ ਵੱਲੋਂ ਇਹ ਸਮਾਗਮ ਹੋ ਰਿਹਾ ਹੈ, ਉਹਦੇ ਵਿੱਚ ਵੀ ਸ਼ਮੂਲੀਅਤ ਕਰੋ, ਕਿਉਂਕਿ ਲਾਹਾ ਲੈਂਦੇ ਰਹਿਣਾ ਚਾਹੀਦਾ ਹੈ। ਜਿਹੜੀਆਂ ਰੱਬ ਦਾ ਰਸਤਾ ਦੱਸਦੀਆਂ, ਰੱਬ ਦਾ ਰਸਤਾ ਕੋਈ ਨਾ ਜਿੱਥਾ ਤੂੰ ਨਾਨਕ ਮਨ ਭਾਣਾ, ਕੋਲ ਘਮਾਈ ਤੇ ਸਮਿੱਤਰ ਵਿਚੋਲੇ ਜਹਿ ਮਿਲ ਕੰਤ ਪਛਾਣਾ ਪਿਆਰ ਵਾਲੇ ਹਮੇਸ਼ਾ ਇਹ ਕਹਿੰਦੇ ਰਹਿੰਦੇ ਕੋਈ ਜੁੜੇ ਜੋੜਨ ਵਾਲਾ ਕੋਈ ਹੋਵੇ ਤਾਂ ਕਰੋ ਕੋਈ ਜੰਗ ਹਰ ਸਿਉਂ ਦੇਵੇ ਜੋਰ ਚਰਨ ਗਹੂ ਚਰਨ ਗਹੋ ਬਪੂ ਸੁਭ ਰਸਨਾ ਤੀਜਾ ਹੈ ਪ੍ਰਾਨ ਮਨ ਤਾ ਨਿਰਮਲ ਕਰਤ ਕਿਆਰੋ ਹਰ ਸਿੰਚ ਸੁਦਾ ਸੰਜੋਰ ਪਿਆਰ ਆਪਣੇ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਲ ਅਭੈ ਪਦ ਜਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋੜ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ ਕੋਈ ਗੁਰਮੁਖ ਕੋਈ ਗੁਰੂ ਦਾ ਪਿਆਰਾ ਸਾਰੇ ਸਤਿਕਾਰ ਯੋਗ ਆ ਸਭ ਦਾ ਸਤਿਕਾਰ ਕਰੋ ਵਹਿਮਾ ਭਰਮਾ ਕਰਮਾ ਕਾਂਡਾ ਪਖੰਡਾ ਤੋਂ ਬਚੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਨ ਲੱਗ ਕੇ ਲੋਕ ਪ੍ਰਲੋਕ ਆਪਾਂ ਸੁਹੇਲਾ ਕਰੀਏ ਸੰਗਤ ਜੀ ਬੋਲਦੇ ਆ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸੇਵਕ ਸਮਝ ਕੇ ਖਿਮਾ ਕਰਿਆ ਕਰਨਾ ਤੇ ਬਾਕੀ ਸਰਬ ਸੰਗਤਾਂ ਦਾ ਜਿੱਥੇ ਧੰਨਵਾਦ ਉੱਥੇ ਸਾਰੇ ਆਏ ਮਹਾਂਪੁਰਖਾਂ ਦਾ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਨੂੰ ਰਲ ਮਿਲ ਕੇ ਬੈਠਣ ਦਾ ਮੌਕਾ ਬਖਸ਼ਿਆ ਸੁਪਾਗੀਆਂ ਘੜੀਆਂ ਬਖਸ਼ੀਆਂ ਬਾਬਾ ਹਰਪ੍ਰੀਤ ਸਿੰਘ ਹੋਣਾ ਨੇ ਦਿਨ ਰਾਤ ਉਦਮ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਵਧਾਈ ਦੇ ਪਾਤਰ ਨੇ ਇਸੇ ਤਰ੍ਹਾਂ ਇੱਦਾਂ ਦੇ ਉਦਮ ਕਰਦੇ ਰਹਿਣ ਸਤਿਗੁਰੂ ਇਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਮੈਂ 3 ਸਾਲ ਬਾਅਦ ਬੁਲਾਡੇ ਨੂੰ ਸਮਾਂ ਦੇ ਸਕਿਆ ਮਹਾਰਾਜ ਨੇ ਸਮਾਂ ਹੀ ਹੁਣ ਬਖਸ਼ਿਆ ਜੇ ਅਸੀਂ ਯਤਨ ਵੀ ਕਰੀਏ ਵੀ ਆਉਣਾ ਹੈ ਮੇਰਾ ਖਿਆਲ ਨਾਲ 3 ਵਾਰੀ ਇਹ ਦੇ ਕੇ ਸਮਾਂ 3 ਵਾਰੀ ਡੇਟ ਦਿੱਤੀ ਤੇ ਬਦਲ ਗਈ ਫਿਰ ਸਮਾਂ ਦਿੱਤਾ ਫਿਰ ਬਦਲ ਗਿਆ ਫਿਰ ਸਮਾਂ ਦਿੱਤਾ ਫਿਰ ਬਦਲ ਗਿਆ ਆ ਹੁਣ ਵੀ ਆ ਰੌਲਾ ਜਿਹਾ ਪੈ ਗਿਆ ਸੀ ਲੱਗਦਾ ਸੀ ਵੀ ਹੁਣ ਵੀ ਕਿਤੇ ਕੋਈ ਐਸੀ ਖੇਡ ਨਾ ਬਣ ਜਾਏ ਪਰਮਿਸ਼ਨ ਨਾ ਮਿਲੇ ਜਾਂ ਕੋਈ ਹੋਰ ਏਦਾਂ ਦਾ ਚੱਕਰ ਨਾ ਪੈ ਜਾਏ ਪਰ ਫੇਰ ਹੋ ਗਈ ਮਹਾਰਾਜ ਦੀ ਨੱਤ ਨੱਤ ਖਤਮ ਹੱਥ ਕਿਰਤ ਸੱਕੇ ਦੇ ਜਹਾਂ ਨਾਣੇ ਤਹਾਂ ਖਾਣੇ ਨਾਮ ਕਰ ਸਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਜਿਨ੍ਹਾਂ ਨੇ ਮਿਹਰਾਂ ਕੀਤੀਆਂ ਇਸੇ ਤਰ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ
ਰਾਮ ਕਲੀ ਮੁਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ
Thank you.
ਸ਼ਬਦ ਵਾਲੇ ਕਲਾਸ਼ਿਕ ਕਰ ਆਇਆ ਕਦਮ ਪਾਇਆ ਸੁਖ ਜਨ ਸੋਹੇ ਨਾਮ ਹਰ
आया गए मुसक्कत काल